And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਈ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਵਾਸੂ ਜੀ, ਤੁਹਾਨੂੰ ਇੱਕ ਵਾਰ ਫਿਰ ਤੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ।
ਤੁਹਾਨੂੰ ਵੀ ਜੀ, ਸਾਡੇ ਸਾਰੇ ਸੁਣਨ ਵਾਲਿਆਂ ਨੂੰ ਵੀ,
ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਬਾਕੀ ਵਾਸੂ ਜੀ, ਅੱਜ ਸਟੈਟ ਕੈਨੇਡਾ ਨੇ ਦੀਵਾਲੀ ਦਾ ਤੋਹਫਾ ਜਿਹੜਾ ਦਿੱਤਾ, ਥੋੜ੍ਹਾ ਜਿਹਾ ਕੰਸਰਨਿੰਗ ਆ ਇਹ, ਕਿਉਂਕਿ ਅੱਜ ਇਨਫਲੇਸ਼ਨ ਦੇ ਨੰਬਰਸ ਆਏ ਨੇ। ਸਤੰਬਰ ਮਹੀਨੇ ਦੇ ਵਿੱਚ ਕੈਨੇਡਾ ਦੇ ਵਿੱਚ ਮਹਿੰਗਾਈ ਦਰ 'ਚ 2.4% ਦਾ ਵਾਧਾ ਹੋਇਆ, ਇਹ ਹੈੱਡਲਾਈਨ ਨੰਬਰ ਆ। ਇਸ ਸਾਲ ਅਪ੍ਰੈਲ ਤੋਂ ਬਾਅਦ ਜਦੋਂ ਤੋਂ ਕਾਰਬਨ ਟੈਕਸ ਹਟਿਆ, ਜਿਹੜਾ ਹੈੱਡਲਾਈਨ ਨੰਬਰ ਆ ਉਹ 2% ਦੇ ਨੇੜੇ ਤੇੜੇ ਆ, 2 ਤੋਂ ਥੱਲੇ ਹੀ ਰਿਹਾ ਹਮੇਸ਼ਾ। ਸੋ ਐਤਕੀ ਹੈੱਡਲਾਈਨ ਨੰਬਰ ਦਾ ਹੀ 2% ਤੋਂ ਟੱਪ ਜਾਣਾ, ਐਕਸਪੈਕਟੇਸ਼ਨ ਵੀ ਵੈਸੇ ਐਨਾਲਿਸਟ ਦੀ ਸੀਗੀ ਕਿ 2.3% ਦੇ ਨੇੜੇ ਤੇੜੇ ਇਨਫਲੇਸ਼ਨ ਰਹਿ ਸਕਦੀ ਆ। ਸੋ ਲਗਭਗ ਸਹੀ ਸਿੱਧ ਹੋਏ ਨੇ ਮਾਹਰ। ਸਤੰਬਰ ਦੇ ਵਿੱਚ ਹੈੱਡਲਾਈਨ ਇਨਫਲੇਸ਼ਨ 2.4%, ਅਗਸਤ 'ਚ ਇਹ ਨੰਬਰ 1.9% ਸੀ।
ਯਾ ਪਰ ਇਹ ਕਹਿਣਾ ਕਿ ਵੀ ਸਟੈਟ ਕੈਨ ਨੇ ਤੋਹਫਾ ਦਿੱਤਾ, ਇਟਸ ਲਾਈਕ ਸ਼ੂਟਿੰਗ ਦਾ ਮੈਸੇਜ ਹੈ। ਸਰਕਾਰ ਨੇ ਤੋਹਫਾ ਦਿੱਤਾ ਜਾਂ ਪਾਲਿਸੀ ਮੇਕਰਸ ਨੇ
ਜੀ
ਜਾਂ ਸਾਡੀ ਇਕਨੋਮੀ ਨੇ,
ਯਾ ਇਕਨੋਮੀ।
ਪਰ ਸਟੈਟ ਕੈਨ ਨੇ ਤਾਂ ਵਿਚਾਰਿਆਂ ਨੇ ਰਿਪੋਰਟ
ਹੀ ਕੀਤਾ
ਤੇ ਉਹਨਾਂ ਦੀ ਰਿਪੋਰਟਿੰਗ ਵੀ ਪਤਾ ਨਹੀਂ ਪੂਰੀ ਸੋਰੀ ਹੁੰਦੀ ਹੈ ਵੈਸੇ।
ਜੀ ਜੀ ਜੀ।
ਸੋ ਸਤੰਬਰ ਦੇ ਵਿੱਚ 2.4% ਇਨਫਲੇਸ਼ਨ ਰਿਪੋਰਟ ਹੋਈ, ਮੰਥ ਓਵਰ ਮੰਥ 0.1% ਹੀ ਹੈ। ਸੋ ਜੇ ਇਹ ਜਿਹੜਾ ਆਪਣਾ ਹੈੱਡਲਾਈਨ ਇਨਫਲੇਸ਼ਨ ਨੰਬਰ, ਇਹ ਵਧਿਆ ਬਿਕੋਜ਼ ਆਫ ਬੇਸ ਈਅਰ ਇਫੈਕਟ, ਕਿਉਂਕਿ ਗੈਸੋਲੀਨ ਦੀ ਕੀਮਤ ਜਿਹੜੀ ਘੱਟ ਰਹੀ ਹੈ। ਜਦੋਂ ਆਪਾਂ ਦੇਖ ਰਹੇ ਹਾਂ ਕਿ ਜਦੋਂ ਦਾ ਕਾਰਬਨ ਟੈਕਸ ਹਟਿਆ, ਹਰ ਮਹੀਨੇ ਹੀ ਗੈਸੋਲੀਨ ਦੀ ਕੀਮਤ ਈਅਰ ਓਵਰ ਈਅਰ ਬਹੁਤ ਜ਼ਿਆਦਾ ਘਟੀ ਹੁੰਦੀ ਹੈ,
ਕਿਉਂਕਿ ਪਿਛਲੇ ਸਾਲ ਨਾਲ ਜਦੋਂ ਕੰਪੇਅਰ ਕਰਦੇ ਹਾਂ ਉਦੋਂ ਕਾਰਬਨ ਟੈਕਸ ਲੱਗਿਆ ਸੀ।
ਹਾਂਜੀ,
ਇਸ ਸਾਲ ਦਾ ਜਦੋਂ ਨੰਬਰ ਆਉਂਦਾ ਉਹਦੇ ਵਿੱਚ ਕਾਰਬਨ ਟੈਕਸ ਹੈ ਕੋਈ ਨਹੀਂ। ਸੋ ਨੈਚੁਰਲੀ ਉਹ ਨੰਬਰ ਦੇ ਵਿੱਚ ਕਲੀਅਰ ਇੱਕ ਜਿਹੜੀ ਡਿਸਟਿੰਕਸ਼ਨ ਆ, ਗਿਰਾਵਟ ਦੇਖਣ ਨੂੰ ਮਿਲਦੀ ਆ।
ਪਿਛਲੇ ਮਹੀਨੇ ਅਗਸਤ ਦੇ ਵਿੱਚ ਈਅਰ ਓਵਰ ਈਅਰ ਗੈਸੋਲੀਨ ਦੀ ਕੀਮਤ 12.7% ਘਟੀ ਸੀ,
ਰਾਈਟ।
ਸੋ ਇਸ ਮਹੀਨੇ ਜਿਹੜਾ ਸਤੰਬਰ ਦੀ ਆਪਾਂ ਰਿਪੋਰਟਿੰਗ ਦੀ ਗੱਲ ਕਰ ਰਹੇ ਹਾਂ, ਸਿਰਫ 4.1% ਹੀ ਕੀਮਤ ਘਟੀ ਹੈ। ਉਹਦਾ ਰੀਜ਼ਨ ਇਹ ਹੈ ਕਿ ਬੇਸ ਈਅਰ ਇਫੈਕਟ, ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਮੰਥ ਓਵਰ ਮੰਥ ਗੈਸੋਲੀਨ ਦੀ ਕੀਮਤ 7.1% ਡਿੱਗ ਗਈ ਸੀ।
ਸੋ ਬੇਸਿਕਲੀ ਤੁਸੀਂ ਇਹ ਕਹਿ ਲਓ ਕਿ ਪਿਛਲੇ ਸਾਲ ਭਾਵੇਂ ਉਦੋਂ ਕਾਰਬਨ ਟੈਕਸ ਲੱਗਾ ਹੋਇਆ ਸੀ, ਉਹਦੇ ਬਾਵਜੂਦ ਜਿਹੜੀ ਗੈਸ ਦੀ ਕੀਮਤ ਦੇ ਵਿੱਚ ਗਿਰਾਵਟ ਲਾਸਟ ਈਅਰ ਆਈ ਸੀ, ਜਦੋਂ ਤੁਸੀਂ ਉਸ ਨੰਬਰ ਨਾਲ ਇਸ ਸਾਲ ਦੀ ਸਤੰਬਰ ਦੀ ਗੈਸ ਦੇ ਨੰਬਰ ਨੂੰ ਕੰਪੇਅਰ ਕਰਦੇ ਹੋ, ਤਾਂ ਜਿਹੜੀ
ਉਹ ਘਾਟਾ ਜਿਹੜਾ ਘੱਟ ਲੱਗਦਾ।
ਹਾਂ, ਘਾਟਾ ਘੱਟ ਲੱਗਦਾ।
ਸੋ ਪਿਛਲੇ ਸਾਲ ਕੀਮਤ ਕਿਉਂ ਘਟੀ ਸੀ? ਬਿਕੋਜ਼ ਆਫ ਗ੍ਰਿਮ ਗਲੋਬਲ ਆਊਟਲੁੱਕ।
ਉਦੋਂ ਲੱਗਦਾ ਸੀ ਵੀ ਆਉਂਦੇ ਮਹੀਨਿਆਂ ਦੇ ਵਿੱਚ, ਆਉਂਦੇ ਕੁਆਟਰਸ ਦੇ ਵਿੱਚ ਗਲੋਬਲ ਇਕਨੋਮੀ ਕੋਈ ਬਹੁਤੀ ਵਧੀਆ ਚੱਲਣ ਵਾਲੀ ਹੈ ਨਹੀਂ, ਤੇ ਜੇ ਇਕਨੋਮੀ ਵਧੀਆ ਨਹੀਂ ਚੱਲਣੀ ਤਾਂ ਉਹਦੇ ਨਾਲ ਆਇਲ ਦੀ ਡਿਮਾਂਡ ਇੰਪੈਕਟ ਹੁੰਦੀ ਆ।
ਬਿਲਕੁਲ। ਸੋ ਗੈਸੋਲੀਨ ਦੀ ਕੀਮਤ ਘਟੀ ਆ, ਪਰ ਉਨੀ ਨਹੀਂ ਘਟੀ ਜਿੰਨੀ ਪਿਛਲੇ ਮਹੀਨਿਆਂ ਦੇ ਵਿੱਚ ਘਟਦੀ ਰਹੀ ਹੈ।
ਜੀ ਜੀ ਜੀ।
ਸੋ 4.1% ਦੀ ਗਿਰਾਵਟ ਆਈ, ਅਗਸਤ ਦੇ ਵਿੱਚ ਇਹ ਗਿਰਾਵਟ 12.7% ਦੀ ਸੀ। ਤੇ ਜੇ ਤੁਸੀਂ ਗੈਸੋਲੀਨ ਨੂੰ ਮਨਫੀ ਕਰਦੇ ਹੋ, ਐਕਸਕਲੂਡਿੰਗ ਗੈਸੋਲੀਨ, ਸਪਟੈਂਬਰ ਦੇ ਵਿੱਚ, ਸਤੰਬਰ ਦੇ ਵਿੱਚ ਜਿਹੜੀ ਸਾਡੀ ਇਨਫਲੇਸ਼ਨ ਆ ਉਹ 2.6% ਵਧੀ ਆ।
ਸੋ ਤੁਸੀਂ ਇਹ ਕਹਿ ਲਓ ਮਤਲਬ ਕਿ ਗੈਸੋਲੀਨ ਨੇ ਸਗੋਂ ਓਵਰਆਲ ਜਿਹੜੀ ਇਨਫਲੇਸ਼ਨ ਦਾ ਨੰਬਰ ਆ ਹੈਡਲਾਈਨ, ਥੋੜਾ ਥੱਲੇ ਹੀ ਖਿੱਚਿਆ।
ਹਾਂਜੀ। ਸੋ ਜਿਹੜੀ ਸਤੰਬਰ ਦੀ ਇਨਫਲੇਸ਼ਨ ਮਹਿੰਗਾਈ ਦੀ ਦਰ 2.6% ਰਹੀ, ਤੇ ਅਗਸਤ ਦੇ ਵਿੱਚ ਇਹ ਨੰਬਰ 2.4% ਸੀ।
ਅੱਛਾ, ਅਗਸਤ ਦਾ 2.4 ਸੀ। ਜੀ ਜੀ ਜੀ।
ਸੋ ਉਸ ਤੋਂ ਜੇ ਆਪਾਂ ਕੰਪੇਅਰ ਕਰਾਂਗੇ, ਐਕਸਕਲੂਡਿੰਗ ਗੈਸੋਲੀਨ ਵੀ ਨੰਬਰ ਥੋੜਾ ਜਿਹਾ ਵਧਿਆ ਜ਼ਰੂਰ, ਪਰ ਬਹੁਤ ਜ਼ਿਆਦਾ ਇਜ਼ਾਫਾ ਨਹੀਂ ਹੈ, ਕਿਉਂਕਿ ਹੈੱਡਲਾਈਨ ਇਨਫਲੇਸ਼ਨ ਨੰਬਰ ਦੇਖੋ 1.9% ਤੋਂ 2.4,
ਪਰ
ਐਕਸਕਲੂਡਿੰਗ ਗੈਸੋਲੀਨ ਉਹ 2.4% ਤੋਂ 2.6%।
ਜਿਹੜੇ ਵਾਸੂ ਜੀ ਕੁਝ ਹੋਰ ਇਹਦੇ ਵਿੱਚ ਮੈਜਰਸ ਜਦੋਂ ਦੇਖੇ ਜਾਂਦੇ ਨੇ ਸਪੈਸ਼ਲੀ, ਉਹ ਹੈਗਾ ਇੱਕ CPI ਮੀਡੀਅਨ ਆ, ਕਿ ਜਿੰਨੀਆਂ ਵੀ ਵੱਖੋ ਵੱਖਰੀਆਂ ਕੀਮਤਾਂ ਸਟੈਟ ਕੈਨ ਵੱਲੋਂ ਜਿਨ੍ਹਾਂ ਨੂੰ ਐਨਾਲਾਈਜ਼ ਕੀਤਾ ਜਾਂਦਾ CPI ਦੀ ਰਿਪੋਰਟ ਤਿਆਰ ਕਰਨ ਦੇ ਵਿੱਚ, ਜਦੋਂ ਤੁਸੀਂ ਉਹਨਾਂ ਨੂੰ ਇੱਕ ਲੜੀਵਾਰ ਲਿਖ ਲੈਂਦੇ ਹੋ ਅਸੈਂਡਿੰਗ ਆਰਡਰ ਜਾਂ ਅਸੈਂਡਿੰਗ ਆਰਡਰ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ, ਜਿਹੜਾ ਉਹਦਾ ਬਿਲਕੁਲ ਮਿਡਲ ਦੇ ਵਿੱਚ ਨੰਬਰ ਆਉਂਦਾ, CPI ਮੀਡੀਅਨ ਇਸ ਵੇਲੇ 3.2% ਆ। ਅਤੇ ਫਿਰ ਇੱਕ ਹੈਗਾ CPI ਟ੍ਰਿਮ ਦਾ ਨੰਬਰ, ਕਿ ਜਿਹੜੀਆਂ ਪ੍ਰਾਈਸਿਸ ਦੇ ਵਿੱਚ, ਜਿਹੜੀਆਂ ਚੀਜ਼ਾਂ ਦੀ ਪ੍ਰਾਈਸ ਦੇ ਵਿੱਚ ਸਭ ਤੋਂ ਜ਼ਿਆਦਾ ਉਤਾਰ ਚੜ੍ਹਾਅ ਦੇਖਣ ਨੂੰ ਮਿਲਿਆ, ਉਹਨਾਂ ਨੂੰ ਮਨਫੀ ਕਰ ਦਿਓ, ਕਿ ਬੇਸਿਕਲੀ ਦ ਟੋਪ 10% ਐਂਡ ਦ ਬੋਟਮ 10%, ਉਹਨਾਂ ਨੂੰ ਹਟਾ ਦਿਓ, ਅਤੇ ਜਿਹੜੀ CPI ਟ੍ਰਿਮ ਆ ਉਹ 3.1% ਤੇ ਆ।
ਯਾ CPI ਟ੍ਰਿਮ ਜੇ ਤੁਸੀਂ ਅਗਸਤ ਨਾਲ ਕੰਪੇਅਰ ਕਰੋਗੇ ਤਾਂ ਅਗਸਤ ਦੇ ਵਿੱਚ 3% ਸੀ, ਸਤੰਬਰ ਦੇ ਵਿੱਚ 3.1% ਹੋਈ ਆ।
ਸੋ ਥੋੜ੍ਹਾ ਜਿਹਾ ਵਧਿਆ।
ਜੇ ਤੁਸੀਂ CPI ਮੀਡੀਅਨ ਦੀ ਗੱਲ ਦੇਖੋਗੇ ਤੇ ਉਹਦੇ 'ਚ ਕੋਈ ਤਬਦੀਲੀ ਨਹੀਂ ਆਈ, ਅਗਸਤ ਦੇ ਨੰਬਰ ਨੂੰ ਥੋੜ੍ਹਾ ਅਪਵਰਡ ਰਿਵਾਈਜ਼ ਕੀਤਾ ਗਿਆ। ਸੋ ਹੁਣ ਦੱਸਿਆ ਜਾ ਰਿਹਾ ਵੀ ਅਗਸਤ ਦੇ ਵਿੱਚ ਵੀ CPI ਮੀਡੀਅਨ 3.2 ਹੀ ਸੀ, ਸਤੰਬਰ ਦੇ ਵਿੱਚ ਵੀ 3.2 ਹੀ ਹੈ। ਸੋ ਜੇ ਤੁਸੀਂ ਦੇਖੋਗੇ ਵੀ ਮੀਡੀਅਨ ਤੇ ਟ੍ਰਿਮ ਉਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਐਜ਼ ਅ ਕੰਪੇਅਰ ਟੂ ਆਗਸਟ
ਜੀ ਜੇ ਬਸੋ ਜੀ ਈਅਰ ਓਵਰ ਈਅਰ ਇਨਫਲੇਸ਼ਨ ਦੇ ਨੰਬਰ 'ਚ ਇੰਨਾ ਉਛਾਲ ਇੱਕ ਤਾਂ ਚਲੋ ਗੱਲ ਹੋਈ ਜਿਵੇਂ ਗੈਸੋਲੀਨ ਦੀ ਕੀਮਤਾਂ ਦਾ ਬੇਸ ਈਅਰ ਇਫੈਕਟ ਜੇ ਨੈਸ਼ਨਲੀ ਵੇਖੀਏ ਕਿਰਾਇਆਂ ਦੇ ਵਿੱਚ 4.8% ਦਾ ਵਾਧਾ ਹੋਇਆ
ਹਾਂਜੀ
ਤੇ ਰੈਂਟ ਇਨਕਰੀਜ਼ ਵੀ ਇੱਕ ਕੰਟਰੀਬਿਊਟਿੰਗ ਫੈਕਟਰ ਰਿਹਾ ਹੈ ਇਸ ਇਨਫਲੇਸ਼ਨ ਦੇ ਹੈਡਲਾਈਨ ਨੰਬਰ ਨੂੰ ਹੋਰ ਵੀ ਜ਼ਿਆਦਾ ਉੱਪਰ ਨੂੰ ਪੁਸ਼ ਕਰਨ ਦੇ ਲਈ।
ਯਾ ਓਵਰਆਲ ਸ਼ੈਲਟਰ ਇਨਫਲੇਸ਼ਨ ਜਿਹੜੀ ਆ 2.6% ਰਹੀ
ਜੀ,
ਪਰ ਰੈਂਟ 4.8% ਵਧੇ ਨੇ
ਜੀ।
ਸੋ ਇਹ ਕੰਟਰੀਬਿਊਟਿੰਗ ਫੈਕਟਰ ਜ਼ਰੂਰ ਰਹੇ ਤੇ ਗਰੋਸਰੀ ਦੇ ਪ੍ਰਾਈਸਿਸ ਵੀ ਵਿਜੇ ਜੀ 4% ਵਧੇ ਨੇ। ਅਗਸਤ ਦੇ ਵਿੱਚ ਇਹ ਵਾਧਾ 3.5% ਦਾ ਸੀ। ਜਿਹੜਾ ਇਹ 4% ਦਾ ਵਾਧਾ ਗਰੋਸਰੀ ਪ੍ਰਾਈਸਿਸ ਦੇ ਵਿੱਚ ਰਿਪੋਰਟ ਹੋਇਆ ਸਤੰਬਰ ਦੇ ਵਿੱਚ, ਇਹ ਪਿਛਲੇ ਸਾਲ ਦੀ ਅਗਸਤ ਤੋਂ ਲੈ ਕੇ ਹੁਣ ਤੱਕ ਦਾ ਗਰੋਸਰੀ ਵਿੱਚ ਹੋਇਆ ਸਭ ਤੋਂ ਜ਼ਿਆਦਾ ਵਾਧਾ ਹੈ
ਪਿਛਲੇ ਪੂਰੇ ਸਾਲ 'ਚ, ਪਿਛਲੇ 13 ਮਹੀਨੇ।
ਹਾਂਜੀ,
ਸੋ 4% ਅਜੇ ਵੀ ਵੈਸੇ ਵੀ ਵੈਸੇ ਫੂਡ ਪ੍ਰਾਈਸ ਦੇ ਵਿੱਚ ਇੰਨਾ ਜ਼ਿਆਦਾ ਉਛਾਲ ਦੇਖਣ ਨੂੰ ਮਿਲਦਾ ਪਿਆ, ਇਟਸ ਕੁਆਇਟ ਸਟੈਗਰਿੰਗ। ਜੇ ਤੁਸੀਂ ਇਹਨੂੰ ਕੰਪੇਅਰ ਕਰੋ ਨਾ, ਜੇ 2019-2020 ਨਾਲ ਕੰਪੇਅਰ ਕਰੋ, ਫੂਡ ਪ੍ਰਾਈਸਿਸ ਔਨ ਐਵਰੇਜ ਅਕਰੋਸ ਦਾ ਬੋਰਡ ਜਨਰਲੀ ਸਪੀਕਿੰਗ 28-30% ਵੱਧ ਚੁੱਕੀਆਂ ਨੇ, ਤੇ ਉਹਦੇ ਵਿੱਚ ਕੁਝ ਆਈਟਮਸ ਇਹੋ ਜਿਹੀਆਂ ਨੇ ਜਿਨ੍ਹਾਂ ਦੀਆਂ ਕੀਮਤਾਂ ਤੇ ਲਗਭਗ ਦੁੱਗਣੀਆਂ ਜਾਂ ਉਸ ਤੋਂ ਵੀ ਜ਼ਿਆਦਾ ਹੋ ਚੁੱਕੀਆਂ।
ਕਾਫੀ ਤੁਹਾਡੀ ਕਾਫੀ ਜ਼ਿਕਰ, ਮਹਿੰਗੀ ਹੋਈ ਹੈ
ਕਾਫੀ, ਕਿੰਨੀ ਮਹਿੰਗੀ ਹੋ ਗਈ
ਉਹ ਮੈਂ ਪ੍ਰਾਈਸ ਪਰਸੈਂਟੇਜ ਨਹੀਂ ਹੈਗੀ, ਬਟ ਇਟਸ ਵਨ ਆਫ ਦ ਕੰਟਰੀਬਿਊਟਿੰਗ ਫੈਕਟਰ।
ਵਾਸੂ ਜੀ, ਕਾਫੀ ਦੇ ਮਹਿੰਗੇ ਹੋਣ ਪਿੱਛੇ ਰੀਜ਼ਨਸ ਵੀ ਕਈ ਨੇ ਨਾ। ਇੱਕ ਤੇ ਰੀਜ਼ਨ ਇਹ ਹੈ ਕਿ ਜਿਹੜੇ ਮੁਲਕਾਂ ਦੇ ਵਿੱਚ ਕਾਫੀ ਦੀ ਪੈਦਾਵਾਰ ਹੁੰਦੀ ਆ, ਅਸੀਂ ਪਿਛਲੇ ਦਿਨ ਹੀ ਗੱਲ ਕੀਤੀ ਸੀ ਇਹਦੇ ਬਾਰੇ, ਜਿਨ੍ਹਾਂ ਮੁਲਕਾਂ 'ਚ ਕਾਫੀ ਦੀ ਪੈਦਾਵਾਰ ਹੋ ਰਹੀ ਹੈ, ਇੱਕ ਤੇ ਉੱਥੇ ਦਾ ਕਲਾਈਮੇਟ ਦਾ ਇੰਪੈਕਟ, ਦੂਜੀ ਗੱਲ ਜਿਹੜੀ ਅਸੀਂ ਇੱਥੇ ਰੋਸਟਡ ਕਾਫੀ ਵਰਤਦੇ ਹਾਂ, ਕੈਨੇਡਾ ਦੇ ਵਿੱਚ ਰੋਸਟਡ ਕਾਫੀ ਸਾਰੀ ਆਉਂਦੀ ਆ ਅਮਰੀਕਾ ਰਾਹੀਂ। ਤੇ ਕਾਫੀ ਦਾ ਸਭ ਤੋਂ ਵੱਡਾ ਸਪਲਾਇਰ ਦੁਨੀਆਂ ਦੇ ਵਿੱਚ ਹੈਗਾ ਬ੍ਰਾਜ਼ੀਲ। ਬ੍ਰਾਜ਼ੀਲ ਤੇ ਅਮਰੀਕਾ ਦੀ ਇਸ ਵੇਲੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਕੋਈ ਬਹੁਤੀ ਆਪਸ ਚੰਗੀ ਬਣਦੀ ਨਹੀਂ। ਟਰੰਪ ਨੇ ਤਾਂ ਸਾਰਿਆਂ ਦੇ ਟੈਰਿਫ ਲਾਏ ਨੇ, ਬ੍ਰਾਜ਼ੀਲ ਤੇ ਲਾਇਆ 50% ਟੈਰਿਫ। ਸੋ ਜਿਹੜੀਆਂ ਕਾਫੀ ਬੀਨਸ ਅਮਰੀਕਾ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਉੱਪਰ ਸਿੱਧਾ 50% ਟੈਰਿਫ ਲੱਗ ਜਾਂਦਾ। ਇੱਕ ਤਾਂ ਪਹਿਲਾਂ ਹੀ ਪਿੱਛੇ ਹੀ ਮਹਿੰਗੀਆਂ ਹੋ ਗਈਆਂ ਕਿਉਂਕਿ ਉੱਥੇ ਕਲਾਈਮੇਟ ਇਸ਼ੂਜ਼ ਕਰਕੇ ਤੇ ਸਪਲਾਈ ਚੇਨ ਕਰਕੇ। ਜਦੋਂ ਅਮਰੀਕਾ 'ਚ 50% ਟੈਰਿਫ ਲੱਗਿਆ, ਫਿਰ ਉਹਨਾਂ ਕਾਫੀ ਬੀਨਸ ਨੂੰ ਭੁੰਨਦੇ ਨੇ, ਫਿਰ ਉਹ ਕੈਨੇਡਾ ਨੂੰ ਭੇਜਦੇ ਨੇ। ਹੁਣ ਜਿਹੜੀ ਕੰਪਨੀ ਨੇ ਕਾਫੀ ਬੀਨਸ ਭੁੰਨ ਕੇ ਕੈਨੇਡਾ ਨੂੰ ਭੇਜਣੀਆਂ, ਜੇ ਉਹਦਾ ਹੀ ਇਨਪੁੱਟ ਕਾਸਟ ਵੱਧ ਗਈ ਤਾਂ ਉਹਨੇ ਅੱਗੇ ਕੈਨੇਡਾ ਨੂੰ ਵੀ ਮਹਿੰਗੇ ਭਾਅ ਤੇ ਵੇਚਣੀ ਆ
ਜੀ।
ਸੋ ਇਸ ਕਰਕੇ ਇਹ ਜਿਹੜਾ ਸਾਰੀਆਂ ਚੀਜ਼ਾਂ ਦਾ ਤਾਣਾ ਬਣਾ ਇਹੋ ਜਿਹਾ ਬਣਿਆ ਹੋਇਆ, ਦੈਟ ਇਜ਼ ਵਾਈ ਕਾਫੀ ਪੀਣੀ ਬੜੀ ਵਸੋ ਜੀ, ਕਾਫੀ ਕੌੜੀ ਹੁੰਦੀ ਆ, ਸ਼ੂਗਰ ਜਿਹੜਾ ਬੰਦਾ ਨਹੀਂ ਪਾਉਂਦਾ ਹੁਣ ਤੇ ਹੋਰ ਕੌੜੀ ਲੱਗਣ ਲੱਗ ਗਈ ਆ ਇਸ ਕੀਮਤ ਤੇ।
ਸਹੀ ਗੱਲ ਆ। ਤੇ ਹੁਣ ਜਿਹੜਾ ਸਭ ਤੋਂ ਮੇਨ ਸਵਾਲ ਜਿਹੜੇ ਸਾਰੇ ਲਿਸਨਰ ਜਾਣਨਾ ਚਾਹੁੰਦੇ ਹੁੰਦੇ ਆ,
29 ਅਕਤੂਬਰ ਨੂੰ ਬੈਂਕ ਆਫ ਕੈਨੇਡਾ ਦਾ ਡਿਸੀਜਨ ਇਹਨਾਂ ਨੰਬਰਸ ਦੇ ਸੰਦਰਭ ਵਿੱਚ ਕਿਵੇਂ ਇਨਫਲੂਐਂਸ ਹੋਏਗਾ?
ਯਾ ਸੋ ਇਸ ਡੇਟਾ ਸੈੱਟ ਦੇ ਰਿਲੀਜ਼ ਹੋਣ ਤੋਂ ਪਹਿਲਾਂ ਮੰਨਿਆ ਜਾਂਦਾ ਕਿ ਮਨੀ ਮਾਰਕੀਟਸ ਗੱਲ ਚੱਲਦੀ ਸੀ ਕਿ 75% ਚਾਂਸ ਹੈ ਕਿ ਰੇਟ ਕੱਟ ਹੋ ਜਾਏਗਾ। ਹੁਣ ਇਹਦੇ ਨਾਲ ਉਹ ਚਾਂਸ ਥੋੜਾ ਘਟਿਆ ਹੈ, ਪਰ ਅਜੇ ਵੀ ਕਾਫੀ ਸੋਲਿਡ ਚਾਂਸ ਹੈ। 66% ਚਾਂਸ ਇਸ ਵੇਲੇ ਮੰਨਿਆ ਜਾ ਰਿਹਾ ਕਿ 29 ਅਕਤੂਬਰ ਨੂੰ ਰੇਟ ਕੱਟ ਹੋ ਸਕਦਾ, 25 points ਦਾ ਰੇਟ ਕੱਟ। ਸੋ 2.5% ਸੀਗਾ ਸਾਡਾ ਓਵਰਨਾਈਟ ਲੈਂਡਿੰਗ ਰੇਟ, ਹੋ ਸਕਦਾ ਘੱਟ ਕੇ 2.25% ਹੋ ਜਾਏ
ਜੀ। ਅਲੱਗ ਅਲੱਗ, ਅੱਛਾ ਚਲੋ, ਇਹ ਕੁਝ ਐਨਾਲਿਸਟ 66% ਹੀ ਕਹਿ ਰਹੇ ਨੇ।
ਹਾਂ, ਸੋ ਕਈ ਹੈਗੇ ਨੇ ਜਿਹੜੇ ਕਹਿੰਦੇ
70+ ਅਜੇ ਵੀ ਕਹਿ ਜਾਂਦੇ ਆ,
70+ ਹੈਗਾ, ਕੋਈ ਕਹਿੰਦੇ 80-85% ਹੈਗਾ। ਸੋ ਇਟ ਸਟਿਲ ਦੇਰ ਇਜ਼ ਅ ਸਬਸਟੈਂਸ਼ੀਅਲ ਚਾਂਸ ਕਿ ਰੇਟ ਕੱਟ ਹੋਏਗਾ, ਪਰ ਇਹ ਬਲੂਮਬਰਗ ਡੇਟਾ ਦੇ ਅਕੋਰਡਿੰਗ ਚਾਂਸ 75% ਤੋਂ ਘੱਟ ਕੇ 66% ਰਹਿ ਗਿਆ।
ਤੇ ਵਾਸੂ ਜੀ, ਫਿਰ ਇਸ ਤੋਂ ਅਗਲੀ ਜਿਹੜੀ ਇਸ ਸਾਲ ਦੀ ਅਖੀਰਲੀ ਮੀਟਿੰਗ ਹੋਣੀ ਹੈ ਬੈਂਕ ਆਫ ਕੈਨੇਡਾ ਦੀ, ਉਹ 10 ਦਸੰਬਰ ਨੂੰ ਹੋਣੀ ਆ। 10 ਦਸੰਬਰ ਵਾਲੀ ਮੀਟਿੰਗ ਵਾਸਤੇ ਇਹ ਕਿਹਾ ਜਾ ਰਿਹਾ ਕਿ ਹੁਣ ਐਕਸਪੈਕਟੇਸ਼ਨ ਕਿ ਰੇਟ ਕੱਟ ਹੋਣ ਦੀ, ਉਦੋਂ ਉਹਦੇ ਵਾਸਤੇ ਅਜੇ ਵੀ 80% ਦੇ ਨੇੜੇ ਬਣੀ ਹੋਈ ਆ ਫੋਰ ਡਿਸੰਬਰ, ਪਰ ਦੇਖਦੇ ਹਾਂ ਅਗਲੇ ਹਫ਼ਤੇ। ਹੁਣ ਦੈਟਸ ਨੈਕਸਟ, ਅਗਲੇ ਵੈਨਸਡੇ ਆ ਨਾ ਬੈਂਕ ਆਫ ਕੈਨੇਡਾ ਦਾ ਡਿਸੀਜਨ, 29 ਤਰੀਕ, ਤੇ 28-29 ਨੂੰ ਹੀ ਉੱਧਰ ਅਮਰੀਕਾ 'ਚ ਵੀ ਫੈਡਰਲ ਰਿਜ਼ਰਵ ਦੀ ਵੀ ਮੀਟਿੰਗ ਆ, ਤੇ ਉਹ ਉੱਧਰੋਂ ਜਰੋਮ ਪਾਵਲ ਵੈਸੇ ਸੰਕੇਤ ਦੇ ਚੁੱਕੇ ਨੇ ਕਿ ਵਿਆਜ ਦਰ ਦੇ ਵਿੱਚ ਕਟੌਤੀ ਕਰਨ ਦੀ ਸਥਿਤੀ ਹੋ ਸਕਦੀ ਆ। ਬੈਂਕ ਆਫ ਕੈਨੇਡਾ ਵਾਸਤੇ ਕੰਮ ਔਖਾ ਹੋ ਜਾਣਾ ਕਿਉਂਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਹੁਣੇ ਹੀ ਗੱਲ ਕਰਕੇ ਹਟੇ ਨੇ ਇਸੇ ਹਫ਼ਤੇ ਕਿ ਆਉਂਦੇ ਜਿਹੜਾ ਆਉਂਦੇ ਮਹੀਨੇ ਅਤੇ ਆਉਂਦਾ ਜਿਹੜਾ ਸਮਾਂ ਹੈ ਉਹ ਇਕੋਨੋਮੀ ਵਾਸਤੇ, ਇਕਨੋਮਿਕ ਗਰੋਥ ਵਾਸਤੇ ਕੋਈ ਬਹੁਤਾ ਵਧੀਆ ਸਮਾਂ ਨਹੀਂ ਨਜ਼ਰ ਆਉਂਦਾ ਪਿਆ।
ਯਾ ਸੋ IMF ਅਤੇ ਵਰਲਡ ਬੈਂਕ ਦੀਆਂ ਐਨੂਅਲ ਸਮਿਟ ਚੱਲ ਰਹੀਆਂ ਸੀ, ਮੀਟਿੰਗ ਚੱਲ ਰਹੀਆਂ ਸੀ ਵਾਸ਼ਿੰਗਟਨ ਦੇ ਵਿੱਚ, ਉੱਥੇ ਉਹਨਾਂ ਨੇ ਰਿਪੋਰਟਰਸ ਨਾਲ ਗੱਲਬਾਤ ਕੀਤੀ ਅਤੇ ਉਦੋਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜਾ 3rd ਅਤੇ 4th quarter ਆ ਬੇਸਿਕਲੀ, ਉਹਦੇ ਵਿੱਚ ਉਹ ਮੰਨ ਕੇ ਚੱਲ ਰਹੇ ਨੇ ਕਿ ਇਕੋਨਮੀ ਦੇ ਵਿੱਚ ਗਰੋਥ ਥੋੜ੍ਹੀ ਹੋਏਗੀ ਬਟ ਸੋਫਟ ਗਰੋਥ ਹੋਏਗੀ, ਅਤੇ ਜਿਹੜੇ ਕੋਈ ਨੰਬਰਸ ਨੇ ਕੋਈ ਬਹੁਤੇ ਵਧੀਆ ਨਹੀਂ ਹੈਗੇ,
ਡਾਵਾਡੋਲੀ ਰਹਿਣਾ।
ਉਹਨਾਂ ਦੀਆਂ ਗੱਲਾਂ ਤੋਂ ਵੀ ਇਹ ਥੋੜ੍ਹਾ ਜਿਹਾ ਲੱਗਿਆ ਸੀ ਕਿ ਬੈਂਕ ਆਫ ਕੈਨੇਡਾ ਅਤੇ ਉਹਨਾਂ ਦੇ ਗਵਰਨਰ ਅਤੇ ਗਵਰਨਿੰਗ ਕਾਉਂਸਲ ਦੇ ਮਨ ਦੇ ਵਿੱਚ ਵੀ ਉਹਨਾਂ ਦੀ ਵੀ ਮੈਂਟਲ ਸਟੇਟ ਆਫ ਮਾਇੰਡ ਹੈ ਇਸ ਵੇਲੇ ਵੀ ਉਹ ਬੇਸਿਕਲੀ ਇਟਸ ਟ੍ਰੈਂਡਿੰਗ ਟੂਵਰਡਸ ਅ ਰੇਟ ਕੱਟ, ਕਿ ਉਹਨਾਂ ਨੂੰ ਵੀ ਲੱਗ ਰਿਹਾ ਵੀ ਅਗਾਂਹ ਇਕੋਨਮੀ ਬਹੁਤੀ ਵਧੀਆ ਸਥਿਤੀ ਵਿੱਚ ਸ਼ਾਇਦ ਨਹੀਂ ਹੋਏਗੀ।
ਅੱਛਾ ਵਾਸੂ ਜੀ, ਇਕੋਨਮੀ ਨਾਲ ਜੁੜੀ ਇੱਕ ਖਬਰ ਦੇਖੋ। ਸਭ ਤੋਂ ਵੱਡਾ ਓਵਰ ਆਰਚਿੰਗ ਇੰਪੈਕਟ ਇਸ ਵੇਲੇ ਇਕੋਨਮੀ 'ਤੇ ਕੀ ਆ? ਅਮਰੀਕਾ ਦੇ ਨਾਲ ਜਿਹੜੀ ਟਰੇਡ ਡੀਲ ਜਾਂ ਜਿਹੜੀ ਟਰੇਡ ਅਨਸਰਟਨਟੀ ਆ।
ਹਾਂਜੀ,
ਏਪੈਕਸ ਸਮਿਟ ਹੋਣਾ ਸਾਊਥ ਕੋਰੀਆ 'ਚ ਹੋਣਾ ਐਤਕੀ
ਜੀ,
ਅਤੇ ਹੋਣਾ ਹੈਗਾ ਆਹੀ ਐਂਡ ਆਫ ਅਕਟੋਬਰ ਬਿਗਨਿੰਗ ਨਵੰਬਰ 31 ਅਤੇ 1 ਨੂੰ ਪ੍ਰਧਾਨ ਮੰਤਰੀ ਨੇ ਵੀ ਉੱਥੇ ਜਾਣਾ।
29 ਤੋਂ ਵੈਸੇ ਸ਼ੁਰੂ ਹੋ ਰਿਹਾ,
29 ਤੋਂ ਸ਼ੁਰੂ ਹੋ ਜਾਣਾ। ਹਾਂਜੀ,
29 ਤੋਂ ਸਮਿਟ ਸ਼ੁਰੂ ਹੋ ਜਾਣਾ, 1 ਨਵੰਬਰ ਤੱਕ ਚੱਲੇਗਾ।
1 ਨਵੰਬਰ ਤੱਕ ਚੱਲੇਗਾ, ਪ੍ਰਧਾਨ ਮੰਤਰੀ ਨੇ ਉੱਥੇ 31 ਪਹਿਲੀ ਨੂੰ ਜਾਣਾ। ਅਤੇ ਵਾਸੂ ਜੀ, ਉਸ ਸਮਿਟ ਦੇ ਵਿੱਚ ਕੀ ਕਹਿੰਦਾ, ਏਸ਼ੀਆ ਪੈਸੀਫਿਕ ਇਕਨੋਮਿਕ APEC, ਏਸ਼ੀਆ ਪੈਸੀਫਿਕ ਇਕਨੋਮਿਕ
ਕਾਉਂਸਲ,
ਹਾਂ ਇਹ ਆ। ਸੋ ਇਹਨਾਂ ਦੀ ਜਿਹੜੀ ਵਾਸੂ ਜੀ ਮੀਟਿੰਗ ਹੋਣੀ ਆ, ਉਹਦੇ ਵਿੱਚ ਇਹ ਕਿਹਾ ਜਾ ਰਿਹਾ, ਹੁਣ ਰਿਪੋਰਟ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ, ਕਿ ਉਸ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਕਿਸੇ ਟਰੇਡ ਡੀਲ ਨੂੰ ਲੈ ਕੇ ਕੋਈ ਸਹਿਮਤੀ ਬਣ ਜਾਵੇ।
ਯਾ ਸੋ ਜਿਹੜੀ ਗੱਲਬਾਤ ਚੱਲ ਰਹੀ ਹੈ ਸਾਡੀ ਇਸ ਵੇਲੇ ਅਮਰੀਕਾ ਦੇ ਨਾਲ, ਜਦੋਂ ਮਾਰਕ ਕਾਰਨੀ ਮਿਲੇ ਸੀ ਡੋਨਲਡ ਟਰੰਪ ਨੂੰ ਜਾ ਕੇ, ਉਸ ਤੋਂ ਬਾਅਦ ਦੋਨੋਂ ਧਿਰਾਂ ਨੇ ਇਹ ਗੱਲ ਕਹੀ ਸੀ ਕਿ ਸਟੀਲ, ਐਲੂਮੀਨੀਅਮ ਅਤੇ ਐਨਰਜੀ ਨੂੰ ਲੈ ਕੇ ਵੀ ਹੁਣ ਡੀਲਸ ਤਿਆਰ ਕੀਤੀਆਂ ਜਾ ਰਹੀਆਂ ਨੇ। ਅਤੇ ਹੁਣ ਸੋਰਸਿਸ ਇਹ ਦੱਸ ਰਹੇ ਨੇ ਮੀਡੀਆ ਨੂੰ ਕਿ ਜੀ ਵੀ ਦੋਨੋਂ ਧਿਰਾਂ ਦੇ ਵਿਚਕਾਰ ਜਿਹੜੀਆਂ ਇਹ ਡੀਲਸ ਨੇ ਸਟੀਲ, ਐਲੂਮੀਨੀਅਮ ਅਤੇ ਐਨਰਜੀ 'ਤੇ, ਵੀ ਇਹ ਤਿਆਰ ਸ਼ਾਇਦ APEC ਸਮਿਟ ਤੋਂ ਪਹਿਲਾਂ ਪਹਿਲਾਂ ਹੋ ਜਾਣਗੀਆਂ। ਅਤੇ ਦੋਨੋਂ ਲੀਡਰ ਜਦੋਂ ਉੱਥੇ ਮੁਲਾਕਾਤ ਕਰਨਗੇ, ਡੋਨਲਡ ਟਰੰਪ ਅਤੇ ਮਾਰਕ ਕਾਰਨੀ, ਉੱਥੇ ਹੋ ਸਕਦਾ ਕਿ ਕਿਸੇ ਕਿਸਮ ਦੀ ਡੀਲ ਸਾਈਨ ਕੀਤੀ ਜਾਵੇ, ਕਿਉਂਕਿ ਡੋਨਲਡ ਟਰੰਪ ਨੂੰ ਅੱਜ ਕੱਲ੍ਹ ਬੜਾ ਚੰਗਾ ਲੱਗਦਾ ਕਿ ਇਹਦਾ ਵੱਡੇ ਸਟੇਜ 'ਤੇ ਜਾ ਕੇ ਕਾਗਜ਼ 'ਤੇ ਸਾਈਨ ਕਰਨੇ ਕਿ ਡੀਲ ਦੇਖੋ ਮੈਂ ਸਾਈਨ ਕਰ ਲਈ ਆ।
ਬੇਸਿਕਲੀ ਜਿੱਥੇ ਗਏ APEC ਸਮਿਟ ਕਰਾ ਸਾਊਥ ਕੋਰੀਆ ਵਾਲੇ ਰਹੇ, ਵੀ ਫੰਕਸ਼ਨ ਉਹਨਾਂ ਦੇ ਘਰ ਆ, ਉੱਥੇ ਜਾ ਕੇ
ਕਿਹੜੀ ਹੁੰਦਾ ਨਾ ਕਿਸੇ ਵਿਆਹ 'ਤੇ ਜਾ ਕੇ ਆਪਣੇ ਬਰਥਡੇ ਦਾ ਕੇਕ ਕੱਟਣ ਲੱਗਾ।
ਸੋ ਟਰੰਪ ਨੇ, ਸੋ ਇਹ ਅੱਜ ਗਲੋਬ ਐਂਡ ਮੇਲ ਵੱਲੋਂ ਰਿਪੋਰਟ ਕੀਤੀ ਜਾ ਰਹੀ ਹੈ ਗੱਲ ਸੂਤਰਾਂ ਦੇ ਹਵਾਲੇ ਤੋਂ, ਕਿ ਇਸ ਗੱਲ ਦੇ ਬੜੇ ਮਜ਼ਬੂਤ ਆਸਾਰ ਨੇ ਕਿ ਕੈਨੇਡਾ US ਟਰੇਡ ਡੀਲ ਦੀ ਅਪਰੂਵਲ APEC ਸਮਿਟ ਦੇ ਸਮੇਂ ਤੱਕ ਰੈਡੀ ਹੋ ਸਕਦੀ ਹੈ।
ਪਿਛਲੇ ਲੀਡਰਸ ਉੱਥੇ ਸਾਈਨ ਕਰਨਗੇ,
ਸਾਈਨ ਕਰਨਗੇ,
ਤੇ ਨਾਲ ਇਹਦੇ 'ਚ ਇਹ ਵੀ ਲਿਖਿਆ ਵੀ ਉਹਨਾਂ ਸੋਰਸਿਸ ਨਹੀਂ, ਗਲੋਬ ਐਂਡ ਮੇਲ ਨੂੰ ਦੱਸਿਆ ਕਿ ਵੀ ਅਮਰੀਕਾ ਵਾਲੇ ਆਟੋ ਸੈਕਟਰ ਅਤੇ ਲੰਬਰ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹੈਗੇ ਇਸ ਵੇਲੇ। ਉਹ ਕਹਿੰਦੇ ਅਸੀਂ ਤਾਂ ਟੈਰਿਫ ਲਗਾ ਕੇ ਹੀ ਰੱਖਾਂਗੇ ਆਟੋ ਸੈਕਟਰ ਦੇ ਵਿੱਚ ਵੀ ਅਤੇ ਲੰਬਰ ਦੇ ਵਿੱਚ ਵੀ।
ਸਾਊਥ ਕੋਰੀਆ ਦੇ ਵਿੱਚ ਬੈਠੇ ਪ੍ਰਧਾਨ ਮੰਤਰੀ ਜਦੋਂ ਗੱਲਬਾਤ ਕਰ ਰਹੇ ਨੇ, ਦੇਖੋ ਪਿਛਲੇ ਦਿਨਾਂ 'ਚ ਨਾ ਗੱਲ ਇਹ ਬੜੀ ਚੱਲੀ ਆ ਕਿ ਚਾਈਨੀਜ਼ ਗੱਡੀਆਂ ਨੂੰ ਇੱਥੇ ਆ ਲੈਣ ਦੇ ਹੀ ਹੈ, ਸ਼ੁੱਡ ਚਾਈਨੀਜ਼ ਵਹੀਕਲਸ ਵੀ ਅਲਾਊਡ ਇਨ ਕੈਨੇਡਾ? ਵੀ ਜੇ ਅਮਰੀਕਾ ਸਾਡੇ ਆਟੋ ਸੈਕਟਰ ਨੂੰ ਇਸ ਹਿਸਾਬ ਨਾਲ ਧਮਕੀਆਂ ਦੇ ਰਿਹਾ, ਅਤੇ ਅਸੀਂ ਆਪਣੇ ਆਟੋ ਸੈਕਟਰ ਨੂੰ ਪ੍ਰਿਜ਼ਰਵ ਕਿਵੇਂ ਕਰਨਾ, ਇੱਥੇ ਦੀਆਂ ਜੋਬਸ ਕਿਵੇਂ ਪ੍ਰਿਜ਼ਰਵ ਕਰੀਏ? ਜਿਹੜੇ ਵਾਸੂ ਜੀ ਨੁਮਾਇੰਦੇ ਨੇ ਆਟੋ ਸੈਕਟਰ ਦੇ, ਉਹਨਾਂ ਦਾ ਇਹ ਕਹਿਣਾ ਕਿ ਚਾਈਨਾ ਦੇ ਨਾਲੋਂ ਤੁਸੀਂ ਜਿਹੜੀ ਬਾਕੀ ਦੀ ਕੰਟਰੀਜ਼ ਜਿਵੇਂ ਸਾਊਥ ਕੋਰੀਅਨ ਕੰਪਨੀਜ਼ ਨੇ, ਉਹਨਾਂ ਨੂੰ ਤੁਸੀਂ ਇੱਥੇ ਲਿਆਉਣ ਦੀ ਕੋਸ਼ਿਸ਼ ਕਰੋ। ਪਰ ਪ੍ਰੋਬਲਮ ਇਹ ਆ, ਸਾਊਥ ਕੋਰੀਆ ਅਤੇ ਬਾਕੀ ਮੁਲਕਾਂ ਨੂੰ ਵੀ ਤਾਂ ਟਰੰਪ ਨੇ ਖਿੜਕੀ 'ਚ ਰੱਖਿਆ ਹੋਇਆ, ਉਹਨਾਂ ਨੇ ਆਲਰੇਡੀ ਕਮਿਟਮੈਂਟਸ ਕਰ ਦਿੱਤੀਆਂ ਹੋਈਆਂ ਨੇ ਕਿ ਉਹ ਅਮਰੀਕਾ ਦੇ ਵਿੱਚ ਹੀ ਆਪਣੀ ਆਟੋ ਪ੍ਰੋਡਕਸ਼ਨ ਨੂੰ ਵਧਾਉਣਗੇ, ਕਿਉਂਕਿ ਉਹਦੇ ਉਸ ਕਮਿਟਮੈਂਟ ਦੇ ਚੱਲਦੇ ਹੀ ਉਹਨਾਂ ਦਾ ਜਿਹੜਾ ਟੈਰਿਫ ਰੇਟ ਆ ਉਹ 10% ਰੱਖਿਆ ਗਿਆ।
ਅਤੇ ਇਹ ਜਿਹੜੀ ਹੁਣ ਗੱਲ ਹੋ ਰਹੀ ਹੈ ਵਿਜੇ ਜੀ ਡੀਲਸ ਦੀ, ਇਹਦੇ ਵਿੱਚ ਕਿਹਾ ਜਾ ਰਿਹਾ ਕਿ ਸਟੀਲ ਦੇ ਵਿੱਚ ਹੋ ਸਕਦਾ ਕੈਨੇਡਾ ਕਿਸੇ ਤਰ੍ਹਾਂ ਦਾ ਟੈਰਿਫ ਰੇਟ ਕੋਟਾ ਕੋਈ ਐਕਸੈਪਟ ਕਰੇ, ਕਿ ਵੀ ਇੰਨੇ ਕੋਟੇ, ਇੰਨੇ ਲਿਮਿਟ ਤੱਕ ਅਸੀਂ ਜੇ ਤੁਹਾਨੂੰ ਸਟੀਲ ਭੇਜਾਂਗੇ ਵੀ ਉਹ ਤੁਸੀਂ ਉਹਦੇ ਤੋਂ ਟੈਰਿਫ ਮਾਫ਼ ਕਰ ਦਿਓ, ਉਸ ਤੋਂ ਉੱਪਰ ਤੁਸੀਂ ਟੈਰਿਫ ਲਗਾ ਲੈਣਾ।
ਪਰ ਕੋਟਾ ਹੋਏਗਾ ਕੀ?
ਯਾ ਸੋ ਕੋਟਾ ਨਿਰਧਾਰਿਤ ਕੀਤਾ ਜਾ ਸਕਦਾ, ਇਹ ਵੀ ਹੋ ਸਕਦਾ ਕਿ ਇੱਕ ਲਿਮਿਟ ਤੱਕ ਵੀ ਘੱਟ ਟੈਰਿਫ ਲੱਗੇਗੀ, ਲਿਮਿਟ ਤੋਂ ਜ਼ਿਆਦਾ ਟੈਰਿਫ ਲੱਗੇਗੀ, ਵੀ ਟੈਰਿਫ ਮੁਕੰਮਲ ਤੌਰ 'ਤੇ ਹਟਾਈ ਨਾ ਜਾਵੇ। ਐਲੂਮੀਨਮ ਨੂੰ ਲੈ ਕੇ ਕਿਹਾ ਜਾ ਰਿਹਾ ਵੀ ਕਿਉਂਕਿ ਕੈਨੇਡਾ ਨੂੰ ਪਤਾ ਅਮਰੀਕਾ ਨੂੰ ਸਾਡੀ ਐਲੂਮੀਨਮ ਚਾਹੀਦੀ ਹੀ ਹੈ, ਸੋ ਉਹਦੇ 'ਤੇ ਕੈਨੇਡਾ ਕੋਈ ਵੀ ਟੈਰਿਫ ਐਕਸੈਪਟ ਕਰਨ ਲਈ ਤਿਆਰ ਨਹੀਂ ਹੈ।
ਇੱਕ ਹੋਰ ਜਿਹੜੀ ਇੰਟਰਸਟਿੰਗ ਗੱਲ ਇਹਦੇ ਵਿੱਚ ਹਾਲ ਦੀ ਘੜੀ ਇਸ ਜਿਹੜੀ ਸੋਰਸਿਸ ਦੇ ਹਵਾਲੇ ਤੋਂ ਰਿਪੋਰਟ ਆ ਕਿ ਕ੍ਰਿਟੀਕਲ ਮਿਨਰਲਸ ਇਸ ਡੀਲ ਦਾ ਹਿੱਸਾ ਬਿਲਕੁਲ ਵੀ ਨਹੀਂ ਹੋਣਗੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਦੇਖੋ ਵਾਸੂ ਜੀ, ਐਂਥਨੀ ਐਲਬਨੀਜ਼ੀ ਉਹ ਕੱਲ੍ਹ ਆਏ ਹੋਏ ਸੀ, ਟਰੰਪ ਨੂੰ ਮਿਲੇ ਨੇ, ਅਤੇ ਆਸਟ੍ਰੇਲੀਆ ਅਤੇ ਅਮਰੀਕਾ ਦੇ ਵਿਚਕਾਰ ਇੱਕ ਜਿਹੜੀ ਸਹਿਮਤੀ ਅਜੇ 'ਤੇ ਹਸਤਾਖਰ ਕੀਤੇ ਗਏ ਨੇ, ਉਹ ਡੀਲ ਸਾਈਨ ਹੋਈ ਹੈ ਕ੍ਰਿਟੀਕਲ ਮਿਨਰਲਸ ਨੂੰ ਲੈ ਕੇ। ਜੇ ਦੇਖੋ ਕ੍ਰਿਟੀਕਲ ਮਿਨਰਲਸ ਦੀ ਲੋੜ ਤਾਂ ਆਉਂਦੇ ਸਮੇਂ ਦੇ ਵਿੱਚ ਸਾਰਿਆਂ ਨੂੰ ਪੈਣੀ ਹੈ, ਡਿਫੈਂਸ ਦੇ ਪ੍ਰੋਡਕਸ਼ਨ ਵਾਸਤੇ, ਬੈਟਰੀਜ਼ ਦੀ ਪ੍ਰੋਡਕਸ਼ਨ ਲਈ ਅਤੇ ਹੋਰਨਾਂ ਚੀਜ਼ਾਂ ਵਾਸਤੇ। ਜਿਹੜਾ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਕਿਉਂਕਿ ਜੀਓਗ੍ਰਾਫਿਕ ਨੇੜਤਾ ਹੈਗੀ ਆ, ਉਹਦੇ ਕਰਕੇ ਤੁਸੀਂ ਕਿਤੇ ਸੌਖਾ ਹੈ ਇਹ ਵਾਲਾ ਮਟੀਰੀਅਲ ਅਮਰੀਕਾ ਨੂੰ ਭੇਜਣਾ। ਆਸਟ੍ਰੇਲੀਆ ਤੋਂ ਕ੍ਰਿਟੀਕਲ ਮਿਨਰਲਸ ਅਮਰੀਕਾ ਲੈ ਕੇ ਆਉਣੇ, ਉਹ ਕਿਤੇ ਜ਼ਿਆਦਾ, ਚਲੋ ਇੱਦਾਂ ਨਹੀਂ ਆ, ਟਰਾਂਸਪੋਰਟੇਸ਼ਨ ਜਿਹੜੀ ਗਲੋਬਲ ਸ਼ਿਪਿੰਗ ਆ, ਦੈਟਸ ਵਾਟ ਦੇ ਡੂ, ਪਰ ਕੈਨੇਡਾ ਦਾ ਇਸ ਪਹਿਲੂ ਦੇ ਉੱਪਰ ਕ੍ਰਿਟੀਕਲ ਮਿਨਰਲਸ ਨੂੰ ਇਸ ਡਿਸਕਸ਼ਨ ਦੇ ਵਿੱਚ ਨਾ ਰੱਖਣਾ, ਇਹ ਕਈਆਂ ਦਾ ਮੰਨਣਾ ਵੀ ਇੱਕ ਵਧੀਆ ਸਟ੍ਰੈਟਜੀ ਆ ਕਿ ਅਮਰੀਕਾ ਨੂੰ ਲੋੜ ਤਾਂ ਇਹਦੀ ਪੈਣੀ ਹੈ, ਸਾਡੀ ਲੈਵਰੇਜ ਇੱਥੇ ਆ। ਕਈਆਂ ਦਾ ਮੰਨਣਾ ਵੀ ਇੱਥੇ ਤੁਸੀਂ ਕੰਮ ਕਰਕੇ ਇਹਨੂੰ ਐਜ਼ ਅ ਲੈਵਰੇਜ ਇਸਤੇਮਾਲ ਕਰਕੇ,
ਹਾਲ ਦੀ ਘੜੀ ਕਹਿੰਦੇ ਅਸੀਂ ਇਹਦੇ ਬਾਰੇ ਗੱਲ ਨਹੀਂ ਕਰ ਰਹੇ,
ਹਾਲ ਦੀ ਘੜੀ ਨਹੀਂ ਕਰ ਰਹੇ,
ਕੀਪਿੰਗ ਇਟ ਐਜ਼ ਦੇਅਰ ਟਰੰਪ ਕਾਰਡ, ਕਿ ਹਾਲ ਦੀ ਘੜੀ ਸਿਰਫ ਸਟੀਲ, ਐਨਰਜੀ ਤੇ ਐਲੂਮੀਨੀਅਮ ਦੇ ਉੱਤੇ ਕਹਿੰਦੇ ਫੋਕਸ ਕਰਨਾ, ਤੇ ਅਸੀਂ ਕ੍ਰਿਟੀਕਲ ਮਿਨਰਲਸ ਬਾਰੇ ਅਜੇ ਗੱਲ ਨਹੀਂ ਕਰਨੀ। ਇੱਕ ਅਮਰੀਕਾ ਨੂੰ ਸਾਡੇ ਕ੍ਰਿਟੀਕਲ ਮਿਨਰਲਸ ਤਾਂ ਚਾਹੀਦੇ ਹੀ ਨੇ, ਉਹਨਾਂ ਦੀ ਸਗੋਂ ਸਾਡੇ ਕ੍ਰਿਟੀਕਲ ਮਿਨਰਲਸ ਤੇ ਅੱਖ
ਸਗੋਂ
ਸਾਡਾ ਡਰ ਤਾਂ ਇਹ ਬਣਿਆ ਹੋਇਆ ਵੀ ਕਿਤੇ ਸਾਡੇ ਕ੍ਰਿਟੀਕਲ ਮਿਨਰਲਸ ਤੇ ਉਹ ਕਬਜ਼ਾ ਨਾ ਕਰਕੇ ਬੈਠ
ਜੀ ਜੀ ਜੀ।
ਸੋ ਉਹਦੇ ਬਾਰੇ ਹਾਲ ਦੀ ਘੜੀ ਗੱਲ ਨਹੀਂ ਕੀਤੀ ਜਾ ਰਹੀ, ਪਰ ਗੱਲ ਤਾਂ ਇਹਦੇ ਬਾਰੇ ਜ਼ਰੂਰ ਹੋਈ।
ਸੋ ਕੀ ਕ੍ਰਿਟੀਕਲ ਮਿਨਰਲਸ ਨੂੰ ਇੱਕ ਤਰ੍ਹਾਂ ਅਜੇ ਬਚਾ ਕੇ ਰੱਖਿਆ ਜਾ ਰਿਹਾ, ਜਦੋਂ ਅਗਲੇ ਸਾਲ ਅਜੇ USMCA ਫ੍ਰੀ ਟ੍ਰੇਡ ਅਗਰੀਮੈਂਟ ਦੀ ਵੀ ਤਾਂ ਰਿਵਿਊ ਹੋਣਾ,
ਬਿਲਕੁਲ
ਵੀ ਕੀ ਉਸ ਵੇਲੇ ਫਿਰ ਇਹਨੂੰ ਐਜ਼ ਅ ਲੈਵਰੇਜ ਇਸਤੇਮਾਲ ਕੀਤਾ ਜਾਏ।
ਇੰਟਰਸਟਿੰਗ ਗੱਲ ਹੈ ਕਿ ਆਪਾਂ ਪਹਿਲਾਂ ਟਿਫ ਮੈਕਲਮ ਦੀ ਗੱਲ ਕਰਕੇ ਹਟੇ ਹਾਂ, ਜਦੋਂ ਰਿਪੋਰਟਰਸ ਨਾਲ ਵਾਸ਼ਿੰਗਟਨ DC ਵਿੱਚ ਗੱਲ ਕਰ ਰਹੇ ਸੀ, ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਜੇ ਅਸੀਂ ਡੋਨਲਡ ਟਰੰਪ ਦੀਆਂ ਟੈਰਿਫਸ ਦੇ ਕਰਕੇ ਅਨਸਰਟਨਟੀ ਦੇਖੀਏ ਤਾਂ ਜ਼ਰੂਰ ਕਹਿੰਦੇ ਮਾਰਚ ਅਪ੍ਰੈਲ ਮਈ ਦੇ ਮੁਕਾਬਲੇ ਅਨਸਰਟਨਟੀ ਆਰਥਿਕ ਅਨਿਸ਼ਚਿਤਤਾ ਹੁਣ ਥੋੜੀ ਘੱਟ ਗਈ ਆ, ਪਰ ਕਹਿੰਦੇ ਹੁਣ ਐਂਗਜ਼ਾਇਟੀ ਬਣੀ ਹੋਈ ਹੈ USMCA ਦੇ ਰਿਵਿਊ ਨੂੰ ਲੈ ਕੇ ਹੁਣ ਟਿਫ ਮੈਕਲਮ ਦਾ ਬੈਂਕ ਆਫ ਕੈਨੇਡਾ ਦੇ ਗਵਰਨਰ ਦਾ ਇਹ ਗੱਲ ਕਹਿਣਾ ਇਹ ਆਪਣੇ ਆਪ ਦੇ ਵਿੱਚ ਚਿੰਤਾਜਨਕ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿੰਨੀ ਦੇਰ ਤੱਕ ਰਿਵਿਊ ਮੁਕੰਮਲ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਫਿਰ ਸਾਡੀ ਇਕਾਨਮੀ ਡਾਵਾਡੋਲ ਰਹੇਗੀ।
ਬਿਲਕੁਲ,
ਤੇ ਇੱਕ ਜਿਹੜਾ ਰਿਵਿਊ ਆ ਉਹ ਟੈਕਨੀਕਲੀ ਤਾਂ ਜੁਲਾਈ ਅਗਲੇ ਸਾਲ ਸ਼ੁਰੂ ਹੋਣਾ
ਜੀ,
ਤੇ ਫਿਰ ਉਸ ਤੋਂ ਬਾਅਦ ਉਹ ਕੁਝ ਮਹੀਨੇ ਰਿਵਿਊ ਚੱਲੇਗਾ ਵੀ।
ਕਰੈਕਟ,
ਉਹ ਓਵਰਨਾਈਟ ਹੋ ਸਕਦਾ ਕਿ ਸਾਲ ਦੋ ਸਾਲ ਲੱਗ ਜਾਣ ਕੋਈ ਨਵਾਂ ਇਹਦਾ ਕੋਈ ਨਵਾਂ ਕੋਈ ਕਹਿ ਲਓ ਵਰਜ਼ਨ ਸਾਈਨ ਹੋਣ ਤੇ ਕਿ ਨਵਾਂ USMCA ਜਦੋਂ ਆਪਾਂ ਨਿਊ ਨਾਫਟਾ ਕਹਿੰਦੇ ਰਹੇ
ਜੀ 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 ਜੀ,
ਸੋ ਨਿਊ USMCA ਜਾਂ ਫਿਰ ਇਹਦਾ ਕੋਈ ਹੋਰ ਨਾਮ ਹੋਏਗਾ
USMCA 2.0।
ਹਾਂ, ਸੋ ਉਹ ਸਾਈਨ ਹੋਣ ਦੇ ਵਿੱਚ ਕਿੰਨੀ ਦੇਰ ਲੱਗਦੀ ਹੈ
ਤੇ
ਜਿੰਨੀ ਦੇਰ ਤੱਕ ਉਹ ਸਾਈਨ ਨਹੀਂ ਹੁੰਦਾ ਕਿ ਉਨੀ ਦੇਰ ਤੱਕ ਇਹ ਹੁਚਕੂ ਧੁਚਕੂ ਲੱਗਿਆ ਰਹੇਗਾ
ਜੀ। ਬਸ ਵੀ ਇੱਕ ਮੈਂ ਖਬਰ ਦੇਖ ਰਿਹਾ ਜੋ ਜ਼ਿਕਰ ਕਰ ਹੀ ਲੈਂਦੇ ਹਾਂ, ਵੁਮੈਨ ਚਾਰਜਡ ਆਫਟਰ ਫਾਇਰ ਟਰੱਕ ਸਟੋਲਰ ਇਨ ਹੈਲੀਫੈਕਸ, ਜਾਂ ਫਾਇਰ ਟਰੱਕ ਚੋਰੀ ਕਰ ਲਿਆ ਕਿਸੇ ਨੇ, ਕਮਾਲ ਹੈ ਯਾਰ।
ਠੀਕ ਆ,
ਹਲੇ ਤੱਕ ਅਸੀਂ ਉਧਰੋਂ ਕਾਰਾਂ ਕੂਰਾਂ ਚੋਰੀ ਹੋਣ ਦੀ ਖਬਰਾਂ ਸੁਣਦੇ ਸੀ, ਫਾਇਰ ਟਰੱਕ ਚੋਰੀ ਹੋ ਗਿਆ। ਫਾਇਰ ਟਰੱਕ ਚੋਰੀ ਕਰਕੇ ਜਿਹਨੇ ਵੀ ਕੀਤਾ ਲੈ ਕੇ ਕਿੱਥੇ ਜਾਣਾ, ਮਤਲਬ ਕਮਾਲ ਹੈ ਨਾ। ਚਲੋ,
ਕੈਨੇਡਾ ਦੀ ਇੱਕ ਹਕੀਕਤ ਇਹ ਵੀ ਹੈ,
ਇੱਕ ਹਕੀਕਤ ਇਹ ਵੀ ਆ। ਅੱਛਾ, ਇੱਕ ਜਿਹੜੀ ਹਕੀਕਤ ਜਿਹਨੂੰ ਲੈ ਕੇ ਬੇਸਬਾਲ ਫੈਨਸ ਬੜੇ ਖੁਸ਼ ਨੇ ਕਿ ਜਿਹੜੀ ਟੋਰੋਂਟੋ ਬਲੂ ਜੇਜ਼ ਦੀ ਟੀਮ ਹੈ ਵਾਸੂ ਜੀ, ਉਹ ਬੜੇ ਸਾਲਾਂ ਤੋਂ ਮੈਂ ਵੇਖਾ 1993 ਤੋਂ ਬਾਅਦ ਹੁਣ ਵਰਲਡ ਸੀਰੀਜ਼ ਦੇ ਵਿੱਚ ਦਾਖਲ ਹੋਈ ਆ। 7 ਮੈਚਾਂ ਦੀ ਜਿਹੜੀ ਸੀਰੀਜ਼ ਸੀਗੀ ਸਿਆਟਲ ਮੈਰੀਨਰਸ ਦੇ ਨਾਲ, ਉਹ ਪਹਿਲਾਂ ਗਿਰਦੇ ਪੜਦੇ ਬੜਾ 7ਵੇਂ ਮੈਚ ਤੱਕ ਗੱਲ ਪਹੁੰਚ ਗਈ ਸੀ, ਕੱਲ੍ਹ ਫਿਰ ਉਹਨਾਂ ਨੇ ਫਾਈਨਲੀ ਸਿਆਟਲ ਨੂੰ ਹਰਾ ਕੇ ਸੀਰੀਜ਼ ਜਿੱਤੀ ਆ ਅਤੇ ਵਰਲਡ ਸੀਰੀਜ਼ ਦੇ ਵਿੱਚ ਹੁਣ ਦਾਖਲ ਹੋ ਗਏ ਨੇ। ਸੋ ਜਿਹੜੇ ਬੇਸਬਾਲ ਫੋਲੋ ਕਰਦੇ ਨੇ ਉਹਨਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਇਸ ਚੀਜ਼ ਨੂੰ ਲੈ ਕੇ।
ਮੈਂ ਨਾ ਪਹਿਲਾਂ ਵੀ ਇੱਕ ਦੋ ਵਾਰ ਸ਼ਾਇਦ ਗੱਲ ਦੱਸੀ ਹੈ ਕਿ ਕਾਮਨਵੈਲਥ ਗੇਮਸ ਹੋਈਆਂ ਸੀ ਇੰਡੀਆ ਦੇ ਵਿੱਚ 2010, ਅਤੇ ਉਦੋਂ ਮੈਂ ਇੰਡੀਆ ਦੇ ਵਿੱਚ ਉੱਥੇ ਦਿੱਲੀ ਰਿਪੋਰਟਿੰਗ ਕਰਦਾ ਸੀ, ਅਤੇ UPA ਦੇ ਦਿਨ ਸੀਗੇ, ਕਾਂਗਰਸ ਦੀ ਸਰਕਾਰ ਸੀਗੀ, ਤੇ ਉਹਨਾਂ ਜਦੋਂ ਤੁਹਾਨੂੰ ਯਾਦ ਹੋਏਗਾ ਵੀ ਕਾਮਨਵੈਲਥ ਗੇਮ ਨੂੰ ਲੈ ਕੇ ਬਹੁਤ ਸਾਰੇ ਸਕੈਮਸ ਵਗੈਰਾ ਤੇ ਕਾਫੀ ਸਕੈਂਡਲਸ ਹੋਏ ਸੀ। ਆਈ ਯੂਜ਼ ਟੂ ਕਵਰ ਦੈਮ ਇਨ ਦਿੱਲੀ ਇਨ ਦੋਸ
ਡੇਜ਼,
ਤੇ MS ਗਿੱਲ ਉਦੋਂ ਸੀਗੇ ਸਪੋਰਟਸ ਮਿਨਿਸਟਰ, ਤੇ ਉੱਥੇ ਕੋਈ ਸਟੇਡੀਅਮ ਦਾ ਉਦਘਾਟਨ ਸੀ, RK ਖੰਨਾ ਟੈਨਿਸ ਸਟੇਡੀਅਮ ਉੱਥੇ ਹੈਗਾ, ਉਹਦਾ 2-3 ਵਾਰ ਉਦਘਾਟਨ ਕੀਤਾ ਉਹਨਾਂ ਨੇ, ਮੈਂ 2-3 ਵਾਰ ਉੱਥੇ ਜਾ ਕੇ ਆਇਆ ਹੋਇਆ ਪਹਿਲਾਂ। ਅੱਛਾ, ਐਨੀਵੇਜ਼, ਸੋ ਉੱਥੇ ਉਦਘਾਟਨ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਫੀਫਾ ਵਰਲਡ ਕੱਪ ਸ਼ੁਰੂ ਹੋ ਰਿਹਾ ਸੀ, ਤੇ MS ਗਿੱਲ ਨੂੰ ਸਪੋਰਟਸ ਮਿਨਿਸਟਰ ਜਿਵੇਂ ਹੁੰਦਾ ਨਾ ਰਿਪੋਰਟਰ ਜਾ ਕੇ ਕਹਿੰਦੇ ਆ ਵੀ ਜੀ ਫੀਫਾ ਤੇ ਕੋਈ ਬਾਈਟ ਦੇ ਦਿਓ, ਮਤਲਬ ਕੋਈ ਕਲਿੱਪ ਦੇ ਦਿਓ, ਕੋਈ ਆਪਣਾ ਬਿਆਨ, ਕੋਈ ਸਟੇਟਮੈਂਟ ਦੇ ਦਿਓ, ਕੋਈ ਟਿੱਪਣੀ ਕਰ ਦਿਓ, ਸਾਡੀ ਖਬਰ ਬਣ ਜਾਏਗੀ। ਉਹਨਾਂ ਨੇ ਬੜੇ ਅੰਦਾਜ਼ ਨਾਲ ਮੇਰੇ ਬੰਦਾ ਮੋਢੇ ਤੇ ਹੱਥ ਰੱਖ ਕੇ ਕਿਹਾ, ਕਹਿੰਦੇ ਹਮੇ ਕਿਹਾ ਹਮਨੇ ਤੋ ਘਰ ਬੈਠ ਕੇ ਦੇਖਣਾ ਹੀ ਹੈ।
ਪਰ ਹਾਂ ਬਹੁਤ ਬਹੁਤ, ਕਿਉਂਕਿ ਜਿਹੜੇ ਕਈ ਵਾਰ ਵੀ ਸੁਣਨ ਵਾਲੇ ਬਹੁਤ ਕਲੋਜ਼ਲੀ ਫੋਲੋ ਕਰਦੇ
ਆ,
ਸੋ ਐਤਕੀ ਕਿਉਂਕਿ ਅੱਛਾ ਗੇਮਸ ਸਿਆਟਲ 'ਚ ਜਦੋਂ ਹੋਈਆਂ ਨਾ ਇਸ ਸੀਰੀਜ਼ ਦੀਆਂ, ਜਦੋਂ ਸਿਆਟਲ ਮੈਰੀਨਰਸ ਅਤੇ ਟੋਰੋਂਟੋ ਬਲੂ ਜੇਜ਼ ਖੇਡ ਰਹੇ ਸੀ, ਜਿਹੜੇ ਕੈਨੇਡੀਅਨਸ ਦੀ ਸਿਆਟਲ ਦੇ ਸਿਆਟਲ ਵੱਲ ਨੂੰ ਜਾਣ ਦੀ ਗਿਣਤੀ ਦੇ ਵਿੱਚ ਕਮੀ ਆਈ ਹੋਈ ਸੀ ਪਿਛਲੇ ਦਿਨਾਂ 'ਚ, ਉੱਥੋਂ ਦੀਆਂ ਗੇਮਸ ਦੇ ਵਿੱਚ ਕੈਨੇਡੀਅਨਸ ਕਾਫੀ ਨੰਬਰ ਦੇ ਵਿੱਚ ਗਏ ਨੇ ਉੱਥੇ, ਸੋ ਉਹਨੂੰ ਲੈ ਕੇ ਸਿਆਟਲ ਦੇ ਮੇਅਰ ਅਤੇ ਹੋਰ ਉੱਥੋਂ ਦੇ ਲੋਕਲ ਅਧਿਕਾਰੀ ਬੜੇ ਖੁਸ਼ ਸੀ ਵੀ ਚਲੋ ਸਪੋਰਟ ਕਰਕੇ ਜਿਹੜੇ ਕੈਨੇਡੀਅਨਸ ਨੇ ਉਹਨਾਂ ਦਾ ਵਾਪਸ ਇੱਥੇ ਆਉਣਾ ਹੋਇਆ। ਪਰ ਇਸ ਗੱਲ ਨੂੰ ਲੈ ਕੇ ਹੁਣ ਸ਼ਾਇਦ ਥੋੜੇ ਨਾਮੋਸ਼ ਹੋਣਗੇ ਵੀ ਉਸ ਕੈਨੇਡੀਅਨ ਟੀਮ ਤੋਂ ਹੁਣ ਸਿਆਟਲ ਦੀ ਟੀਮ ਹਾਰ ਵੀ ਗਈ ਆ।
ਮੇਰੇ ਸਾਹਮਣੇ ਨਾ ਬਜ਼ਰ ਜਿਹਾ ਪਿਆ, ਮੇਰੇ ਕੋ ਰਿਹਾ ਨੀ ਜਾ ਰਿਹਾ,
ਤਾਂ ਜੀ ਕਰ ਜਾਣ,
ਕਹਿੰਦਾ ਤੁਮਨੇ ਦੇਖਾ ਖਰਾ ਬਟਨ ਹੈ, ਦਬਾ ਦੀਆ ਨਹੀਂ ਦਬਾਣਾ ਸਾ,
ਤੁਸੀਂ ਅਸੀਂ ਇੱਕ ਵਾਰ ਫੇਰ ਹੈ ਨਾ ਦੇਖੋ ਤਿਉਹਾਰ ਦਾ ਦਿਨ ਹੈ, ਚਾਹ ਪੂਰੇ ਕਰ,
ਇਹ ਖਤਰਨਾਕ ਦੀ ਆਵਾਜ਼ ਨਹੀਂ, ਬਸ ਐਮਰਜੈਂਸੀ ਵਹੀਕਲ ਦੀ ਆਵਾਜ਼ ਲੱਗ,
ਬਸ ਜੀ ਚਾਹ ਪੂਰੇ ਕਰ ਲੈਣੇ ਚਾਹੀਦੇ,
ਮੈਂ ਦੇਖਣਾ ਚਾਹੁੰਦਾ ਜੀ ਕਿੱਦਾਂ ਦੀ ਆਵਾਜ਼
ਤਿਉਹਾਰ ਦਾ, ਇੱਕ ਹੋਰ ਵੀ ਪਿਆ, ਉਹਦੀ ਆਵਾਜ਼ ਵੀ ਇੱਦਾਂ ਦੀ ਆ,
ਕਿਹੜਾ ਪਿਆ,
ਉੱਧਰ ਪਿਆ ਸੰਤਰੀ ਰੰਗ ਦਾ, ਉਹ ਦੂਰ ਆ ਥੋੜਾ।
ਅੱਛਾ ਮੈਂ ਇੱਕ ਮਿੰਟ ਰੁਕੋ,
ਹਾਂ ਹਾਂ
ਹੋਲਡ ਕਰੋ,
ਬਸ ਜੀ ਹੁਣ ਤੱਕ ਸੰਤਰੀ ਰੰਗ ਦਾ ਬਜ਼ਰ ਚੱਕ ਕੇ ਦੇਖਦੇ ਨੇ ਕਿ ਕੀ ਹਰੇ ਰੰਗ,
ਇਹ ਵੱਖਰਾ
ਇਹ ਵੱਖਰਾ,
ਇਹਦਾ ਗਲਾ ਖਰਾਬ,
ਇੱਕ ਮਿੰਟ ਹਾਂ ਇਹਨੂੰ ਗਰਾਰੇ ਕਰਾਓ,
ਇਹਦੇ ਹਾਂ
ਤੇ ਇੱਕ ਮਿੰਟ ਹਰੇ ਵਾਲਾ, ਹੁਣ
ਇਹ ਬੈਠ ਰਿਹਾ,
ਉਹ
ਮੇਰੇ ਕੋਲ ਰਿਹਾ ਨਹੀਂ ਸੀ,
ਇਹ ਐਂ ਲੱਗਦਾ ਜਿਵੇਂ ਉਹ ਕਾਰਟੂਨ ਹੁੰਦੀ ਨਾ ਫਿਲਮਾਂ ਜਿਹੀਆਂ 'ਚ ਲੇਜ਼ਰ ਜੀ ਕੱਢਦੇ ਸੀ ਮਾਰਦੇ ਸੀ,
ਬਸ ਬਸ ਸਟਾਰ ਵਾਰਸ,
ਸਟਾਰ ਵਾਰਸ, ਬਸ ਵੀ ਦੇਖੋ ਸੁਣਨ ਵਾਲੇ ਕਿੰਨਾ ਵਧੀਆ ਤਰੀਕੇ ਨਾਲ ਸਾਰੀ ਗੱਲ ਸੁਣਦੇ ਨੇ। ਰਹਿਮਾਨ ਜੀ ਨੇ ਇੱਕ ਮੈਸੇਜ ਭੇਜਿਆ, ਕਹਿੰਦੇ ਇੱਕ ਵਧੀਆ ਤਰੀਕਾ ਹੈ ਪਟਾਕਿਆਂ ਦੀ ਥਾਂ ਦੀਵਾਲੀ ਇੱਦਾਂ ਵੀ ਸੈਲੀਬ੍ਰੇਟ ਕੀਤੀ ਜਾ ਸਕਦੀ ਆ,
ਪਰ ਨੋਇਸ ਪੋਲਿਊਸ਼ਨ ਤਾਂ ਫਿਰ ਵੀ ਹੋਏਗਾ,
ਨੋਇਸ ਪੋਲਿਊਸ਼ਨ ਨਾਲ, ਪਰ ਚਲੋ ਉਹਦੇ ਨਾਲ ਧੂੰਆਂ ਨਹੀਂ ਹੈਗਾ। ਤੁਸੀਂ ਐਵੇਂ ਚੱਕ ਕੇ ਪਾਸੇ ਰੱਖਤੇ ਬਜ਼ਰ ਯਾਰ,
ਨਹੀਂ ਨਹੀਂ ਉਹ ਡਿਸਟਰੈਕਟ ਕਰ ਰਹੇ,
ਡਿਸਟਰੈਕਟ ਕਰ ਰਹੇ ਸੀ ਵਾਸੂ ਜੀ ਨੇ, ਪਤਾ ਨਹੀਂ ਹੁਣ ਤੱਕ ਕਿੱਦਾਂ ਬੈਠੇ ਰਹੇ, ਕਿਵੇਂ ਪ੍ਰੋਗਰਾਮ ਕੀਤਾ,
ਮੇਰੇ ਕੋਲ ਰਿਹਾ ਨਹੀਂ ਗਿਆ।
ਹਾਂ ਕੋਈ ਨਹੀਂ, ਠੀਕ ਹੈ, ਚਾਹ ਪੂਰੇ ਕਰ ਲੈਣੇ ਚਾਹੀਦੇ ਵਾਸੂ, ਹਾਰਮਲੈਸ ਚਾਹ ਯਾਰ,
ਸਾਈਡ ਤੇ ਰੱਖਤੇ ਮੈਂ ਪਹਿਲਾਂ ਕੰਮ ਤੇ ਧਿਆਨ ਦੇ,
ਹਾਰਮਲੈਸ ਚਾਹ, ਨੋਇਸ ਪੋਲਿਊਸ਼ਨ ਤਾਂ ਅਸੀਂ ਬੋਲਦੇ ਹਾਂ ਤਾਂ ਵੀ ਹੁੰਦਾ।
ਨਹੀਂ ਨਹੀਂ ਬਿਜੀ ਜੀ, ਤੁਹਾਡੇ ਬੋਲਣ ਨਾਲ
ਅੱਛਾ ਅੱਛਾ ਠੀਕ ਹੈ,
ਤੁਹਾਡੇ ਮੂੰਹੋਂ ਫੁੱਲ ਕਿਰਦੇ।
ਪਰ ਵਾਸੂ ਜੀ ਇਹੋ ਜਿਹੀ ਗੱਲ ਬੀਸੀ ਕੰਜ਼ਰਵੇਟਿਵ ਦੇ ਮੈਂਬਰਸ ਨੂੰ ਨਹੀਂ ਲੱਗਦੀ ਜਦੋਂ ਜੌਨ ਰਸਟਡ ਬਾਰੇ ਗੱਲ ਕਰਦੇ ਹਾਂ। ਉਹਨਾਂ ਦਾ ਇਹ ਕਹਿਣਾ ਕਿ ਜੌਨ ਰਸਟਡ ਦਾ ਲੀਡਰਸ਼ਿਪ ਦਾ ਜਿਹੜਾ ਸਟਾਈਲ ਆ, ਜਿਸ ਤਰੀਕੇ ਇਹ ਆਪਣੇ MLAs ਨਾਲ ਵਿਚਰਦੇ ਨੇ, ਉਹ ਗੱਲ ਠੀਕ ਨਹੀਂ ਆ। ਅਤੇ ਇਸੇ ਗੱਲ ਦਾ ਹਵਾਲਾ ਦਿੰਦੇ ਹੋਏ ਐਮਿਲੀਆ ਬੋਲਟਪੀ, ਜਿਹੜੇ ਕਿ ਪੈਂਟਿਕਟਨ ਸਮਰਲੈਂਡ ਤੋਂ ਬੀਸੀ ਕੰਜ਼ਰਵੇਟਿਵਸ ਵੱਲੋਂ ਪਿਛਲੇ ਸਾਲ ਹੀ MLA ਚੁਣੇ ਗਏ ਸੀ, ਉਹਨਾਂ ਨੇ ਵੀ ਕੱਲ੍ਹ ਪਾਰਟੀ ਛੱਡ ਦਿੱਤੀ ਹੈ। ਇਸ ਗੱਲ ਦੇ ਸੰਕੇਤ ਪਹਿਲਾਂ ਹੀ ਆ ਗਏ ਹੋਏ ਸੀ, ਕੱਲ੍ਹ ਅਸੀਂ ਇਸ ਬਾਰੇ ਗੱਲ ਵੀ ਕੀਤੀ ਸੀ, ਅਤੇ ਉਹਨਾਂ ਨੇ ਇਹੀ ਕਿਹਾ ਵੀ ਜਿਹੜੇ ਉਹਨਾਂ ਦੇ ਮਤਭੇਦ ਨੇ ਜੌਨ ਰਸਟੈਡ ਦੇ ਨਾਲ, ਇਸ ਕਰਕੇ ਉਹ ਪਾਰਟੀ ਛੱਡਦੇ ਪਏ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਜੌਨ ਰਸਟੈਡ BC ਕੰਜ਼ਰਵੇਟਿਵਸ ਦੇ ਲੀਡਰ ਬਣੇ ਰਹਿਣਗੇ, ਉਦੋਂ ਤੱਕ NDP ਨੂੰ ਹਰਾਉਣਾ ਇਸ ਸੂਬੇ ਦੇ ਵਿੱਚ ਬੜਾ ਮੁਸ਼ਕਲ ਹੈ। ਅਤੇ ਉਹਨਾਂ ਨੇ ਵਾਸੂ ਜੀ ਦੋਸ਼ ਇਹ ਵੀ ਲਾਇਆ ਕਿ ਕਹਿੰਦੇ ਇੱਕ ਵਾਰੀ ਜੌਨ ਰਸਟੈਡ ਨਾਲ ਉਹ ਕਿਸੇ ਮੁੱਦੇ 'ਤੇ ਕਿਸੇ ਇਸ਼ੂ 'ਤੇ ਗੱਲ ਕਰ ਰਹੇ ਸੀ, ਬਹਿਸ ਬਸਈਆ ਹੋਇਆ, ਅਤੇ ਜੌਨ ਰਸਟੈਡ ਨੇ F ਵਰਡ ਇਸਤੇਮਾਲ ਕਰਤਾ।
ਯਾ ਕਹਿੰਦੇ ਹੀ ਹੈਜ਼ ਇਨਵਾਈਟਿਡ ਮੀ ਟੂ ਗੈਟ ਦਾ F ਆਊਟ ਇਫ ਆਈ ਡੋਂਟ ਲਾਈਕ ਇਟ। ਸੋ ਐਲਨੋ ਸਟਰਕੋ ਦੇ ਸੰਦਰਭ ਵਿੱਚ ਮੈਂ ਕਿਹਾ ਗੱਲ ਸੀ ਸ਼ਾਇਦ, ਕਿ ਜਦੋਂ ਉਹਨਾਂ ਨੇ ਕਿਹਾ ਵੀ ਮੈਨੂੰ ਐਲਨੋ ਸਟਰਕੋ ਤੁਸੀਂ ਫਾਇਰ ਕੀਤਾ ਚੰਗਾ ਨਹੀਂ ਲੱਗਿਆ, ਉਹ ਕਹਿੰਦੇ ਜੇ ਤੁਹਾਨੂੰ ਨਹੀਂ ਚੰਗਾ ਲੱਗਿਆ ਫਿਰ ਤੁਸੀਂ ਵੀ ਜਾਓ,
ਤੁਸੀਂ ਵੀ ਜਾਓ।
ਐਫ ਵਰਡ ਇਸਤੇਮਾਲ ਕੀਤਾ ਉਹਨਾਂ ਨੇ, ਤੇ ਕਹਿੰਦੇ ਆਈ ਹੈਵ ਟੇਕਨ ਹਿਮ ਅਪ ਔਨ ਦੈਟ ਆਫਰ, ਉਹਨਾਂ ਨੇ ਇਹ ਗੱਲ ਕਹੀ। ਪਲੱਸ ਵਿਜੇ ਜੀ, ਅਮੀਲੀਆ ਬੋਲਟ ਵੀ ਕਾਫੀ ਸਮੇਂ ਤੋਂ ਲੱਗ ਹੀ ਰਿਹਾ ਸੀ ਨਾਰਾਜ਼ ਹੈਗੇ ਨੇ ਜੌਨ ਰਸਟੈਡ ਨਾਲ, ਤੇ ਇਹਨਾਂ ਦੀ ਜਿਹੜੀ ਇਹ ਰੈਜ਼ਿਗਨੇਸ਼ਨ ਆ, ਇਟ ਵਾਜ਼ ਓਨਲੀ ਐਕਸਪੈਕਟਡ ਵੀ ਕਰਨਗੇ ਹੀ ਰਿਜ਼ਾਈਨ। ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਜੌਨ ਰਸਟੈਡ ਨੇ ਰਿਐਕਟ ਕੀਤਾ, ਤੇ ਖਾਸ ਤੌਰ ਤੇ ਅਮੀਲੀਆ ਬੋਲਟਵੀ ਦੀ ਮੈਂਟਲ ਹੈਲਥ ਤੇ ਜੋ ਟਿੱਪਣੀ ਕਰਤੀ, ਉਹਨੂੰ ਲੈ ਕੇ ਕਿਹਾ ਜਾ ਰਿਹਾ ਵੀ ਇਹ ਲੀਡਰਸ਼ਿਪ ਸਕਿੱਲਸ ਦੀ ਉਹਨਾਂ ਨੇ ਕੋਈ ਵਧੀਆ ਆਪਣੀ ਕੋਈ ਵਧੀਆ ਡਿਸਪਲੇ ਨਹੀਂ ਕੀਤਾ, ਮਤਲਬ ਕੋਈ ਲੀਡਰ ਇਸ ਤਰ੍ਹਾਂ ਗੱਲ ਨਹੀਂ ਕਰਿਆ ਕਰਦਾ।
ਵਾਸੂ ਜੀ ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਮੈਂ ਕਹਿੰਦੇ ਉਹਨੂੰ ਦੇਖਿਆ, ਕਹਿੰਦੇ ਬੜੇ ਕਨਫਿਊਜ਼ ਜੇ ਕਈ ਵਾਰੀ ਘੁੰਮਦੇ ਹੁੰਦੇ ਸੀ, ਅਤੇ ਕਹਿੰਦੇ ਬਾਕੀ ਸਟਾਫ ਨੇ ਵੀ ਜਦੋਂ ਦੇਖਿਆ, ਕਹਿੰਦੇ ਬੜਾ ਉਹ ਕਹਿੰਦੇ ਆਈ ਸੀ ਕੰਸਰਨਸ ਵੈਨ ਸ਼ੀ ਇਜ਼ ਇਨ ਟੀਅਰਸ, ਸਟਾਫ ਆਰ ਟੈਲਿੰਗ ਮੀ ਦੈਟ ਸ਼ੀ ਇਜ਼ ਵੈਰੀ ਕਨਫਿਊਜ਼ਡ ਐਂਡ ਆਈ ਹੈਡ ਸਮ ਕੰਸਰਨਸ। ਇਹ ਸ਼ਬਦ ਜੌਨ ਰਸਟੈਡ ਦੇ ਨੇ, ਕਹਿੰਦੇ ਸ਼ੀ ਹੈਜ਼ ਹੈਡ ਸਮ ਇਸ਼ੂਜ਼ ਇਨ ਦਾ ਪਾਸਟ ਐਂਡ ਆਈ ਟਰਾਈ ਟੂ ਡੂ ਐਵਰੀਥਿੰਗ ਆਈ ਕੁੱਡ ਟੂ ਸਪੋਰਟ ਹਰ ਇਨ ਵਟ ਐਵਰ ਦੋਜ਼ ਇਸ਼ੂਜ਼ ਮੇ ਬੀ। ਸੋ ਉਹਨਾਂ ਨੇ ਇੱਕ ਤੇ ਅਮੀਲੀਆ ਬੋਲਟਵੀ ਦੀ ਮੈਂਟਲ ਹੈਲਥ ਬਾਰੇ ਟਿੱਪਣੀ ਕਰਤੀ,
ਉਹਨਾਂ ਨੇ ਕਿਹਾ ਕਿ ਵੀ ਜਦੋਂ ਇਹ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ ਦੇ ਕ੍ਰਿਟਿਕਸ ਸੀਗੇ, ਚਾਈਲਡ ਅਬਿਊਜ਼ ਨਾਲ ਸੰਬੰਧਿਤ ਕੋਈ ਕੇਸ ਸੀ, ਉਹਦੇ ਬਾਰੇ ਅਮੀਲੀਆ ਬੋਲਟਵੀ ਨੇ ਬਾਅਦ 'ਚ ਆਪ ਦੱਸਿਆ, ਕਹਿੰਦੇ ਵੀ ਮੈਂ ਜੌਨ ਰਸਟੈਡ ਨੂੰ ਇੱਕ ਵਾਰੀ ਜਾ ਕੇ ਦੱਸਿਆ ਸੀ ਵੀ ਮੈਂ ਇਹਨੂੰ ਲੈ ਕੇ ਬੜੀ ਸਟ੍ਰੈਸ ਨਾਲ
ਪਰੇਸ਼ਾਨ,
ਜਿਸ ਤਰੀਕੇ ਦਾ ਉਹ ਕੇਸ ਹੈ ਬੜਾ ਗੰਭੀਰ ਕੇਸ ਆ, ਤੇ ਕਹਿੰਦੇ ਵੀ ਪਰ ਮੈਨੂੰ ਇੱਦਾਂ ਉਮੀਦ ਨਹੀਂ ਸੀ ਵੀ ਜੌਨ ਰਸਟੈਡ ਉਹ ਚੀਜ਼ ਨੂੰ ਜਾ ਕੇ ਜਨਤਕ ਕਰ ਦੇਣਗੇ।
ਜੀ ਜੀ ਜੀ,
ਤੇ ਅਸੀਂ ਵੈਸੇ ਵੀ ਵਿਜੇ ਜੀ ਦੇਖਿਆ ਵੀ ਕਿਸੇ ਵੀ ਕੰਪਨੀ ਦੇ ਵਿੱਚ ਇਹ ਕਾਮਨ HR ਪ੍ਰੈਕਟਿਸ ਹੁੰਦੀ ਆ, ਜੇਕਰ ਕੋਈ ਵੀ ਇੰਪਲੋਈ ਜਾ ਕੇ ਇਸ ਤਰ੍ਹਾਂ ਕਨਫਾਈਡ ਕਰਦਾ HR ਦੇ ਨਾਲ, ਤੇ HR ਕਈ ਵਾਰ ਕੰਪਨੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜਾਂ CEO ਨੇ ਉਹਨਾਂ ਨੂੰ ਵੀ ਨਹੀਂ ਦੱਸਦੇ,
ਉਹਨਾਂ ਨੂੰ ਵੀ ਨਹੀਂ ਦੱਸਦੇ,
ਕਈ ਵਾਰ ਕੀ ਉਹ ਦੱਸਦੇ ਹੀ ਨਹੀਂ, ਦੱਸਣਾ ਵੀ ਨਹੀਂ ਚਾਹੀਦਾ।
HR ਦਾ ਪਰਪਸ ਹੀ ਹੈ ਨਾ ਦੈਟ ਇਟ ਐਕਟਸ ਐਜ਼ ਅ ਬਫਰ ਬਿਟਵੀਨ ਦੀ ਮੈਨੇਜਮੈਂਟ ਐਂਡ ਦੀ ਇੰਪਲੋਈਜ਼,
ਤੇ ਜੇਕਰ ਕੋਈ ਇਸ ਤਰ੍ਹਾਂ ਕੋਈ CEO ਜਾਂ ਕੋਈ ਪ੍ਰੈਜ਼ੀਡੈਂਟ ਕਿਸੇ ਪ੍ਰਾਈਵੇਟ ਕੰਪਨੀ ਦਾ ਇਸ ਤਰ੍ਹਾਂ ਕੋਈ ਗੱਲ ਪਬਲਿਕ ਕਰ ਦੇਵੇ ਕਿਸੇ ਇੰਪਲੋਈ ਦੇ ਮੈਂਟਲ ਹੈਲਥ ਇਸ਼ੂ ਬਾਰੇ, ਤੇ ਆਮ ਤੌਰ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ CEO ਨੂੰ ਪ੍ਰੈਜ਼ੀਡੈਂਟ ਨੂੰ ਫਾਇਰ ਕਰ ਦਿੱਤਾ ਜਾਂਦਾ।
ਜੀ ਜੀ ਬਿਲਕੁਲ, ਕਿਉਂਕਿ ਯਾ ਤੇ ਬਸ ਵੀ ਜੌਨ ਰਸਟੈਡ ਨੇ ਇਹ ਵੀ ਕਿਹਾ ਕਿ ਕਹਿੰਦੇ ਇਹ ਬੜੇ ਅਨਕੰਫਰਟੇਬਲ ਸੀਗੇ ਜਿਹੜੀ ਪਾਰਟੀ ਦੀ ਪੋਜੀਸ਼ਨ ਹੈ ਪੇਰੈਂਟਲ ਰਾਈਟਸ ਤੇ ਸੋਜੀ ਵਾਲੇ ਮਾਮਲੇ ਦੇ ਵਿੱਚ। ਫਿਰ ਵਾਸੂ ਜੀ ਜਦੋਂ ਆਹ ਮੈਂਟਲ ਹੈਲਥ ਵਾਲਾ ਇਸ਼ੂ ਜੌਨ ਰਸਟੈਡ ਨੇ ਹਾਈਲਾਈਟ ਕਰਤਾ, ਉਹ ਤੋਂ ਬਾਅਦ ਆਫਕੋਰਸ ਇਹ ਇਟ ਵਾਜ਼ ਓਨਲੀ ਅ ਮੈਟਰ ਆਫ ਟਾਈਮ ਕਿ ਇਸ ਗੱਲ 'ਤੇ ਉਹਨਾਂ ਦੀ ਆਲੋਚਨਾ ਹੋਣੀ ਹੋਣੀ ਸੀ। ਪਹਿਲਾਂ ਤਾਂ ਐਲਨ ਸਟਰਕੋ ਨੇ ਆਲੋਚਨਾ ਕੀਤੀ ਆ, ਉਹਨਾਂ ਨੇ ਕਿਹਾ ਕਿ ਜੌਨ ਰਸਟੈਡ ਨੇ ਕੋਸ਼ਿਸ਼ ਕੀਤੀ ਕਿ ਮੈਂਟਲ ਹੈਲਥ ਮਾਨਸਿਕ ਸਿਹਤ ਸੰਬੰਧੀ ਦੋਸ਼ ਲਗਾ ਕੇ ਇੱਕ ਇਲੈਕਟਿਡ ਅਫੀਸ਼ੀਅਲ ਨੂੰ ਉਹਨਾਂ ਨੂੰ ਇੱਕ ਤਰ੍ਹਾਂ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਜਿਹੜੀ ਵਾਸੂ ਜੀ ਇੱਕ ਟਵੀਟ ਕੀਤੀ ਆ ਇੱਕ MLA ਨੇ, ਉਹਨਾਂ ਨੇ ਸਿੱਧੇ ਸਿੱਧੇ ਤੌਰ 'ਤੇ ਜੌਨ ਰਸਟੈਡ ਜਾਂ ਅਮੀਲੀਆ ਬੋਲਟਵੀ ਦਾ ਨਾਂ ਤਾਂ ਨਹੀਂ ਲਿਖਿਆ, ਪਰ ਕਿਉਂਕਿ ਜੌਨ ਰਸਟੈਡ ਵੱਲੋਂ ਅਮੀਲੀਆ ਬੋਲਟਵੀ ਦੀ ਮੈਂਟਲ ਹੈਲਥ ਬਾਰੇ ਟਿੱਪਣੀ ਕੱਲ੍ਹ ਕੀਤੀ ਗਈ, ਅਤੇ BC ਕੰਜ਼ਰਵੇਟਿਵਸ ਦੇ ਹੀ ਇੱਕ ਹੋਰ MLA ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਸ ਪੂਰੀ ਗੱਲ ਦੀ ਨਿਖੇਧੀ ਕੀਤੀ ਆ। ਅਤੇ ਇਹ ਜਿਹੜੇ MLA ਨੇ ਉਹ ਹਨ ਬ੍ਰੈਨਨ ਡੇ।
ਯਾ ਦੇਖੋ, ਪਿਛਲੇ ਕਾਫੀ ਸਮੇਂ ਤੋਂ ਇਹ ਗੱਲਬਾਤ ਚੱਲ ਹੀ ਰਹੀ ਹੈ ਕਿ ਕੰਸਰਵੇਟਿਵ ਬੀਸੀ ਕੰਸਰਵੇਟਿਵ ਕੌਕਸ ਦੇ ਅੰਦਰ ਕਾਫੀ ਸਾਰੇ MLAs ਅਜਿਹੇ ਨੇ ਜਿਹੜੇ ਜੌਨ ਰਸਟੈਡ ਦੀ ਲੀਡਰਸ਼ਿਪ ਨੂੰ ਪਸੰਦ ਨਹੀਂ ਕਰ ਰਹੇ, ਜਿਹੜੇ ਚਾਹ ਰਹੇ ਨੇ ਕਿ ਜੌਨ ਰਸਟੈਡ ਅਸਤੀਫਾ ਦੇ ਦੇਣ, ਪਰ ਕਿਉਂਕਿ ਲੀਡਰਸ਼ਿਪ ਰਿਵਿਊ ਦੇ ਵਿੱਚ 70% ਤੋਂ ਜ਼ਿਆਦਾ ਸਮਰਥਨ ਹਾਸਲ ਕਰ ਗਏ, ਇਸ ਕਰਕੇ ਹੀ ਸਰਵਾਈਵਿੰਗ ਐਜ਼ ਦ ਲੀਡਰ ਆਫ BC ਕੰਸਰਵੇਟਿਵਸ। ਸੋ ਹੋ ਸਕਦਾ ਕਿ ਜਿਹੜੇ MLAs ਮੁਖਾਲਫਤ ਕਰਦੇ ਨੇ ਉਹਨਾਂ ਵਿੱਚ ਬ੍ਰੈਨਨ ਡੇ ਵੀ ਹੋਣ, ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਨੇ ਟਵੀਟ ਕੀਤੀ ਆ ਜਾਂ ਪੋਸਟ ਪਾਈ ਐਕਸ ਦੇ ਉੱਤੇ, ਉਹਨਾਂ ਨੇ ਕਿਹਾ ਟੂ ਵੈਪਨਾਈਜ਼ ਔਰ ਟ੍ਰਿਵਲਾਈਜ਼ ਸਮਵਨਸ ਹੈਲਥ ਕੰਡੀਸ਼ਨ ਮੈਂਟਲ ਔਰ ਅਦਰਵਾਈਜ਼ ਇਜ਼ ਹਾਰਮਫੁਲ ਟੂ ਦੋਜ਼ ਹੂ ਆਲਰੇਡੀ ਫੇਸ ਸਟਿਗਮਾ ਇਨ ਸਾਇਲੈਂਸ। ਸੋ ਇਸ ਨੂੰ ਦੇਖਿਆ ਜਾ ਰਿਹਾ ਵੀ ਇਹ ਵੀ ਇੱਕ ਤਰੀਕੇ ਨਾਲ ਜੌਨ ਰਸਟੈਡ ਦੀ ਗੱਲ ਤੋਂ ਖੁਸ਼ ਨਹੀਂ ਹੋਏ, ਉਹਨਾਂ ਦੀ ਮੁਖਾਲਫਤ ਕਰ ਰਹੇ ਨੇ। ਤੇ ਵਿਜੇ ਜੀ, ਇਸੇ ਦੇ ਵਿੱਚ ਜੌਨ ਰਸਟੈਡ ਨੇ ਅਮੀਲੀਆ ਬੋਲਡਵੀ ਦੇ ਉੱਤੇ ਵੀ ਉਹੀ ਦੋਸ਼ ਲਗਾਇਆ ਜੋ ਐਲਨੋ ਸਟਰਕੋ ਦੇ ਉੱਤੇ ਉਹਨਾਂ ਨੇ ਪਹਿਲਾਂ ਲਗਾਇਆ ਸੀ, ਕਹਿੰਦੇ ਵੀ ਸ਼ੀ ਵਾਜ ਲੀਕਿੰਗ ਐਵਰੀਥਿੰਗ ਟੂ ਐਵਰੀਵਨ, ਤੇ ਕਹਿੰਦੇ ਵੀ ਹੁਣ ਇਹਨਾਂ ਨੂੰ ਅਸੀਂ ਕਹਿੰਦੇ ਵੀ ਕੰਪਨੀ ਕਹਿਣ ਲੱਗਿਆ ਸੀ ਮੈਂ ਪਾਰਟੀ ਦੇ ਵਿੱਚੋਂ, ਕਹਿੰਦੇ ਸੀ ਕੱਢ ਦਿੱਤਾ ਵੀ ਐਟਲੀਸਟ, ਕਹਿੰਦੇ ਹੁਣ ਜਿਹੜੇ ਲੀਕਸ ਵਗੈਰਾ ਹੋ ਰਹੇ ਸੀ ਮੀਡੀਆ ਦੇ ਵਿੱਚ, ਕਹਿੰਦੇ ਉਹ ਖਤਮ ਹੋ ਜਾਣਗੇ, ਘੱਟ ਜਾਣਗੇ।
ਅੱਛਾ, ਨਾਲ ਉਹਨਾਂ ਨੇ ਇਹ ਵੀ ਪ੍ਰੈਡਿਕਸ਼ਨ ਕੀਤੀ ਹੈ ਜੌਨ ਰਸਟੈਡ ਨੇ, ਕਹਿੰਦੇ ਬਸ ਹੁਣ ਇਸ ਤੋਂ ਬਾਅਦ ਨਹੀਂ ਹੋਰ ਕੋਈ ਪਾਰਟੀ ਛੱਡ ਕੇ ਜਾਣ ਲੱਗਾ ਜਾਂ ਹੋਰ ਹੁਣ ਕਿਸੇ ਨੂੰ ਕੱਢਣ ਦੀ ਲੋੜ ਨਹੀਂ ਪੈਣੀ। ਪਰ ਕੀ ਬ੍ਰੈਨਨ ਡੇ ਨੇ ਜਿਹੜੀ ਉਹ ਸੋਸ਼ਲ ਮੀਡੀਆ ਪੋਸਟ ਕੀਤੀ ਆ, ਕੀ ਉਹਨਾਂ ਵਾਸਤੇ ਵੀ ਇਹ ਇੱਕ ਸਮੱਸਿਆ ਬਣ ਸਕਦੀ ਆ?
ਬਿਲਕੁਲ। ਸੋ ਵਿਜੇ ਜੀ, ਅਸੀਂ ਕੱਲ੍ਹ ਗੱਲ ਕਰਦੇ ਸੀ ਕਿ BC ਦੇ ਪੋਲੀਟੀਕਲ ਲੈਂਡਸਕੇਪ ਦੇ ਵਿੱਚ ਸੈਂਟਰ ਦੇ ਵਿੱਚ ਇੱਕ ਵੈਕਿਊਮ ਜ਼ਰੂਰ ਨਜ਼ਰ ਆ ਰਿਹਾ, ਇੱਕ ਖਲਾਅ ਹੈ। ਸੋ ਉਹ ਕੀ ਉਸ ਵੈਕਿਊਮ ਨੂੰ ਐਲਨੋ ਸਟਰਕੋ ਤੇ ਅਮੀਲੀਆ ਬੋਲਟ ਵੀ ਰਲ ਕੇ, ਤੇ ਭੁੱਲੀਆ ਨਾ ਜੋਰਡਨ ਕੀਲੀ ਵੀ ਜਦੋਂ ਪਹਿਲਾਂ ਪਾਰਟੀ ਛੱਡ ਕੇ ਗਏ ਸੀ ਉਹ 1BC ਵਿੱਚ ਸ਼ਾਮਲ ਨਹੀਂ ਸੀ ਹੋਏ
ਜੀ ਜੀ ਜੀ,
ਤੇ ਉਹ ਵੀ ਇੰਡੀਪੈਂਡੈਂਟ ਬੈਠੇ ਹੋਏ ਨੇ। ਸੋ ਕੀ ਇਹ ਤਿੰਨ ਜਣੇ ਰਲ ਕੇ ਕੋਈ ਸੈਂਟਰਿਸਟ ਪਾਰਟੀ ਬਣਾ ਸਕਦੇ ਨੇ, ਕੋਈ ਨਵੀਂ ਪਾਰਟੀ ਜਿਹੜੀ ਕਿ BC ਦੇ ਵਿੱਚ ਸੈਂਟਰ ਦੇ ਵਿੱਚ ਜਿਹੜਾ ਪੋਲੀਟੀਕਲ ਵੈਕਿਊਮ ਹੈ ਉਹਨੂੰ ਪਲੱਗ ਕਰ ਸਕੇ, ਉਹਨੂੰ ਭਰ ਸਕੇ?
ਤੇ ਵਾਸੂ ਜੀ, ਹਜੇ ਤੱਕ ਜਿੰਨੇ ਵੀ ਆ 5 ਜਣੇ ਹੁਣ ਤੱਕ ਪਾਰਟੀ ਛੱਡ ਕੇ ਗਏ ਨੇ, ਇੱਕ ਇਹਦੇ ਨਾਲ ਇੱਕ ਨੈਰੇਟਿਵ ਹੋਰ ਵੀ ਤੁਰਿਆ ਹੋਇਆ, 5 ਦੇ ਵਿੱਚੋਂ ਤੁਸੀਂ ਜੋਰਡਨ ਕੇਲੀ ਦਾ ਨਾਮ ਲਿਆ, ਹੀ ਇਜ਼ ਦੀ ਓਨਲੀ ਮੈਨ, ਬਾਕੀ ਚਾਰੋਂ ਫੀਮੇਲ MLAs ਨੇ ਜਿਨ੍ਹਾਂ ਨੂੰ ਜਾਂ ਤਾਂ ਪਾਰਟੀ 'ਚੋਂ ਕੱਢਿਆ ਗਿਆ ਜਾਂ ਅੱਕ ਕੇ ਉਹਨਾਂ ਨੇ ਪਾਰਟੀ ਛੱਡ ਦਿੱਤੀ। ਸੋ ਇਹ ਵੀ ਇੱਕ ਗੱਲ, ਇੱਕ ਪੈਰਲਲ ਨੈਰੇਟਿਵ ਤੁਰ ਗਿਆ ਹੋਇਆ ਕਿ ਜੌਨ ਰਸਟੈਡ ਦੀ ਲੀਡਰਸ਼ਿਪ ਦੇ ਵਿੱਚ ਜਿਹੜੇ ਫੀਮੇਲ ਮੈਂਬਰਸ ਨੇ ਉਹਨਾਂ ਵਾਸਤੇ ਆਪਣੀ ਗੱਲ ਕਹਿ ਸਕਣਾ, ਆਪਣੀ ਗੱਲ ਮੂਹਰੇ ਰੱਖ ਸਕਣਾ, ਉਹ ਔਖੀ ਹੋਈ ਪਈ ਆ। ਵਾਸੂ ਜੀ, ਇੱਕ ਹੋਰ ਜਿਹੜੀ ਗੱਲ ਇਹਦੇ ਨਾਲ ਜੁੜੀ ਹੋਈ ਆ ਕਿ ਪਿਛਲੇ ਮਹੀਨੇ ਜੌਨ ਰਸਟੈਡ ਨੂੰ ਇੱਕ ਮਾਮਲੇ 'ਤੇ ਮੁਆਫ਼ੀ ਵੀ ਮੰਗਣੀ ਪਈ ਸੀ। ਪਾਰਟੀ ਦੀ ਇੱਕ ਮੈਂਬਰ, ਫੀਮੇਲ ਮੈਂਬਰ, ਉਹਨਾਂ ਦੀ ਰੋਮੈਂਟਿਕ ਰਿਲੇਸ਼ਨਸ਼ਿਪ ਬਾਰੇ, ਕਥਿਤ ਰੋਮੈਂਟਿਕ ਰਿਲੇਸ਼ਨਸ਼ਿਪ ਬਾਰੇ, ਕਿ ਜਿਵੇਂ ਹੁੰਦਾ ਨਾ ਕੋਈ ਅਫਵਾਹ ਚੱਲ ਪੈਂਦੀ ਹੈ ਜੀ ਫਲਾਨੇ ਦੇ ਕਿਸੇ ਅਫੇਅਰ ਦੀ, ਉੱਦਾਂ ਦੀ ਗੱਲ ਉਹਨਾਂ ਨੇ MLAs ਦੇ ਮੂਹਰੇ ਕਰ ਦਿੱਤੀ ਸੀ,
ਕੌਕਸ ਮੀਟਿੰਗ ਦੇ
ਵਿੱਚ, ਕੌਕਸ ਮੀਟਿੂੰਗ ਦੇ ਵਿੱਚ ਕਰਤੀ ਸੀ। ਸੋ ਉਹਦੇ ਵਾਸਤੇ ਵੀ ਉਹਨਾਂ ਨੂੰ ਮੁਆਫ਼ੀ ਮੰਗਣੀ ਪਈ ਸੀ। ਸੋ ਗੱਲ ਇਹ ਹੈ ਕਿ ਜੌਨ ਰਸਟੈਡ ਦੀ ਲੀਡਰਸ਼ਿਪ ਦੇ ਕਰਕੇ ਵਿਦ ਇਨ ਦਾ ਪਾਰਟੀ ਕੀ ਇਹੀ 5 ਬੰਦੇ ਹੀ ਸੀ ਜਿਹੜੇ ਕਿ ਰੌਲਾ ਪਾਉਂਦੇ ਸੀ? ਸੁਣਨ 'ਚ ਇਹ ਵੀ ਮਿਲਦਾ ਪਿਆ ਕਿ ਇੱਕ ਕੈਂਪੇਨ ਵੀ ਅਜੇ ਵੀ ਚੱਲਦੀ ਪਈ ਆ ਵਿਦ ਇਨ ਦਾ ਪਾਰਟੀ ਕਿ ਜੌਨ ਰਸਟੈਡ ਨੂੰ ਇਸ ਗੱਲ ਲਈ ਸਹਿਮਤ ਕੀਤਾ ਜਾ ਸਕੇ ਕਿ ਉਹ ਪਾਰਟੀ ਛੱਡ ਦੇਣ। ਅਮੀਲੀਆ ਬੋਲਟ ਵੀ ਨੇ ਇਹ ਗੱਲ ਇਹ ਵੀ ਆਖੀ ਕਿ ਜੇ ਜੌਨ ਰਸਟੈਡ ਦੀ ਥਾਂ ਲੀਡਰ ਕੋਈ ਹੋਰ ਬਣ ਜਾਵੇ ਤੇ ਫਿਰ ਹੋ ਸਕਦਾ ਉਹ ਪਾਰਟੀ ਦੇ ਵਿੱਚ ਵਾਪਸੀ ਵੀ ਕਰ ਸਕਦੇ ਨੇ, ਟੂ ਦਾ ਪੁਆਇੰਟ ਦੈਟ ਯੂ ਸੈਡ ਕਿ ਕੀ ਇਹ ਨਵੀਂ ਪਾਰਟੀ ਬਣਾ ਸਕਦੇ ਨੇ ਕਿ ਨਹੀਂ। ਉਹਨਾਂ ਨੇ BC ਕੰਜ਼ਰਵੇਟਿਵ ਦੇ ਵਿੱਚ ਅੰਡਰ ਅ ਨਿਊ ਲੀਡਰ ਵਾਪਸ ਆਉਣ ਦੀ ਜਿਹੜੀ ਸੰਭਾਵਨਾ ਹੈ ਉਹਨੂੰ ਵੀ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ। ਸੋ ਪਾਰਟੀ ਤੋਂ ਨਾਰਾਜ਼ ਨਹੀਂ ਹੈਗੇ, ਲੀਡਰ ਤੋਂ ਨਾਰਾਜ਼ ਨੇ।
ਉਹਨਾਂ ਨੇ ਕਿਹਾ, ਕਹਿੰਦੇ ਜਿੰਨੀ ਦੇਰ ਤੱਕ ਜੌਨ ਰਸਟੈਡ BC ਕੰਜ਼ਰਵੇਟਿਵ ਦੇ ਲੀਡਰ ਰਹਿਣਗੇ BC NDP ਦੀ ਹੀ ਸਰਕਾਰ ਰਹੇਗੀ ਉਹਨਾਂ ਦੀ।
ਤੇ ਨਾਲੇ ਉਹਨਾਂ ਨੇ ਕਿਹਾ ਵੀ BC ਕੰਜ਼ਰਵੇਟਿਵ ਦੇ ਵਿੱਚੋਂ ਕੋਈ ਨਾ ਕੋਈ ਹੋਰ ਤੇ ਕਾਬਲ ਹੈਗਾ ਹੀ ਆ ਸਾਡੇ ਰੈਂਕਸ ਦੇ ਵਿੱਚੋਂ, ਕੋਈ ਲੀਡਰ ਬਣ ਸਕਦਾ। ਬਾਕੀ ਕਹਿੰਦੇ ਲੱਖਾਂ ਲੋਕ ਰਹਿੰਦੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕੋਈ ਹੋਰ ਵੀ ਜਿਹੜਾ ਵੀ ਕੋਈ ਹੋਰ, ਬੇਸਿਕਲੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਜਿਹੜਾ ਵੀ ਕੋਈ ਹੋਰ ਲੀਡਰ ਬਣੇਗਾ ਉਹ ਜੌਨ ਰਸਟੈਡ ਤੋਂ ਬਿਹਤਰ ਹੀ ਹੋਏਗਾ, ਸੰਕੇਤ ਉਹਨਾਂ ਨੇ ਇਹ ਦਿੱਤਾ ਆਪਣੀਆਂ ਗੱਲਾਂ 'ਚੋਂ।
ਤੇ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਇਹੀ 5 ਲੋਕ ਨੇ ਜਿਹੜੇ ਜੌਨ ਰਸਟੈਡ ਤੋਂ ਨਾਰਾਜ਼ ਨੇ, ਜੋ ਖਬਰਾਂ ਆਉਂਦੀਆਂ ਨੇ ਅੰਦਰੋਂ ਜਿਹੜੇ ਮੀਡੀਆ ਲੀਕਸ ਦੀ ਜੌਨ ਰਸਟੈਡ ਹਮੇਸ਼ਾ ਗੱਲ ਕਰਦੇ ਰਹਿੰਦੇ ਆ, ਉਹਨਾਂ ਦੇ ਮੁਤਾਬਕ ਤਾਂ ਨਹੀਂ, ਕਿਉਂਕਿ
12 ਨੰਬਰ ਸੀ ਕਿ
18 ਤੱਕ
ਵੀ ਸੀਗਾ। ਹਾਂ,
ਸੋ ਪਹਿਲਾਂ ਕਹਿੰਦੇ ਸੀ 12 MLAs ਨੇ ਜਿਹੜੇ ਨਾਰਾਜ਼ ਨੇ, ਫਿਰ ਗੱਲ ਹੁੰਦੀ ਆ ਵੀ 18 ਤੋਂ 20 ਹੋ ਸਕਦੇ ਨੇ ਜਿਹੜੇ ਜੌਨ ਰਸਟੈਡ ਨਾਲ ਨਾਰਾਜ਼ ਨੇ। ਸੋ ਡੈਫੀਨੇਟਲੀ 5 ਤੋਂ ਤਾਂ ਜ਼ਿਆਦਾ ਨੇ ਜਿਹੜੇ MLAs, BC ਕੰਜ਼ਰਵੇਟਿਵ MLAs ਜਿਹੜੇ ਆਪਣੇ ਹੀ ਲੀਡਰ ਜੌਨ ਰਸਟੈਡ ਤੋਂ ਅਜੇ ਵੀ ਨਾਰਾਜ਼ ਨੇ
ਜੀ। ਵਾਸੂ ਜੀ, BC ਦੀ ਸਰਕਾਰ ਨੇ ਇੱਕ ਬਿੱਲ ਇੰਟਰੋਡਿਊਸ ਕੀਤਾ, ਕੱਲ ਬਿੱਲ 31,
ਹਾਂਜੀ
ਬਿੱਲ 31, ਜਿਹਦੇ ਵਿੱਚ ਵੈਸੇ ਜੇ ਔਨ ਦਾ ਸਰਫੇਸ ਦੇਖਿਆ ਜਾਵੇ ਲੱਗੇਗਾ ਵੀ ਅੱਛਾ ਇਹਦਾ ਕੋਈ ਬਹੁਤਾ ਅਸਰ ਕੀ ਪੈਣ ਵਾਲਾ, ਕਿਉਂਕਿ BC ਹਾਈਡਰੋ ਦੇ ਨਾਲ ਸੰਬੰਧਿਤ ਬਿੱਲ ਹੈ। BC ਹਾਈਡਰੋ ਨੂੰ ਇਸ ਵੇਲੇ ਮੈਂਡੇਟ ਕੀ ਆ ਕਿ ਸਾਰੀਆਂ ਇੰਡਸਟਰੀਜ਼ ਨੂੰ ਜਿਹੜੀ ਉਹਨਾਂ ਨੇ ਬਿਜਲੀ ਸਪਲਾਈ ਕਰਨੀ ਆ, ਪਾਵਰ ਸਪਲਾਈ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕਿਸੇ ਇੰਡਸਟਰੀ ਨੂੰ ਤਰਜੀਹੀ ਤੌਰ 'ਤੇ ਵੀ ਉਹਨਾਂ ਨੂੰ ਪ੍ਰਾਇਰਟੀ ਆ ਵੀ ਇਸ ਕਰਕੇ ਤੁਹਾਨੂੰ ਅਸੀਂ ਬਿਜਲੀ ਨਹੀਂ ਦੇਣ ਲੱਗੇ। ਇਕਨੋਮੀ ਦੇ ਵਿੱਚ ਨਵੀਆਂ ਇੰਡਸਟਰੀਜ਼ ਜਿਸ ਤਰ੍ਹਾਂ ਦੀਆਂ ਜੁੜ ਰਹੀਆਂ ਨੇ, ਇੰਡਸਟਰੀ ਸਿਰਫ ਇਹ ਨਹੀਂ ਵੀ ਕਾਰਖਾਨੇ ਜਾਂ ਕੋਈ ਹੋਰ ਨਵੇਂ ਪ੍ਰੋਜੈਕਟ, ਪਰ ਜਿਹੜੀ ਹੁਣ ਵੱਖੋ ਵੱਖਰੇ ਕਿਸਮ ਦੇ ਪ੍ਰੋਜੈਕਟਸ ਜਿਨ੍ਹਾਂ ਨੂੰ ਐਨਰਜੀ ਦੀ ਜ਼ਿਆਦਾ ਲੋੜ ਹੈ, ਜਿਵੇਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਡੇਟਾ ਸੈਂਟਰਸ ਹੋਏ, ਜਿਵੇਂ ਕ੍ਰਿਪਟੋ ਕਰੰਸੀ ਇਹ ਕੰਮ ਹੋਇਆ ਕਰਦੇ ਨੇ। ਬਿਜਲੀ ਦੀ ਖਪਤ ਬੜੀ ਹੁੰਦੀ ਹੈ ਇਹਨਾਂ 'ਚ। ਅਜੇ ਤੱਕ ਬੀ ਸੀ ਹਾਈਡਰੋ ਦਾ ਮੈਂਡੇਟ ਇਹ ਹੈ ਕਿ ਜੇ ਕੋਈ ਕ੍ਰਿਪਟੋ ਕਰੰਸੀ ਮਾਈਨਿੰਗ ਓਪਰੇਸ਼ਨ ਸ਼ੁਰੂ ਹੁੰਦਾ ਤਾਂ ਉਹ ਕਹਿੰਦੇ ਨੇ ਜੀ ਅਸੀਂ ਇੱਥੇ ਆਹ ਕੰਮ ਕਰਨ ਲੱਗੇ ਹਾਂ, ਸਾਨੂੰ ਤੁਸੀਂ ਬਿਜਲੀ ਦੀ ਸਪਲਾਈ ਕਰੋ। ਬੀ ਸੀ ਹਾਈਡਰੋ ਵਾਲੇ ਇਹ ਨਹੀਂ ਕਹਿ ਸਕਦੇ ਵੀ ਤੁਹਾਨੂੰ ਬਿਜਲੀ ਦੇਣ ਦਾ ਮਤਲਬ ਇਹ ਆ ਕਿ ਸਾਨੂੰ ਵੀ ਜਿੰਨੀ ਬਿਜਲੀ ਤੁਸੀਂ ਇਕੱਲਿਆਂ ਨੇ ਲੈ ਜਾਣੀ ਆ ਉੱਨੀ ਬਿਜਲੀ ਸੇ ਚਾਰ ਹੋਰ ਕਾਰਖਾਨਿਆਂ 'ਚ ਲੱਗਦੀ ਹੈ, ਤੁਸੀਂ ਇੱਕੋ ਹੀ ਚਾਰ ਦੇ ਬਰਾਬਰ ਹੋ, ਵੀ ਅਸੀਂ ਤੁਹਾਨੂੰ ਨਹੀਂ ਬਿਜਲੀ ਦੇ ਸਕਦੇ, ਬਾਕੀ ਪਾਸੇ ਪ੍ਰੋਬਲਮ ਹੋਣੀ ਆ।
ਬੇਸਿਕਲੀ ਕਿਸੇ ਨਾਲ ਵਿਤਕਰਾ ਨਹੀਂ ਕਰਨਾ,
ਵਿਤਕਰਾ ਨਹੀਂ ਕਰਨਾ,
ਫਸਟ ਕਮ ਫਸਟ ਸਰਵ ਬੇਸਿਸ ਤੇ ਜੇ ਤੁਹਾਡੇ ਕੋਲ ਕਪੈਸਿਟੀ ਹੈ
ਜੀ
ਤਾਂ ਤੁਸੀਂ ਕਿਸੇ ਨੂੰ ਨਾ ਨਹੀਂ ਕਹਿਣੀ, ਜਿਹੜਾ ਵੀ ਤੁਹਾਡੇ ਕੋਲ ਆ ਕੇ ਐਨਰਜੀ ਮੰਗੇ ਤੁਹਾਨੂੰ ਐਨਰਜੀ ਪ੍ਰਦਾਨ ਕਰਨੀ
ਪਏ। ਇਸ ਵੇਲੇ ਰੂਲ ਇਹ ਕਹਿੰਦਾ
ਪਰ
ਬਿੱਲ ਹਾਂਜੀ ਪਰ ਬਿੱਲ 31 ਨੇ ਵਾਸੂ ਜੀ ਇਹਦੇ ਵਿੱਚ ਤਬਦੀਲੀ ਪ੍ਰਪੋਜ਼ ਕੀਤੀ ਆ।
ਬਿਲਕੁਲ, ਸੋ ਇਹ ਕਹਿ ਰਹੇ ਨੇ ਅਸੀਂ ਹੁਣ ਬੀ ਸੀ ਹਾਈਡਰੋ ਨੂੰ ਇਹ ਇਜਾਜ਼ਤ ਦਿੱਤੀ ਜਾ ਰਹੀ ਹੈ, ਇਹ ਇਨਫੈਕਟ ਕਿਹਾ ਹੀ ਜਾ ਰਿਹਾ ਕਿ ਤੁਸੀਂ ਤਰਜੀਹ ਦੇਣੀ ਹੈ ਮਾਈਨਿੰਗ ਨੂੰ ਤੇ ਹੋਰ ਜਿਹੜੇ ਨੈਚੁਰਲ ਰਿਸੋਰਸ ਡਿਵੈਲਪਮੈਂਟ ਪ੍ਰੋਜੈਕਟਸ ਨੇ ਤੁਸੀਂ ਉਹਨਾਂ ਨੂੰ ਤਰਜੀਹ ਦੇਣੀ ਹੈ, ਤੇ ਖਾਸ ਤੌਰ ਤੇ ਜਿਹੜੇ ਕੋਈ ਡੇਟਾ ਸੈਂਟਰਸ ਨੇ AI ਨਾਲ ਸੰਬੰਧਿਤ ਜਾਂ ਜਿਹੜੇ ਕੋਈ ਹੋਰ ਵੀ ਡੇਟਾ ਸੈਂਟਰਸ ਉਹਨਾਂ ਨੂੰ ਰਿਸਟ੍ਰਿਕਟ ਕੀਤਾ ਜਾ ਰਿਹਾ, ਉਹਨਾਂ ਵਾਸਤੇ ਬਿਡਿੰਗ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਕੀਤਾ ਜਾ ਰਿਹਾ। ਇਹਦੇ ਵਿੱਚ ਇੱਕ ਕੈਪ ਸੈੱਟ ਕੀਤੀ ਜਾ ਰਹੀ ਹੈ 400 MW ਓਵਰ 2 ਈਅਰਸ, ਕਿ ਉਸ ਤੋਂ ਜ਼ਿਆਦਾ ਜਿਹੜੀ ਐਲੋਕੇਸ਼ਨ ਹੈ ਐਨਰਜੀ ਦੀ ਉਹ ਤੁਸੀਂ ਡੇਟਾ ਸੈਂਟਰਸ ਵਗੈਰਾ ਨੂੰ ਨਹੀਂ ਕਰਨੀ।
ਤੇ ਕ੍ਰਿਪਟੋ ਕਰੰਸੀ ਮਾਈਨਿੰਗ ਬੈਨ ਕੀਤੀ ਜਾ ਰਹੀ ਹੈ,
ਉਹ ਬੈਨ ਕੀਤੀ ਜਾ ਰਹੀ ਹੈ ਕਿ ਉਹਦੇ ਵਾਸਤੇ ਕੋਈ ਨਵੀਂ ਐਨਰਜੀ ਨਹੀਂ ਦਿੱਤੀ ਜਾਏਗੀ। ਸੋ BC ਸਰਕਾਰ ਦਾ ਇਹ ਮੰਨਣਾ ਕਿ ਜਿਹੜੇ ਮਾਈਨਿੰਗ ਸੈਕਟਰ ਦੇ ਵਿੱਚ ਹੀ ਸਿਰਫ ਤੇ ਸਿਰਫ ਨਾਰਥ ਵੈਸਟਰਨ BC ਦੇ ਵਿੱਚ ਹੀ ਆਉਣ ਵਾਲੇ ਸਮੇਂ ਦੇ ਵਿੱਚ $50 billion ਦੀ ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਆ ਸਕਦੀ ਆ, ਤੇ ਇਸ ਕਰਕੇ ਸੋ ਜਿਹੜਾ ਇਹ ਬਿੱਲ 31 ਹੈ ਜਿਹੜਾ ਪ੍ਰੋਜੈਕਟ ਜਿਹਦੇ ਬਾਰੇ ਬਹੁਤ ਦੇਰ ਤੋਂ ਗੱਲ ਚੱਲਦੀ ਸੀ ਨਾਰਥ ਕੋਸਟ ਟਰਾਂਸਮਿਸ਼ਨ ਲਾਈਨ NCTL ਦਾ $6 billion ਦਾ ਪ੍ਰੋਜੈਕਟ ਆ ਉਹ ਵੀ ਇਹਦੇ ਤਹਿਤ ਇਹਦੇ ਵਿੱਚ ਸ਼ਾਮਲ ਕੀਤਾ ਗਿਆ, ਉਹਦੀ ਕੰਸਟਰਕਸ਼ਨ ਹੁਣ ਸ਼ੁਰੂ ਕੀਤੀ ਜਾਏਗੀ, ਉਹਨੂੰ ਵੀ ਇਸ ਲੈਜਿਸਲੇਸ਼ਨ ਦਾ ਹਿੱਸਾ ਬਣਾਇਆ ਗਿਆ ਤੇ ਇਹ ਨਾਰਥ ਵੈਸਟਰਨ BC ਦੇ ਵਿੱਚ ਐਨਰਜੀ ਪ੍ਰਦਾਨ ਕਰੇਗਾ, ਜਿਹਦੇ ਨਾਲ ਇਹ ਕਿਹਾ ਜਾ ਰਿਹਾ ਵੀ 14 ਪ੍ਰੋਜੈਕਟਸ ਆਲਰੇਡੀ ਤਿਆਰ ਨੇ ਜਿਹਨਾਂ ਦੇ ਵਿੱਚ ਬਹੁਤ ਸਾਰੇ ਮਾਈਨਿੰਗ ਪ੍ਰੋਜੈਕਟਸ ਨੇ, LNG ਪ੍ਰੋਜੈਕਟਸ ਨੇ, ਈਵਨ ਪ੍ਰਿੰਸ ਰੂਪਰ ਟਰਮੀਨਲ ਦੀ ਜਿਹੜੀ ਐਕਸਪੈਂਸ਼ਨ ਹੋਣੀ ਹੈ ਦੇ ਵਿਲ ਆਲ ਟੈਪ ਇਨ ਟੂ NCTL ਜਿਹੜੀ ਇਹ ਨਵੀਂ ਟਰਾਂਸਮਿਸ਼ਨ ਲਾਈਨ ਹੋਏਗੀ। EB ਦਾ ਪ੍ਰੀਮੀਅਰ EB ਦਾ ਕੱਲ੍ਹ ਕਹਿਣਾ ਸੀ ਕਿ ਇਹਦੇ ਨਾਲ 10,000 ਜੋਬਸ
ਕ੍ਰੀਏਟ
ਹੋਣਗੀਆਂ ਤੇ ਪਹਿਲੇ ਫੇਜ਼ ਜਿਹੜਾ ਹੈ ਇਸ ਟਰਾਂਸਮਿਸ਼ਨ ਲਾਈਨ ਦਾ ਉਹ ਪ੍ਰਿੰਸ ਜਾਰਜ ਤੋਂ ਟੈਰਿਸ ਤੱਕ ਜਾਏਗਾ, ਤੇ BC ਵਿਜੇ ਜੀ ਨਾਰਥ ਵੈਸਟਰਨ ਜਿਹੜਾ BC ਹੈ ਉਹ ਪੂਰੇ ਸੂਬੇ ਦਾ ਕ੍ਰਿਟੀਕਲ ਮਿਨਰਲਸ ਦਾ ਹੱਬ ਹੈ ਤੇ ਫੈਡਰਲ ਸਰਕਾਰ ਨੇ 34 ਮਿਨਰਲਸ ਤੇ ਮੈਟਲਸ ਜਿਹੜੇ ਨੇ
ਆਈਡੈਂਟੀਫਾਈ
ਕੀਤੇ ਹੋਏ ਨੇ ਐਸ ਕ੍ਰਿਟੀਕਲ ਤੇ ਉਹਨਾਂ ਵਿੱਚੋਂ 19 ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਗੇ
ਜੀ। ਇਸੇ ਕਰਕੇ ਮਾਈਨਿੰਗ ਸੈਕਟਰ ਦਾ ਪੋਟੈਂਸ਼ੀਅਲ ਬੜਾ ਜ਼ਬਰਦਸਤ ਆ ਤੇ ਉਸ ਮਾਈਨਿੰਗ ਸੈਕਟਰ ਦੇ ਪੋਟੈਂਸ਼ੀਅਲ ਨੂੰ ਹੋਰ ਸਹਾਰਾ ਦੇਣ ਦੇ ਲਈ ਜਿਹੜੀ ਇਹ ਟਰਾਂਸਮਿਸ਼ਨ ਲਾਈਨ ਆ, ਕਿਉਂਕਿ ਦੇਖੋ ਜਿਹੜਾ ਵੀ ਮਾਈਨਿੰਗ ਦਾ ਕੰਮ ਹੋਣਾ ਇਸ ਤਰ੍ਹਾਂ ਦੇ ਕੋਈ ਨਵੀਆਂ ਮਾਈਨਸ ਦੇ ਵਿੱਚ ਜੋ ਸਾਰਾ ਕੰਮ ਕੀਤਾ ਜਾਣਾ ਉਹਦੇ ਲਈ ਪਾਵਰ ਚਾਹੀਦੀ, ਬਿਜਲੀ ਚਾਹੀਦੀ ਆ। ਸੋ ਇਸ ਕਰਕੇ ਹੁਣ ਬਿਜਲੀ ਨੂੰ ਤਰਜੀਹੀ ਤੌਰ ਤੇ ਇਹਨਾਂ ਪ੍ਰੋਜੈਕਟਸ ਵਾਲੇ ਪਾਸੇ ਨੂੰ ਬਾਈਫਰਕੇਟ ਕਰਨ ਦੀ ਜਿਹੜੀ ਸਾਰੀ ਗੱਲ ਆ ਉਹ ਕੀਤੀ ਗਈ ਆ, ਤੇ ਜਿਹੜੀ ਨਵੀਂ ਟਰਾਂਸਮਿਸ਼ਨ ਲਾਈਨ ਆ ਵਾਸੂ ਜੀ ਉਹਨੂੰ ਵੀ ਇਕਨੋਮਿਕ ਐਕਟੀਵਿਟੀ ਦੀ ਇੱਕ ਬੜੀ ਮੇਜਰ ਲਾਈਫ ਲਾਈਨ ਵਜੋਂ ਪ੍ਰਜੈਂਟ ਕੀਤਾ ਜਾ ਰਿਹਾ। ਜਦੋਂ ਨਾ ਦੇਖੋ ਇੱਕ ਦਿਲਚਸਪ ਗੱਲ ਆ, ਇਹੀ ਨਾਰਥ ਵੈਸਟ ਟਰਾਂਸਮਿਸ਼ਨ ਲਾਈਨ ਦਾ ਜਿਹੜਾ ਹੁਣ ਪਹਿਲੀ ਜਿਹੜੀ ਸੀਡ ਮਨੀ ਹੈ ਇਹਨੂੰ ਸਾਰਾ ਪ੍ਰਮੋਟ ਕਰਨ ਦਾ ਕੰਮ ਹੈ ਉਹ ਸਾਰਾ ਸਰਕਾਰ ਕਰਦੀ ਪਈ ਆ। ਅਲਟੀਮੇਟਲੀ ਮਕਸਦ ਕੀ ਹੈ ਕਿ ਇਹਦੇ ਨਾਲ ਪ੍ਰਾਈਵੇਟ ਇਨਵੈਸਟਮੈਂਟ ਆਏਗੀ, ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਆ ਕਿ ਪ੍ਰੀਮੀਅਰ ਦਾ ਕਹਿਣਾ ਕਿ ਇਹਦੇ ਨਾਲ $50 billion ਦੀ ਪ੍ਰਾਈਵੇਟ ਇਨਵੈਸਟਮੈਂਟ ਆਉਂਦੇ ਸਾਲਾਂ 'ਚ ਆ ਜਾਣੀ ਆ। ਇਹੀ ਤਰਕ ਉਦੋਂ ਐਲਬਰਟਾ ਦੀ ਪ੍ਰੀਮੀਅਰ ਨੇ ਪਾਈਪਲਾਈਨ ਵਾਸਤੇ ਇਸਤੇਮਾਲ ਕੀਤਾ ਸੀ ਕਿ ਜਦੋਂ ਪ੍ਰੀਮੀਅਰ ਦਾ ਇਹ ਕਹਿਣਾ ਸੀ ਕਿ ਜੇ ਪ੍ਰਾਈਵੇਟ ਪ੍ਰੋਪੋਨੈਂਟ ਤਾਂ ਕੋਈ ਵੀ ਨਹੀਂ ਆਇਆ, ਪਾਈਪਲਾਈਨ ਵਾਸਤੇ ਅਲਬਰਟਾ ਦੀ ਸਰਕਾਰ ਆਪਣੇ ਵੱਲੋਂ $14 million ਦੇ ਰਹੀ ਹੈ ਅਤੇ ਇਹਨਾਂ ਦਾ ਕਮਿਊਨੀਕੇਸ਼ਨ ਦਾ ਬਜਟ ਆ ਵੀ ਜਦੋਂ ਕੋਈ ਪ੍ਰਾਈਵੇਟ ਇਨਵੈਸਟਰ ਆਏਗਾ ਉਦੋਂ ਪ੍ਰੋਜੈਕਟ ਵਾਇਬਲ ਬਣੇਗਾ। ਸੋ ਜਿਹੜੇ ਕਈ ਬਹੁਤ ਕਲੋਜ਼ਲੀ ਵਾਚ ਕਰਦੇ ਨੇ ਸਰਕਾਰ ਵੱਲੋਂ ਕੀਤੇ ਜਾਂਦੇ ਕੰਮ ਨੂੰ, ਉਹਨਾਂ ਦਾ ਇਹ ਕਹਿਣਾ ਕਿ BC ਤੇ ਨਾਰਥ ਵੈਸਟ ਟਰਾਂਸਮਿਸ਼ਨ ਲਾਈਨ ਦੇ ਨਾਲ ਇਹੀ ਕਰਦਾ ਪਿਆ ਨਾ ਕਿ ਪਹਿਲਾਂ ਤੁਸੀਂ ਇੱਕ ਮਾਹੌਲ ਤਿਆਰ ਕਰ ਰਹੇ ਹੋ ਤੇ ਤੁਹਾਨੂੰ ਉਮੀਦ ਇਹ ਹੈ ਕਿ ਉਹਦੇ ਬੇਸਿਸ ਤੇ ਫਿਰ ਪ੍ਰਾਈਵੇਟ ਇਨਵੈਸਟਮੈਂਟ ਅਟਰੈਕਟ ਹੋਏਗੀ।
BC ਸਰਕਾਰ ਇਹਦੇ ਵਿੱਚ ਫਸਟ ਨੇਸ਼ਨ ਐਕੁਇਟੀ ਪਾਰਟਨਰਸ਼ਿਪਸ ਕਰ ਰਹੀ ਹੈ, ਪਲੱਸ ਫੈਡਰਲ ਸਰਕਾਰ ਨੂੰ ਕਹਿ ਰਹੀ ਹੈ ਕਿ ਤੁਸੀਂ ਇਹਨੂੰ ਇੱਕ ਨੇਸ਼ਨ ਬਿਲਡਿੰਗ ਪ੍ਰੋਜੈਕਟ ਵਜੋਂ ਤੁਸੀਂ ਕੰਸਿਡਰ ਕਰੋ ਅੰਡਰ ਬਿੱਲ C-5 ਤੇ ਇਹਦੇ ਵਾਸਤੇ ਫੰਡਿੰਗ ਵਗੈਰਾ ਪ੍ਰਦਾਨ ਕਰੋ। ਸੋ ਦੇਖਦੇ ਹਾਂ ਕਿ $6 billion ਦਾ ਪ੍ਰੋਜੈਕਟ ਇਹਦੇ ਵਿੱਚੋਂ ਕਿੰਨੇ ਪੈਸੇ ਫੈਡਰਲ ਸਰਕਾਰ ਦਿੰਦੀ ਵੀ ਹੈ ਕਿ ਨਹੀਂ। ਤੇ ਵਿਜੇ ਜੀ ਇਹਦੇ ਵਿੱਚ ਹੁਣ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਮਾਈਨਿੰਗ ਦੇ ਉੱਤੇ ਜ਼ਰੂਰ ਫੋਕਸ ਕਰ ਰਹੇ ਹਾਂ, ਨੈਚੁਰਲ ਰਿਸੋਰਸ ਡਿਵੈਲਪਮੈਂਟ ਉੱਤੇ ਫੋਕਸ ਕਰ ਰਹੇ ਹਾਂ, ਪਰ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਜਿਹੜਾ ਫਿਊਚਰ ਹੈ ਉਹ AI ਦਾ। ਤੇ ਜਦੋਂ ਫੈਡਰਲ ਸਰਕਾਰ ਵੀ, ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਵੀ AI ਨੂੰ ਬਹੁਤ ਤਵੱਜੋ ਦੇ ਰਹੇ ਨੇ, ਉਹਨਾਂ ਨੇ ਅਲੱਹਦਾ ਇੱਕ ਮਿਨਿਸਟਰੀ ਬਣਾ ਦਿੱਤੀ ਹੋਈ ਹੈ, ਤੇ ਈਵਨ ਜਿਹੜੇ ਨੈਚੁਰਲ ਰਿਸੋਰਸਿਸ ਪ੍ਰੋਜੈਕਟ, ਨੈਸ਼ਨਲ ਰਿਸੋਰਸ ਪ੍ਰੋਜੈਕਟਸ ਨਾਲ ਸੰਬੰਧਿਤ ਜਿਹੜਾ ਮੇਜਰ ਪ੍ਰੋਜੈਕਟਸ ਆਫਿਸ ਬਣਾਇਆ ਗਿਆ ਉਹਨਾਂ ਨੂੰ ਵੀ ਕਿਹਾ ਗਿਆ ਵੀ ਤੁਸੀਂ AI ਦੇ ਉੱਤੇ ਖਾਸ ਫੋਕਸ ਕਰਨਾ, ਤੇ ਐਲਬਰਟਾ ਵਾਲੇ ਵੀ AI ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟਸ ਕਰ ਰਹੇ ਨੇ,
ਉਹ ਡੇਟਾ ਸੈਂਟਰ ਬਣਾਉਣ ਦੇ ਵੱਲ ਨੂੰ ਕਦਮ ਵਧਾਉਂਦੇ ਪਏ ਨੇ ਉਹ।
ਬਿਲਕੁਲ, ਉਹਨਾਂ ਨੇ ਇਹ ਕਿਹਾ ਉਹਨਾਂ ਦਾ ਏਮ ਹੈ ਕਿ $100 billion ਦੇ ਵਰਥ ਆਫ ਤੇ ਬੀਸੀ ਦੀ ਸਰਕਾਰ ਏਆਈ ਨੂੰ ਬਿਲਕੁਲ ਇੱਕ ਤਰੀਕੇ ਨਾਲ ਰਿਸਟ੍ਰਿਕਟ ਕਰ ਰਹੀ ਹੈ ਤੇ ਸੋ ਇਹਦੇ ਬਾਰੇ ਜਦੋਂ ਪੁੱਛਿਆ ਗਿਆ ਐਨਰਜੀ ਮਿਨਿਸਟਰ ਏਡਰੀਅਨ ਡਿਕਸ ਨੂੰ, ਉਹਨਾਂ ਨੇ ਕਿਹਾ ਵੀ ਅਸੀਂ ਬਾਕੀ ਜੂਰਿਸਡਿਕਸ਼ਨਸ ਦੀ ਗਲਤੀ ਤੋਂ ਸਿੱਖ ਰਹੇ ਹਾਂ। ਉਹਨਾਂ ਨੇ ਐਗਜ਼ਾਮਪਲ ਦਿੱਤੀ ਅਮਰੀਕਾ ਦੀਆਂ ਦੋ ਸਟੇਟਸ ਦੀ, ਨਿਊ ਜਰਸੀ ਤੇ ਵਰਜੀਨੀਆ ਦੀ। ਉਹ ਕਹਿੰਦੇ ਉਹਨਾਂ ਨੇ ਵੀ ਇਸੇ ਤਰ੍ਹਾਂ ਬਹੁਤ ਸਾਰੇ ਡੇਟਾ ਸੈਂਟਰਸ ਜਿਹੜੇ ਸੀਗੇ ਇਨਵਾਈਟ ਕਰ ਲਏ, ਉੱਥੇ ਡੇਟਾ ਸੈਂਟਰਸ ਬਹੁਤ ਵੱਡੇ ਵੱਡੇ ਬਣ ਗਏ, ਪਰ ਜਦੋਂ ਐਨਰਜੀ ਦੀ ਕਿਉਂਕਿ ਪ੍ਰੋਡਕਸ਼ਨ ਜਿਹੜੀ ਉਹ ਲਿਮਿਟਿਡ ਆ ਤੇ ਕਹਿੰਦੇ ਫਿਰ ਉਹਦੇ ਨਾਲ ਹੋਇਆ ਕੀ ਕਿ ਜਦੋਂ ਐਨਰਜੀ ਦੀ ਡਿਮਾਂਡ ਇੰਨੀ ਵੱਧ ਗਈ ਐਨਰਜੀ ਮਹਿੰਗੀ ਹੋ ਗਈ ਤੇ ਕਹਿੰਦੇ ਫਿਰ ਜਿਹੜੇ ਹੁਣ ਮਹਿੰਗੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਆਮ ਕੰਜ਼ਿਊਮਰ ਨੂੰ ਕਹਿੰਦੇ ਪਾਸ ਆਊਟ ਕੀਤੇ ਜਾ ਰਹੇ ਨੇ। ਕਹਿੰਦੇ ਅਸੀਂ ਨਹੀਂ ਚਾਹੁੰਦੇ ਕਿ ਬੀਸੀ ਦੇ ਵਿੱਚ ਵੀ ਉਸ ਤਰ੍ਹਾਂ ਦਾ ਕੋਈ ਸੀਨ ਕ੍ਰੀਏਟ ਹੋਵੇ, ਸੋ ਇਸ ਕਰਕੇ ਕਹਿੰਦੇ ਅਸੀਂ ਉਨਾ ਹੀ ਪੈਰ ਪਸਾਰਨਾ ਚਾਹੁੰਦੇ ਜਿੰਨੀ ਸਾਡੇ ਕੋਲ ਚਾਦਰ ਆ।
ਪਰ ਤੁਸੀਂ ਇਹ ਦੇਖੋ ਕਿ ਡੇਟਾ ਸੈਂਟਰਸ ਦੀ ਲੋੜ ਵੀ ਹੈਗੀ ਆ, ਡੇਟਾ ਸੈਂਟਰ ਜਿੱਥੇ ਜਿੱਥੇ ਹੁਣ ਇੱਕ ਇਹ ਵੀ ਤੇ ਗੱਲ ਚੱਲਦੀ ਹੈ ਨਾ ਕਿ ਤੁਹਾਡਾ ਜਿਹੜਾ ਡੇਟਾ ਹੈ ਉਹਨੂੰ ਤੁਸੀਂ ਦ ਸੋਵਰਨਟੀ ਆਫ ਡੇਟਾ ਕਿ ਜਿਹੜਾ ਜਿਹੜਾ ਵੀ ਕੋਈ ਜਾਣਕਾਰੀ ਹੈਗੀ ਇੱਥੇ ਦੀ ਜਾਣਕਾਰੀ ਇੱਥੇ ਹੀ ਰਹੇ, ਉਹ ਕਿਸੇ ਫੋਰਨ ਸਰਵਰ ਦੇ ਉੱਪਰ ਨਾ ਪਈ ਹੋਵੇ। ਡੇਟਾ ਸੈਂਟਰਸ ਨੇ ਕੰਪਿਊਟਿੰਗ ਕਪੈਸਿਟੀ ਵਧਾਉਣੀ ਆ, ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜਿਸ ਤਰ੍ਹਾਂ ਦੇ ਕੁਝ ਸੰਭਾਵਨਾਵਾਂ ਪੈਦਾ ਹੋਣੀਆਂ ਨੇ ਜੇ ਉਹਦੇ ਡੇਟਾ ਸੈਂਟਰ ਇੱਥੇ ਨਹੀਂ ਬਣਦੇ ਤਾਂ ਕੀ ਉਹਦਾ ਕਿਤੇ ਲੌਂਗ ਟਰਮ ਦੇ ਵਿੱਚ ਜ਼ਿਆਦਾ ਨੁਕਸਾਨ ਤਾਂ ਨਹੀਂ ਹੋ ਜਾਏਗਾ। ਪਰ ਏਡਰੀਅਨ ਡਿਕਸ ਦੀ ਗੱਲ ਇਹ ਵੀ ਮਨ ਨੂੰ ਲੱਗਦੀ ਆ ਕਿ ਜੇ ਲੋਕਾਂ ਦੇ ਬਿਜਲੀ ਦੇ ਬਿੱਲ ਮਹਿੰਗੇ ਹੋ ਗਏ ਵੱਧ ਗਏ ਬਿਕੋਜ਼ ਆਫ ਦਿਸ ਕਿ ਪੈਦਾਵਾਰ ਘੱਟ ਹੈ ਡਿਮਾਂਡ ਵੱਧ ਗਈ ਤੇ ਫਿਰ ਉਹ ਵੀ ਸਮੱਸਿਆ ਵਾਲੀ ਗੱਲ ਆ।
ਯਾ ਹੁਣ ਪਿਛਲੇ ਦੋ ਕੁ ਦਿਨਾਂ ਤੋਂ AWS ਨੂੰ ਮਾੜਾ ਜਿਹਾ ਜਿਹੜਾ ਜ਼ੁਕਾਮ ਜਿਹਾ ਹੋਇਆ
ਦੇਖ ਲਓ,
ਉਹਦੇ ਨਾਲ ਵਿਸ਼ਵ ਪੱਧਰ ਤੇ ਦੇਖ ਲਓ ਤੁਸੀਂ ਕਿ ਸਾਰੀਆਂ ਜਿਹੜੀਆਂ ਸਰਵਿਸਿਜ਼ ਨੇ ਹਿੱਲੀਆਂ ਹੋਈਆਂ ਨੇ, ਉਹਨਾਂ ਸਾਰੇ ਡੇਟਾ ਸੈਂਟਰ ਸਭ ਕੁਝ ਉਹਨਾਂ ਦਾ ਅਮਰੀਕਾ 'ਚ ਹੀ ਹੈ ਐਮਾਜ਼ੋਨ
ਜੀ। ਯਾ ਸੋ ਦੇਖਦੇ ਹਾਂ ਜੀ, ਪਰ ਬਿੱਲ 31 ਕੱਲ੍ਹ ਇੰਟਰੋਡਿਊਸ ਕਰ ਦਿੱਤਾ ਗਿਆ ਹੈ, ਐਨਰਜੀ ਸਟੈਚੂਟਸ ਅਮੈਂਡਮੈਂਟ ਐਕਟ
ਹਾਂਜੀ
ਇਸਦਾ ਪੱਕਾ ਨਾਂ ਹੈ,
ਘਰ ਦਾ ਨਾਂ ਹੈ ਬਿੱਲ 31,
ਘਰ ਦਾ ਬਿੱਲ 31 ਹੋਏ। ਵਾਸੂ ਜੀ, ਰਿਚਮੰਡ ਦੇ ਮੇਅਰ ਨੇ ਚਿੱਠੀ ਲਿਖੀ ਪਿਛਲੇ ਦਿਨੀ ਤੇ ਚਿੱਠੀ ਵੀ ਉਹਨਾਂ ਲੈਂਡ ਓਨਰਸ ਨੂੰ, ਹੋਮ ਓਨਰਸ ਨੂੰ, ਪ੍ਰੋਪਰਟੀ ਓਨਰਸ ਨੂੰ ਭੇਜੀ ਗਈ ਜਿਨ੍ਹਾਂ ਦੀ ਪ੍ਰੋਪਰਟੀ ਉਸ ਦਾਇਰੇ ਦੇ ਵਿੱਚ ਆਉਂਦੀ ਆ, ਜਿਹਦੇ ਬਾਰੇ BC ਦੀ ਸੁਪਰੀਮ ਕੋਰਟ ਦੇ ਵਿੱਚ 7 ਅਗਸਤ ਨੂੰ ਇੱਕ ਬੜੀ ਲੰਮੀ ਚੱਲੀ ਸੁਣਵਾਈ ਤੋਂ ਬਾਅਦ ਫੈਸਲਾ ਇਹ ਕੀਤਾ ਗਿਆ ਕਿ ਐਬੋਰੀਜਨਲ ਟਾਈਟਲ ਕਾਉਚਿਨ ਟ੍ਰਾਈਬਸ ਵੱਲੋਂ ਜਿਹੜਾ ਦਾਅਵਾ ਕੀਤਾ ਗਿਆ ਰਿਚਮੰਡ ਦੇ ਤਕਰੀਬਨ 6%, ਵੈਲ ਦਾਅਵਾ ਉਹਨਾਂ ਨੇ ਜ਼ਿਆਦਾ ਲੈਂਡ 'ਤੇ ਕੀਤਾ ਸੀ, ਉਹਨਾਂ ਨੂੰ ਜਿਹੜੀ ਜਿੰਨੀ ਉਹਨਾਂ ਨੇ ਮੰਗ ਕੀਤੀ ਸੀ, ਜਿੰਨੀ ਉਹਨਾਂ ਨੇ ਕਲੇਮ ਕੀਤਾ ਸੀ ਏਰੀਆ, ਉਹਦਾ ਤਕਰੀਬਨ 40% ਹੀ ਅਦਾਲਤ ਨੇ ਮੰਨਿਆ ਵੀ ਇੱਥੇ ਤੁਹਾਡਾ ਟਾਈਟਲ ਬਣਦਾ। ਪਰ ਅਦਾਲਤ ਦਾ ਕਾਉਚਿਨ ਟ੍ਰਾਈਬਸ ਦੇ ਉਸ ਟਾਈਟਲ ਦੇ ਗੱਲ ਨੂੰ ਮੰਨਣਾ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਸਮੱਸਿਆਤਮਕ ਡਿਵੈਲਪਮੈਂਟ ਆ। ਇਹਦੇ ਬਾਰੇ ਅਸੀਂ ਪਿਛਲੇ ਦਿਨਾਂ 'ਚ ਗੱਲ ਕਰਦੇ ਆਏ ਵੀ ਪ੍ਰੋਪਰਟੀ ਰਾਈਟਸ ਦੇ ਉੱਪਰ, ਪ੍ਰਾਈਵੇਟ ਪ੍ਰੋਪਰਟੀ ਉੱਪਰ ਇਹੋ ਜਿਹਾ ਇਹਦਾ ਅਸਰ ਪਿਆ ਕਿ ਇੱਕ ਬੜੇ ਕਨਫਿਊਜ਼ਨ ਦੇ ਬੱਦਲ ਉਹਦੇ ਉੱਪਰ ਮੰਡਰਾਉਣੇ ਸ਼ੁਰੂ ਹੋ ਗਏ ਨੇ। ਰਿਚਮੰਡ ਦੇ ਮੇਅਰ ਨੇ ਚਿੱਠੀ ਇਹ ਲਿਖੀ ਉਹਨਾਂ ਹੋਮ ਓਨਰਸ ਨੂੰ, ਉਹਨਾਂ ਪ੍ਰੋਪਰਟੀ ਓਨਰਸ ਨੂੰ ਜਿਨ੍ਹਾਂ ਦੀ ਪ੍ਰੋਪਰਟੀ ਹੁਣ ਉਸ ਦਾਇਰੇ ਦੇ ਵਿੱਚ ਆਉਂਦੀ ਆ ਜਿਹਦੇ ਬਾਰੇ ਕਿ ਕਾਉਚਿਨ ਟ੍ਰਾਈਬਸ ਨੇ ਕਲੇਮ ਕੀਤਾ ਸੀ। ਇੱਕ ਤਾਂ ਹੈਗਾ ਜਿਹਦੇ ਬਾਰੇ ਫੈਸਲਾ ਦੇ ਦਿੱਤਾ ਗਿਆ ਉਹ ਥੋੜ੍ਹਾ ਏਰੀਆ, ਪਰ ਉਹ ਤੋਂ ਜ਼ਿਆਦਾ ਏਰੀਆ ਥੋੜ੍ਹਾ ਜਿਹਦੇ ਬਾਰੇ ਕਾਉਚਿਨ ਟ੍ਰਾਈਬਸ ਦੀ ਕਲੇਮ ਸੀ, ਅਤੇ ਉਹਨਾਂ ਨੂੰ ਚਿੱਠੀਆਂ ਹੈਂਡ ਡਿਲੀਵਰ ਕੀਤੀਆਂ ਗਈਆਂ ਕਿਉਂਕਿ ਪੋਸਟਲ ਵਰਕਰਸ ਦੀ ਸਟ੍ਰਾਈਕ ਚੱਲਦੀ ਸੀ। ਅਤੇ ਜਦੋਂ ਚਿੱਠੀ, ਤੁਸੀਂ ਸੋਚੋ ਵਾਸੂ ਜੀ, ਬੰਦਾ ਬੂਹਾ ਖੜਕਾ ਕੇ ਤੁਹਾਨੂੰ ਚਿੱਠੀ ਦੇ ਕੇ ਜਾਂਦਾ ਕਿ ਜੀ ਮੇਅਰ ਨੇ ਚਿੱਠੀ ਭੇਜੀ ਹੈ ਇਹ, ਤੁਸੀਂ ਚਿੱਠੀ ਪੜ੍ਹੋ, ਉਹਦੇ ਵਿੱਚ ਇਹ ਲਿਖਿਆ ਹੋਵੇ ਕਿ ਜਿਹੜੀ ਪ੍ਰੋਪਰਟੀ ਤੁਸੀਂ ਬੈਠੇ ਹੋ ਜਿਹਦੀ, ਜਿਹੜੀ ਅਸਲ ਦੇ ਵਿੱਚ ਕਾਗਜ਼ਾਂ ਤੁਹਾਡੇ ਨਾਂ 'ਤੇ ਆ, ਹੋ ਸਕਦਾ ਹੈ ਕਿ ਕਾਗਜ਼ਾਂ ਦੇ ਵਿੱਚ ਤੁਹਾਡਾ ਨਾਂ ਹੋਣ ਦੇ ਬਾਵਜੂਦ ਇਹ ਪ੍ਰੋਪਰਟੀ ਤੁਹਾਡੀ ਨਾ ਹੋਵੇ, ਕਿਉਂਕਿ
ਉਹਦਾ ਸਿਰਲੇਖ ਆ ਨੋਟਿਸ ਟੂ ਪ੍ਰੋਪਰਟੀ ਓਨਰਸ
ਜੀ,
ਨੋਟਿਸ ਆ ਗਿਆ
ਜੀ, ਨੋਟਿਸ ਆ ਗਿਆ। ਅਤੇ ਉਹਦੇ ਸੰਦਰਭ ਦੇ ਵਿੱਚ ਅਗਲੇ ਹਫ਼ਤੇ ਨੈਕਸਟ ਟਿਊਜ਼ਡੇ ਮੇਅਰ ਵੱਲੋਂ ਇੱਕ ਮੀਟਿੰਗ ਸੱਦੀ ਗਈ ਆ ਸਿਟੀਜ਼ਨਸ ਦੇ ਨਾਲ, ਹੋਮ ਓਨਰਸ ਦੇ ਨਾਲ, ਪ੍ਰੋਪਰਟੀ ਓਨਰਸ ਦੇ ਨਾਲ। ਇਹਦੇ ਬਾਰੇ ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਨੂੰ ਵੀ ਪੁੱਛਿਆ ਗਿਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਚਿੱਠੀ ਇਸ ਤਰ੍ਹਾਂ ਰਿਚਮੰਡ ਦੇ ਮੇਅਰ ਮੈਲਕਮ ਬਰੋਡੀ ਨੇ ਭੇਜੀ ਆ, ਇਹਨੇ ਲੋਕਾਂ ਵਾਸਤੇ ਪਰੇਸ਼ਾਨੀ ਜ਼ਿਆਦਾ ਖੜੀ ਕਰ ਦਿੱਤੀ, ਇਹਨੂੰ ਕਿਸੇ ਬਿਹਤਰ ਤਰੀਕੇ ਹੈਂਡਲ ਕੀਤਾ ਜਾ ਸਕਦਾ ਸੀ ਜਾਂ ਇਹ ਤਰੀਕਾ ਬਿਲਕੁਲ ਠੀਕ ਆ? ਅਤੇ ਵਾਸੂ ਜੀ, ਪ੍ਰੀਮੀਅਰ ਡੇਵਿਡ ਈਬੀ ਨੇ ਕੱਲ੍ਹ ਕਿਹਾ ਕਿ ਉਹ ਮੇਅਰ ਦੇ ਇਸ ਫੈਸਲੇ ਦਾ ਸਮਰਥਨ ਕਰਦੇ ਨੇ, ਚਿੱਠੀ ਭੇਜਣੀ ਬਿਲਕੁਲ ਠੀਕ ਸੀ ਕਿਉਂਕਿ ਹੋਮ ਓਨਰਸ ਨੂੰ ਪਤਾ ਹੀ ਕੋਈ ਨਹੀਂ, ਹੋਮ ਓਨਰਸ ਹਨੇਰੇ ਦੇ ਵਿੱਚ ਨੇ ਕਿ ਉਹਨਾਂ ਦੀ ਪ੍ਰੋਪਰਟੀ ਦੇ ਨਾਲ, ਉਹਨਾਂ ਦੇ ਟਾਈਟਲ ਦੇ ਨਾਲ ਬੀਤ ਕੀ ਗਈ ਆ, ਬਣ ਕੀ ਗਿਆ।
ਯਾ ਪ੍ਰੀਮੀਅਰ ਨੇ ਇਹ ਵੀ ਦੱਸਿਆ, ਕਹਿੰਦੇ ਵੀ ਜਦੋਂ ਇਹ ਕੇਸ ਚੱਲਦਾ ਸੀ ਕੋਰਟ ਦੇ ਵਿੱਚ, ਕਹਿੰਦੇ ਉਦੋਂ ਮਾਨਯੋਗ ਜੱਜ ਨੂੰ ਇਹ ਪੁੱਛਿਆ ਵੀ ਗਿਆ ਵੀ ਜਿਹੜੇ ਹੋਮ ਓਨਰਸ ਨੇ, ਜਿਹੜੇ ਪ੍ਰੋਪਰਟੀ ਓਨਰਸ ਨੇ ਜਿਹਨਾਂ ਦੀਆਂ ਪ੍ਰੋਪਰਟੀਜ਼ ਇਹਦੇ ਕਰਕੇ ਪ੍ਰਭਾਵਿਤ ਹੋ ਸਕਦੀਆਂ ਨੇ, ਵੀ ਉਹਨਾਂ, ਉਹ ਤਾਂ ਇੱਥੇ ਹੈ ਨਹੀਂ ਕੋਰਟ ਦੇ ਵਿੱਚ, ਅਤੇ ਉਹਨਾਂ ਦੇ ਬਾਰੇ, ਉਹਨਾਂ ਦੀ ਪ੍ਰੋਪਰਟੀ ਬਾਰੇ ਅਸੀਂ ਇੱਥੇ ਕਿਵੇਂ ਇਹ ਮੁਕੱਦਮਾ ਚਲਾ ਸਕਦੇ ਹਾਂ, ਇਹਦੇ ਬਾਰੇ ਫੈਸਲਾ ਕਰ ਸਕਦੇ ਹਾਂ, ਵੀ ਉਹਨਾਂ ਨੂੰ ਵੀ ਇੱਥੇ ਇਨਕਲੂਡ ਕੀਤਾ ਜਾਵੇ,
ਉਹ ਧਿਰ ਨਹੀਂ ਹੈਗੇ ਇਸ ਕੇਸ,
ਹਾਂ ਉਹ ਧਿਰ ਨਹੀਂ ਹੈਗੇ, ਅਤੇ ਉਹਨਾਂ ਨੂੰ ਐਟਲੀਸਟ ਇਹਦੇ ਬਾਰੇ ਨੋਟੀਫਾਈ ਕੀਤਾ ਜਾਵੇ। ਤੇ ਕਹਿੰਦੇ ਜੱਜ ਨੇ ਉਦੋਂ ਡਿਸਾਈਡ ਕੀਤਾ ਸੀ ਕਿ ਨਹੀਂ, ਕਹਿੰਦੇ ਉਹਨਾਂ ਨੂੰ ਨੋਟੀਫਾਈ ਕਰਨ ਦੀ ਕੋਈ ਲੋੜ ਨਹੀਂ ਹੈ, ਉਹਨਾਂ ਨੂੰ ਨੋਟਿਸ ਭੇਜਣ ਦੀ ਕੋਈ ਲੋੜ ਨਹੀਂ।
ਪਰ ਪ੍ਰੋਬਲਮ ਹੈ ਜਿਹੜਾ ਜੱਜ ਨੇ ਉਹਦੇ ਰੀਜ਼ਨ ਦਿੱਤਾ ਵੀ ਨੋਟਿਸ ਭੇਜਣ ਦੀ ਲੋੜ ਅਜੇ ਕਿਉਂ ਨਹੀਂ ਹੈ।
ਸੋ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ ਦੇਖੋ ਵੀ ਜਿਹੜੇ ਫਸਟ ਨੇਸ਼ਨਸ ਨੇ ਵੀ ਕਾਉਚਨ ਨੇਸ਼ਨ ਨੇ, ਕਹਿੰਦੇ ਵੀ ਇਹ ਤਾਂ ਕਿਹਾ ਹੀ ਨਹੀਂ ਵੀ ਅਸੀਂ ਉਹਨਾਂ ਦੀ ਪ੍ਰੋਪਰਟੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਉੱਥੋਂ ਖਦੇੜਨਾ ਚਾਹੁੰਦੇ ਹਾਂ। ਤੇ ਕਹਿੰਦੇ ਜਦੋਂ ਜੇ ਫਿਊਚਰ ਵਿੱਚ ਇੱਦਾਂ ਕਿਤੇ ਹੋਏਗਾ ਤੇ ਕਹਿੰਦੇ ਉਦੋਂ ਪ੍ਰੋਪਰਟੀ ਓਨਰਸ ਆ ਕੇ ਆਪਣੇ ਆਪ ਨੂੰ ਡਿਫੈਂਡ ਕਰ ਸਕਦੇ।
ਵਾਸੂ ਜੀ ਉਹਨਾਂ ਨੇ ਕਿਹਾ ਵੀ ਹਾਂ ਐਗਜੈਕਟਲੀ, ਕਹਿੰਦੇ ਦੇ ਆਰ ਨਾਟ ਲੁਕਿੰਗ ਫਾਰ ਐਕਸਕਲੂਸਿਵ ਯੂਜ਼ ਐਂਡ ਆਕੂਪੇਸ਼ਨ ਆਫ ਪ੍ਰਾਈਵੇਟ ਲੈਂਡ ਐਟ ਦਿਸ ਟਾਈਮ,
ਐਟ ਦਿਸ ਟਾਈਮ
ਉਹ ਕੀ ਵਰਡਸ ਨੇ। ਅੱਛਾ ਦੂਜੀ ਜਿਹੜੀ ਗੱਲ ਵਾਸੂ ਜੀ ਜਜਮੈਂਟ ਦੇ ਵਿੱਚ ਉਸ ਜੱਜ ਨੇ ਲਿਖੀ ਹੈ ਨਾ, ਉਹਨਾਂ ਨੇ ਇਹ ਲਿਖਿਆ ਕਿ ਦੇਖੋ ਰੀਕਨਸੀਲੀਏਸ਼ਨ ਕਿਵੇਂ ਕੰਮ ਕਰਦੀ ਆ। ਉਹਨਾਂ ਨੇ ਕਿਹਾ ਵੀ ਕਈ ਵਾਰੀ ਜਦੋਂ ਰੀਕਨਸੀਲੀਏਸ਼ਨ ਹੋਏਗੀ ਤਾਂ ਉਹਦੇ ਵਿੱਚ ਇੰਡੀਜਨਸ ਤੇ ਫਸਟ ਨੇਸ਼ਨ ਜਿਹੜੇ ਲੋਕ ਨੇ ਉਹਨਾਂ ਨੂੰ ਕਿਸੇ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈਣਾ, ਤੇ ਕਈ ਵਾਰੀ ਰੀਕਨਸੀਲੀਏਸ਼ਨ ਦੀ ਜਿਹੜੀ ਕੋਸਟ ਹੈਗੀ ਆ ਉਹ ਨੋਨ ਇੰਡੀਜਨਸ ਲੋਕਾਂ ਨੂੰ ਭਰਨੀ ਪੈਣੀ ਆ, ਨੋਨ ਇੰਡੀਜਨਸ ਕੈਨੇਡੀਅਨਸ ਨੂੰ ਉਹਦਾ ਖਾਮਿਆਜ਼ਾ ਭੁਗਤਣਾ ਪੈਣਾ। ਸੋ ਬੇਸਿਕਲੀ ਉਹਨਾਂ ਦਾ ਇਹ ਕਹਿਣਾ ਵੀ ਠੀਕ ਹੈ ਜੇ ਕਿਸੇ ਪ੍ਰਾਈਵੇਟ ਲੈਂਡ ਓਨਰ ਨਾਲ ਧੱਕਾ ਹੁੰਦਾ ਵੀ ਆ ਤਾਂ ਉਹ ਰੀਕਨਸੀਲੀਏਸ਼ਨ ਦੇ ਸੰਦਰਭ ਵਿੱਚ ਉਹ ਹੋਣਾ ਜਾਇਜ਼ ਆ। ਜੱਜ ਨੇ ਤਾਂ ਇਹ ਗੱਲ ਲਿਖਤੀ ਆ, ਇਹ ਜੱਜਮੈਂਟ 'ਚ ਲਿਖ ਦਿੱਤੀ ਹੋਈ ਆ। ਇਸ ਕਰਕੇ ਜਿਹੜੀ ਇਹ ਗੱਲ ਆ ਬੜੀ ਸੀਰੀਅਸ ਆ ਇਹ, ਤਾਂਹੀਓ ਰਿਚਮੰਡ ਦੇ ਮੇਅਰ ਨੇ ਜਿਹੜੀ ਚਿੱਠੀ ਭੇਜੀ ਆ, ਹਾਲਾਂਕਿ ਕਈਆਂ ਦਾ ਇਹ ਮੰਨਣਾ ਵੀ ਚਿੱਠੀ ਭੇਜਣ ਕਰਕੇ ਐਵੇਂ ਲੋਕਾਂ ਦੀ ਟੈਨਸ਼ਨ ਤੇ ਚਿੰਤਾ ਹੋਰ ਵਧਾ ਦਿੱਤੀ ਆ, ਪਰ ਪ੍ਰੀਮੀਅਰ ਨੇ ਕੱਲ੍ਹ ਇਸ ਗੱਲ ਦਾ ਸਮਰਥਨ ਕੀਤਾ। ਉਹਨਾਂ ਨੇ ਇਹ ਆਖਿਆ ਕਹਿੰਦੇ ਇਹਦੇ ਨਾਲ ਤਾਂ ਦੇਖੋ ਜਿਹੜੀ ਪ੍ਰਾਈਵੇਟ ਇਨਵੈਸਟਮੈਂਟ ਆ ਸੂਬੇ ਦੇ ਵਿੱਚ ਉਹਨੂੰ ਖਤਰਾ ਪੈ ਜਾਣਾ, ਜਿਹਨਾਂ ਲੋਕਾਂ ਦੀਆਂ ਪ੍ਰੋਪਰਟੀਜ਼ ਦੇ ਉੱਪਰ ਮੋਰਗੇਜ, ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਜਿਹਨਾਂ ਦੀਆਂ ਮੋਰਗੇਜਿਸ ਨੇ ਵਾਸੂ ਜੀ, ਕਿਸੇ ਨੇ ਉਹ ਪ੍ਰੋਪਰਟੀ ਵੇਚਣੀ ਸੀ, ਕਿਸੇ ਨੇ ਰਿਟਾਇਰ ਹੋ ਕੇ ਸੋਚਿਆ ਸੀ ਵੀ ਇਹ ਪ੍ਰੋਪਰਟੀ ਵੇਚ ਕੇ ਆਪਾਂ ਇੱਥੋਂ ਮੂਵ ਕਰ ਜਾਈਏ, ਉਹ ਰੌਲੇ ਦੀ ਜ਼ਮੀਨ ਬਣ ਗਈ ਸਾਰੀ ਦੀ ਸਾਰੀ ਹੁਣ। ਤੇ ਇਹ ਜਿਹੜੀ ਜੱਜਮੈਂਟ ਹੈ ਇਹ ਬਾਏ ਐਕਸਟੈਂਸ਼ਨ ਇਹ ਤੇ ਪੂਰੇ ਸੂਬੇ ਤੇ ਫਿਰ ਪੂਰੇ ਮੁਲਕ ਦੇ ਵਿੱਚ ਜੇ ਇਸ ਤਰ੍ਹਾਂ ਦੀਆਂ ਜੱਜਮੈਂਟਸ ਆਉਣ ਲੱਗ ਗਈਆਂ ਤਾਂ ਫਿਰ ਪ੍ਰਾਈਵੇਟ ਪ੍ਰੋਪਰਟੀ ਦਾ ਤਾਂ ਅਧਿਕਾਰ ਹੀ ਕੋਈ ਨਾ ਰਹਿ ਗਿਆ।
ਬਿਲਕੁਲ, ਤੇ ਪ੍ਰੀਮੀਅਰ ਨੇ ਕਿਹਾ ਕਹਿੰਦੇ ਜਦੋਂ ਅਸੀਂ ਕਹਿੰਦੇ ਆਫਕੋਰਸ ਕਹਿੰਦੇ ਬਾਰੇ ਆਪਾਂ ਅਪੀਲ ਕਰਨੀ ਆ ਹਾਇਰ ਕੋਰਟਸ ਦੇ ਵਿੱਚ, ਤੇ ਕਹਿੰਦੇ ਜਦੋਂ ਅਪੀਲ ਕਰਾਂਗੇ ਉਹਦੇ ਵਿੱਚ ਵੀ ਜੋ ਸਾਡਾ ਮੇਨ ਆਰਗੂਮੈਂਟ ਹੋਏਗਾ, ਵਨ ਆਫ ਦ ਮੇਨ ਆਰਗੂਮੈਂਟਸ, ਉਹ ਇਹੀ ਹੋਏਗਾ ਵੀ ਜਿਹੜੇ ਸਟੇਕ ਹੋਲਡਰਸ ਨੇ ਮੇਨ, ਜਿਹੜੇ ਪ੍ਰੋਪਰਟੀ ਓਨਰਸ ਨੇ, ਵੀ ਉਹ ਇਸ ਪੂਰੇ ਮੁਕੱਦਮੇ ਦੇ ਵਿੱਚ ਧਿਰ ਨਹੀਂ ਸੀਗੇ, ਦੇ ਵਰ ਨੋਟ ਇਨਵੋਲਵਡ ਇਨ ਦ ਕੇਸ, ਤੇ ਉਹਨਾਂ ਦੀਆਂ ਪ੍ਰੋਪਰਟੀਜ਼ ਦੇ ਬਾਰੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦਾ ਕੇਸ ਸੁਣੇ ਬਿਨਾਂ ਕਹਿੰਦੇ ਫੈਸਲਾ ਕਿਵੇਂ ਕੀਤਾ ਜਾ ਸਕਦਾ। ਸੋ ਕਹਿੰਦੇ ਜਦੋਂ ਅਸੀਂ ਅਪੀਲ ਕਰਾਂਗੇ ਸਾਡੀ ਇਹ ਮੇਨ ਆਰਗੂਮੈਂਟ ਵੀ ਹੋਏਗੀ।
ਤੇ ਪ੍ਰੀਮੀਅਰ ਨੇ ਇਹ ਵੀ ਕਿਹਾ ਕਹਿੰਦੇ ਸਿਟੀ ਆਫ ਰਿਚਮੰਡ ਨਾਲ ਅਸੀਂ ਬਹੁਤ ਕਲੋਜ਼ਲੀ ਕੰਮ ਕਰਦੇ ਪਏ ਹਾਂ, ਕਿਉਂਕਿ ਕਾਫੀ ਸਾਰਾ ਇਹੋ ਜਿਹਾ ਐਵੀਡੈਂਸ ਆ ਇਸ ਮਾਮਲੇ ਦੇ ਵਿੱਚ ਜਦੋਂ ਅਪੀਲ ਵੀ ਹੁਣ ਅੱਗੇ ਚੱਲਦੀ ਆ ਕਿ ਉਹ ਸਿਟੀ ਆਫ ਰਿਚਮੰਡ ਹੀ ਪ੍ਰਦਾਨ ਕਰ ਸਕਦੀ ਆ। ਸੋ ਇਸ ਕਰਕੇ ਸਿਟੀ ਆਫ ਰਿਚਮੰਡ ਦਾ ਇਹਦੇ ਵਿੱਚ ਬਣੇ ਰਹਿਣਾ ਤੇ ਸਿਟੀ ਆਫ ਰਿਚਮੰਡ ਦੇ ਨਾਲ ਰਲ ਕੇ ਕੰਮ ਕਰਨਾ ਸੂਬਾ ਸਰਕਾਰ ਲਈ ਇੰਪੋਰਟੈਂਟ ਆ। ਪਰ ਵਾਸੂ ਜੀ ਕਮਾਲ ਹੈ ਇਹ, ਅਸੀਂ ਕੱਲ੍ਹ ਵੀ ਜਿਹੜੀ ਗੱਲ ਕਰਦੇ ਸੀ ਨਾ, ਦੇਖੋ ਰੀਕਨਸੀਲੀਏਸ਼ਨ ਦੀ ਜਿਹੜੀ ਸਪਿਰਿਟ ਆ ਉਹਨੂੰ ਬਰਕਰਾਰ ਰੱਖਣਾ ਜ਼ਰੂਰੀ ਆ, ਪਰ ਦੂਜੀ ਗੱਲ ਇਹ ਆ ਕਿ ਇਤਿਹਾਸ ਦੇ ਵਿੱਚ ਹੋਏ ਕਿਸੇ ਗਲਤ ਕੰਮ ਵਾਸਤੇ ਜਿਹੜੇ ਕੁਝ ਵਿਕਟਮਸ ਬਣੇ, ਜਿਹੜੇ ਹੁਣ ਉਹਨਾਂ ਦੇ ਵਿੱਚੋਂ ਇਸ ਧਰਤੀ 'ਤੇ ਨਹੀਂ ਹੈਗੇ ਲੋਕ ਉਹ, ਹੈ ਨਾ, ਅੱਗੇ ਉਹਨਾਂ ਦੀਆਂ ਪੁਸ਼ਤਾਂ ਨੇ, ਉਹਨਾਂ ਇਤਿਹਾਸਕ ਰੋਂਗਸ ਨੂੰ ਠੀਕ ਕਰਨ ਦੇ ਵਾਸਤੇ ਤੁਸੀਂ ਹੁਣ ਮੌਜੂਦਾ ਸਮੇਂ ਨਵੇਂ ਵਿਕਟਮ ਨਹੀਂ ਨਾ ਬਣਾ ਸਕਦੇ। ਤੇ ਇਸ ਜੱਜਮੈਂਟ ਨੇ ਰਾਹ ਉਹਦਾ ਖੋਲ ਦਿੱਤਾ ਹੋਇਆ ਜਿਹਦੇ ਵਿੱਚ ਕੀ ਕਹਿ ਤਾਂ ਕਿ ਜਿਹੜੀ BC ਲੈਂਡ ਟਾਈਟਲ ਐਕਟ ਦੇ ਅਧੀਨ ਰਜਿਸਟ੍ਰੇਸ਼ਨ ਹੋਈ ਆ ਉਹਦੇ ਉੱਪਰੋਂ ਦੀ ਸੁਪਰਸੀਡ ਕਰਦੀ ਆ, ਉਹਦੇ ਉੱਪਰ ਐਬਰੀਜਨਲ ਟਾਈਟਲ ਦਾ ਕਲੇਮ ਬਣ ਸਕਦਾ। ਉਹਨਾਂ ਨੇ ਇਸ ਇਹਨਾਂ ਪ੍ਰੋਪਰਟੀਜ਼ ਦੇ ਵਿੱਚ ਐਬਰੀਜਨਲ ਨੂੰ ਕਲੇਮ ਦੇ ਦਿੱਤਾ ਹੋਇਆ।
ਜਾਂ ਅਸੀਂ ਥੋੜ੍ਹੇ ਦਿਨ ਪਹਿਲਾਂ ਗੱਲ ਕਰ ਰਹੇ ਸੀ ਪਬਲਿਕ ਸੇਫਟੀ ਦੇ ਕੰਟੈਕਸਟ ਵਿੱਚ, ਆਪਾਂ ਗੱਲ ਕੀਤੀ ਸੀ ਕਿ ਈਵਨ ਜਿਹੜਾ ਸਾਡਾ ਜਸਟਿਸ ਸਿਸਟਮ ਵੀ ਆ
ਜੀ
ਉਹ ਸੋਸ਼ਲ ਵੈਕਿਊਮ ਦੇ ਵਿੱਚ ਨਹੀਂ ਕ੍ਰੀਏਟ ਐਗਜ਼ਿਸਟ ਕਰ ਸਕਦਾ।
ਕਰੈਕਟ,
ਕਿ ਜੋ ਸਮਾਜ ਦੇ ਵਿੱਚ ਇਸ ਵੇਲੇ ਮਾਹੌਲ ਹੈ, ਜੋ ਜੱਜਮੈਂਟ ਦਾ ਸਾਡੇ ਕਾਨੂੰਨਾਂ ਦਾ ਸਮਾਜ ਦੇ ਉੱਤੇ ਕੀ ਪ੍ਰਭਾਵ ਪੈਂਦਾ, ਉਹਨੂੰ ਵੀ ਫੈਕਟਰ ਇਨ ਕਰਨਾ ਜ਼ਰੂਰੀ ਹੁੰਦਾ। ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਰਿਪੀਟ ਓਫੈਂਡਰਸ ਦੀ ਗੱਲ ਹੁੰਦੀ ਹੈ, ਉਦੋਂ ਕਿਹਾ ਜਾਂਦਾ ਕਿ ਸਾਡੇ ਕਾਨੂੰਨ 'ਚ ਲਿਖਿਆ ਹੋਇਆ ਕਿ ਤੁਸੀਂ ਉਹਨਾਂ ਦੀ ਪਿਛੋਕੜ, ਉਹਨਾਂ ਦਾ ਬੈਕਗਰਾਊਂਡ ਫੈਕਟਰ ਇਨ ਕਰਨਾ, ਵੀ ਇਹ ਕੌਣ ਜੀ, ਕੋਈ ਸਟੂਡੈਂਟ ਆ, ਵੀ ਇੱਥੇ ਕਦੋਂ ਕਿੰਨਾ ਪੁਰਾਣਾ ਆਇਆ ਹੋਇਆ, ਇਹਦੇ ਆਰਥਿਕ ਹਾਲਾਤ ਕਿਹੋ ਜਿਹੇ ਨੇ, ਉਹਦੇ ਆਧਾਰ 'ਤੇ ਜਿਹੜੀ ਸੈਂਟੈਂਸਿੰਗ ਆ ਉਹਨੂੰ ਥੋੜ੍ਹਾ ਜਿਹਾ ਟੇਲਰ ਕਰ ਦਿੱਤਾ ਜਾਂਦਾ। ਤੇ ਜਦੋਂ ਅਸੀਂ ਇੱਡੀ ਵੱਡੀ ਜੱਜਮੈਂਟ ਦੀ ਗੱਲ ਕਰ ਰਹੇ ਹਾਂ, ਉਦੋਂ ਤੁਸੀਂ ਇਹਦਾ ਜੱਜਮੈਂਟ ਦਾ ਸਮਾਜ ਦੇ ਉੱਤੇ ਕੀ ਪ੍ਰਭਾਵ ਪਏਗਾ, ਇਕਨੋਮੀ ਦੇ ਉੱਤੇ ਕੀ ਪ੍ਰਭਾਵ ਪਏਗਾ, ਇੱਕ ਜਿਹੜਾ ਮਾਸ ਹਿਸਟੀਰੀਆ ਇਹਦੇ ਨਾਲ ਕ੍ਰੀਏਟ ਹੋ ਸਕਦਾ, ਇਹ ਚੀਜ਼ਾਂ ਫਿਰ ਫੈਕਟਰ ਨਹੀਂ ਕੀਤੀਆਂ
ਜਾ ਸਕਦੀਆਂ। ਇਹਦੇ ਵਿੱਚ ਫਿਰ ਇੱਕ ਇਹ ਕਹਿ ਲਓ ਕਿ ਜਿਹੜੇ ਟੈਕਸ ਪੇਇੰਗ ਸਿਟੀਜ਼ਨ ਹੈਗੇ ਨੇ, ਜਿਹੜੇ ਆਪਣੇ ਜਿਹਨਾਂ ਨੇ ਮਿਹਨਤ ਕਰਕੇ ਪ੍ਰੋਪਰਟੀ ਖਰੀਦੀ, ਇੱਕ ਲੀਗਲ ਐਸਟੈਬਲਿਸ਼ਡ ਸਿਸਟਮ ਦੇ ਰਾਹੀਂ ਪ੍ਰੋਪਰਟੀ ਖਰੀਦੀ, ਉਹਨਾਂ ਦੇ ਹੱਕਾਂ ਦੇ ਉੱਪਰ ਫਿਰ ਇੱਕ ਵਾਰ ਤੋਂ ਮਤਲਬ ਇਹ ਅਦਾਲਤ ਦੇ ਫੈਸਲੇ ਨੇ ਇਹੋ ਜਿਹਾ ਕੰਮ ਕਰਤਾ, ਇਹ ਕੈਨੇਡਾ ਵਾਸਤੇ ਬੜਾ ਫਾਰ ਰੀਚਿੰਗ ਇੰਪੈਕਟ ਹੈ ਇਹਦਾ।
ਬਿਲਕੁਲ,
ਇਹਦੇ ਬਾਰੇ ਇਸੇ ਕਰਕੇ ਜਿਹੜੀ ਗੱਲ ਹੋਣੀ ਆ, ਅਤੇ ਜਿਹੜਾ ਤਾਂਹੀਓ ਸੂਬਾ ਸਰਕਾਰ ਨੇ ਰਾਈਟ ਵੇ ਅਪੀਲ ਕਰਨ ਦਾ ਐਲਾਨ ਇੱਥੇ ਕਰਤਾ ਸੀ, ਵੀ ਆਰ ਗੋਇੰਗ ਟੂ ਅਪੀਲ ਦਿਸ ਡਿਸੀਜਨ।
ਬਿਲਕੁਲ, ਅਤੇ ਦੇਖੋ ਜਿਹੜੇ ਅਸੀਂ ਆਪਣੀ ਕੋਨਸਟੀਟਿਊਸ਼ਨ ਜੋ ਬਣਾਈ, ਆਪਣਾ ਜੋ ਕ੍ਰਿਮੀਨਲ ਕੋਡ ਬਣਾਇਆ, ਜੋ ਸਾਰੇ ਸਾਡੇ ਜੋ ਇੱਥੇ ਕਾਨੂੰਨ ਨੇ, ਰੂਲਸ ਰੈਗੂਲੇਸ਼ਨਸ ਨੇ, ਉਹ ਸਮਾਜ ਦੇ ਵਿੱਚ ਲਾਅ ਐਂਡ ਆਰਡਰ ਬਰਕਰਾਰ ਰੱਖਣ ਵਾਸਤੇ ਨੇ। ਕਿ ਜੇ ਕਾਨੂੰਨ ਹੀ ਇਸ ਤਰ੍ਹਾਂ ਦੀ ਕੋਈ ਜਜਮੈਂਟ ਕੋਈ ਪਾਸ ਕਰਦਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਜਜਮੈਂਟ ਆਉਂਦੀ ਹੈ
ਅਰਾਜਕਤਾ,
ਜਿਹਦੇ ਨਾਲ ਲਾਅਲੈਸਨੈਸ ਹੁੰਦੀ ਹੈ, ਦੈਨ ਦਾ ਪਰਪਸ, ਦਾ ਹੋਲ ਪਰਪਸ ਇਜ਼ ਡਿਫੀਟਿਡ।
ਵਟਸਐਪ 'ਤੇ ਇੱਕ ਮੈਸੇਜ ਆਇਆ ਕਹਿੰਦੇ ਅਪੀਲ ਹੁੰਦਿਆਂ, ਫੈਸਲਾ ਹੁੰਦਿਆਂ ਸਾਲ ਬੜੇ ਲੱਗ ਜਾਣੇ, ਟਾਈਮ ਨਿਕਲ ਜਾਣਾ, ਉਦੋਂ ਤੱਕ ਜਿਹੜੀ ਇਹ ਸਾਰੀ ਪ੍ਰੋਪਰਟੀ ਹੈਗੀ ਆ ਕਿਸੇ ਨੇ ਵੇਚਣੀ ਹੋਵੇ
ਡਿਸਪਿਊਟਡ
ਬਣ ਗਈ। ਰੌਲੇ ਦੀ ਜ਼ਮੀਨ ਆ, ਰੌਲੇ ਦੀ ਜ਼ਮੀਨ ਕੌਣ ਖਰੀਦਦਾ, ਜਾਂ ਫਿਰ ਜਦੋਂ ਖਰੀਦੀ ਜਾਂਦੀ ਆ ਤਾਂ ਕਿਸ ਭਾਅ ਖਰੀਦੀ ਜਾਂਦੀ ਆ, ਇਹ ਸਭ ਨੂੰ ਪਤਾ।
ਮਾਨਯੋਗ ਜੱਜ ਦਾ ਇਹ ਕਹਿ ਦੇਣਾ ਕਿ ਵੀ ਜਦੋਂ ਪ੍ਰੋਪਰਟੀ ਓਨਰਸ ਦੀ ਜ਼ਮੀਨ ਦੇ ਉੱਤੇ ਫਸਟ ਨੇਸ਼ਨਸ ਕਬਜ਼ਾ ਕਰਨ ਦੀ ਗੱਲ ਕਰਨਗੇ,
ਉਦੋਂ ਦੇਖ ਲਾਂਗੇ,
ਉਦੋਂ ਪ੍ਰੋਪਰਟੀ ਓਨਰਸ ਆ ਕੇ ਡਿਸਪਿਊਟ ਕਰ ਦੇਣ। ਸੋ ਇਟਸ ਵੈਰੀ ਈਜ਼ੀਲੀ ਸੈਡ, ਯੂ ਨੋ,
ਇਟਸ ਆਲਮੋਸਟ ਲਾਈਕ ਸੇਇੰਗ ਵੀ ਜਦੋਂ ਪ੍ਰੋਬਲਮ ਹੋਏਗੀ, ਤੁਸੀਂ ਪ੍ਰੋਬਲਮ ਉਤਪੰਨ ਹੋਣ ਦੀ ਜ਼ਮੀਨ ਆਪ ਤਿਆਰ ਕਰਕੇ ਦੇ ਰਹੇ ਹੋ, ਤੁਸੀਂ ਉਹਦਾ ਮਾਹੌਲ ਤਿਆਰ ਕਰਦੇ ਪਏ ਹੋ। ਸੋ ਕਈ ਵਾਰੀ, ਬਸ ਵੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਆ, ਦੇਖੋ ਅਦਾਲਤ ਨੂੰ ਨਾ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਮਾਣਯੋਗ ਅਦਾਲਤ ਦਾ ਫੈਸਲਾ ਹੈ, ਪਰ ਕਈ ਵਾਰੀ ਜਿਹੜੇ ਫੈਸਲੇ ਹੁੰਦੇ ਨੇ ਉਹਨਾਂ ਨੂੰ ਸੁਣ ਕੇ ਦੇਖ ਕੇ ਲੱਗਦਾ ਹੈਰਾਨੀ ਹੁੰਦੀ ਆ।
ਦੇਖੋ ਜੋ ਸਾਡਾ ਸਿਸਟਮ ਹੈ ਉਹਦੇ ਵਿੱਚ ਜੁਡੀਸ਼ਰੀ ਇਜ਼ ਸੁਪਰੀਮ, ਜੁਡੀਸ਼ਰੀ ਦੀ ਰਿਸਪੈਕਟ ਜੇ ਨਹੀਂ ਹੋਏਗੀ ਤਾਂ ਮੁਲਕ ਹੀ ਐਗਜ਼ਿਸਟ ਨਹੀਂ ਕਰ ਸਕਦਾ।
ਪਰ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਨੇ,
ਐਗਜ਼ੈਕਟਲੀ, ਸੋ ਉਹਨਾਂ ਦਾ ਮੁਲਾਂਕਣ ਕਰਨਾ, ਉਹਨਾਂ ਨੂੰ ਐਨਾਲਾਈਜ਼ ਕਰਨਾ, ਉਹਨਾਂ 'ਤੇ ਟਿੱਪਣੀ ਕਰਨਾ, ਜ਼ਾਬਤੇ 'ਚ ਰਹਿ ਕੇ ਕ੍ਰਿਟੀਸਾਈਜ਼ ਕਰਨਾ ਵੀ ਉਹ ਜਾਇਜ਼ ਆ, ਪਰ ਡਿਸਰਿਸਪੈਕਟ ਨਹੀਂ ਕੀਤਾ ਜਾ ਸਕਦਾ ਅਦਾਲਤ ਨੂੰ। ਤੇ ਗਲਤੀਆਂ ਦੇਖੋ, ਜਿਹੜੇ ਜੱਜ ਨੇ ਉਹ ਵੀ ਇਨਸਾਨ ਨੇ, ਤੇ ਜਿਵੇਂ ਕੈਸ਼ ਹੀਟ ਨੇ ਕੱਲ ਕਿਹਾ ਸੀ ਕਿ ਜੱਜ ਦੇ ਕੋਲੋਂ ਕਲੀਅਰਲੀ ਕਹਿੰਦੇ ਗਲਤੀ ਹੋਈ ਆ,
ਕਲੀਅਰਲੀ ਮਿਸਟੇਕ ਹੋਈ ਆ, ਤੇ ਅਪੀਲ ਕੋਰਟ ਨੇ ਇਹਨੂੰ ਰੱਦ ਕਰ ਦੇਣਾ,
ਹਾਂ, ਕਹਿੰਦੇ ਵੀ ਇਹ ਗਲਤ ਜੱਜਮੈਂਟ ਹੈ। ਸੋ ਇਹਦੇ ਤੇ ਹਰ ਕਿਸੇ ਦੀ ਆਪਣੀ ਟਿੱਪਣੀ ਹੋ ਸਕਦੀ, ਰਾਏ ਹੋ ਸਕਦੀ ਆ, ਪਰ ਉਹੀ ਗੱਲ ਹੈ ਕਿ ਵੀ ਹੈਵ ਟੂ ਰਿਸਪੈਕਟ ਦ ਇੰਸਟੀਟਿਊਸ਼ਨ।
ਤੁਸੀਂ ਇਹ ਦੇਖੋ ਕਿ ਇਹਦੇ ਨਾਲ ਨਾ, ਦੇਖੋ ਅਮਰੀਕਾ ਦੇ ਵਿੱਚ ਕੀ ਹੋਇਆ, ਡੋਨਲਡ ਟਰੰਪ ਹੁਣ ਸਿੱਧੇ ਹੀ ਹੋ ਗਏ ਜੱਜਾਂ ਦੇ ਦੁਆਲੇ, ਕਹਿੰਦੇ ਐਕਟਿਵਿਸਟ ਜੱਜ ਨੇ, ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੇ ਆ ਗਲਤ ਫੈਸਲਾ,
ਅਸੀਂ ਨਹੀਂ ਚਾਹੁੰਦੇ ਉਦਾਂ ਦਾ ਮਾਹੌਲ ਸਾਡੇ ਮੁਲਕ 'ਚ ਬਣੇ।
ਹਾਂ, ਐਂਡ ਉਹੋ ਜਿਹਾ ਮਾਹੌਲ ਨਾ ਬਣੇ, ਉਹਦੇ ਲਈ ਜ਼ਰੂਰੀ ਹੈ ਕਿ ਜਿਹੜੇ ਇੱਦਾਂ ਦੇ ਫੈਸਲੇ ਨੇ ਇਹਨਾਂ ਨੂੰ ਬਹੁਤ ਸੋਚ ਕੇ, ਪੁਣ ਛਾਣ ਕਰਕੇ, ਪਰਖ ਕੇ ਕੀਤਾ ਜਾਵੇ, ਕਿਉਂਕਿ ਜਦੋਂ ਗੱਲ ਇਹ ਸਾਹਮਣੇ ਆਉਂਦੀ ਆ ਕਿ ਜਿਹੜਾ ਗਰੁੱਪ ਆਫ ਲੋਕ ਸਿੱਧੇ ਸਿੱਧੇ ਤੌਰ 'ਤੇ ਇਸ ਫੈਸਲੇ ਨਾਲ ਇੰਪੈਕਟ ਹੋ ਰਹੇ ਨੇ, ਜੱਜ ਕਹਿੰਦੇ ਉਹਨਾਂ ਨੂੰ ਬੁਲਾਉਣ ਦੀ ਲੋੜ ਹੀ ਨਹੀਂ, ਜਦੋਂ ਬਾਅਦ 'ਚ ਇਸ ਫੈਸਲੇ ਦੇ ਆਧਾਰ 'ਤੇ ਰੌਲਾ ਪਏਗਾ ਉਦੋਂ ਆ ਜਾਣ, ਉਦੋਂ ਉਹਨਾਂ ਦੀ ਸੁਣਵਾਈ ਹੋ ਜਾਏਗੀ। ਦੈਟਸ ਨੋਟ ਹਾਊ ਥਿੰਗ ਸ਼ੁੱਡ ਬੀ ਡਨ। ਜਿਹੜੀ ਤੁਸੀਂ ਕੋਈ ਗੱਲ ਕੀਤੀ ਨਾ ਵੀ ਕ੍ਰਿਮੀਨਲ ਕੋਡ ਦੇ ਵਿੱਚ ਇਹ ਮੱਦ ਹੈਗੀ ਆ ਕਿ ਜੀ ਦੇਖੋ ਪਿਛੋਕੜ, ਦੇਖੋ ਉਹ ਕਿਹੋ ਜਿਹੇ ਹਾਲਾਤ 'ਚੋਂ ਆਇਆ, ਕ੍ਰਿਮੀਨਲ ਵੀ ਅਪਰਾਧੀ ਜੰਮਦਾ ਹੀ ਅਪਰਾਧੀ ਨਹੀਂ ਹੁੰਦਾ, ਅਪਰਾਧੀ ਉਹ ਕਿਉਂ ਬਣਿਆ, ਜਿਹੜਾ ਉਹਦਾ ਉਹ ਵਾਲਾ ਪਹਿਲੂ ਆ ਉਹ 'ਤੇ ਫੈਕਟਰ ਇਨ ਕਰਨ ਵਾਸਤੇ ਹਦਾਇਤ ਹੈਗੀ ਆ। ਆ ਜਿਹੜੇ ਹੁਣ ਕ੍ਰਿਮੀਨਲ ਕੋਡ ਦੇ ਵਿੱਚ ਤਰਮੀਮ ਸੁਝਾਈ ਜਾ ਰਹੀ ਹੈ, ਜਿਹਦਾ ਕਿ ਬਿੱਲ ਇਸ ਹਫ਼ਤੇ ਆਉਣਾ, ਹਾਂ ਲਾਸਟ ਵੀਕ ਹੀ ਗੱਲ ਹੁੰਦੀ ਸੀ, ਇਸ ਹਫ਼ਤੇ ਪਾਰਲੀਮੈਂਟ ਦੇ ਵਿੱਚ ਜਿਹੜਾ ਨਵਾਂ ਬਿੱਲ, ਬੇਲ ਰਿਫੋਰਮ ਵਾਲਾ, ਕ੍ਰਿਮੀਨਲ ਕੋਡ ਦੀ ਤਬਦੀਲੀ ਵਾਲਾ ਆਉਣਾ, ਉਹਦੇ 'ਚ ਹੁਣ ਇਹ ਗੱਲ ਵੀ ਕਹੀ ਜਾਣੀ ਹੈ ਵੀ ਜਿਹੜਾ ਕੋਈ ਰਿਪੀਟ ਵਾਇਲੈਂਟ ਅਫੈਂਡਰ ਆਉਂਦਾ ਉਹਨੇ ਪਹਿਲਾਂ ਕਿਹੋ ਜਿਹੇ ਅਪਰਾਧ ਕੀਤੇ ਨੇ ਅਤੇ ਪਹਿਲਾਂ ਉਹੋ ਜਿਹਾ ਕਾਨੂੰਨ ਨਾਲ ਕਿਵੇਂ ਵਾਹ ਪੈਂਦਾ ਰਿਹਾ ਉਹਨੂੰ ਵੀ ਫੈਕਟਰ ਇਨ ਕੀਤਾ ਜਾਵੇ। ਸੋ ਸਿਰਫ ਉਹਦੇ ਹਾਲਾਤ ਨਾ ਦੇਖੋ, ਉਹਦੇ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਨੂੰ ਵੀ ਫੈਕਟਰ ਇਨ ਕੀਤਾ ਜਾਵੇ, ਕਿਉਂਕਿ ਹਜੇ ਕੀ ਹੁੰਦਾ ਕ੍ਰਿਮੀਨਲ ਕੋਡ 'ਚ ਕਿ ਜਿਹੜੇ ਮਾਮਲੇ ਨੂੰ ਲੈ ਕੇ ਇਸ ਵੇਲੇ ਕੇਸ ਆਇਆ ਸਿਰਫ ਉਹਦੀਆਂ ਮੈਰਿਟਸ 'ਤੇ ਹੀ ਸਜ਼ਾ ਦਿੱਤੀ ਜਾਂਦੀ ਆ, ਪਿੱਛੇ ਉਹ ਵਿਅਕਤੀ ਕੀ ਕੁਝ ਕਰ ਚੁੱਕਾ ਉਹਨਾਂ ਕੇਸਿਸ ਨੂੰ, ਉਹਨਾਂ ਵਾਰਦਾਤਾਂ ਨੂੰ ਵੱਖਰਾ ਰੱਖਿਆ ਜਾਂਦਾ। ਸੋ ਉਹ ਤਬਦੀਲੀ ਹੋ ਤਾਂ ਰਹੀ ਆ, ਪਰ ਦੈਟਸ ਔਨ ਦਾ ਕ੍ਰਿਮੀਨਲ ਕੋਡ ਸਾਈਡ, ਦਿਸ ਇਹ ਪ੍ਰੋਪਰਟੀ ਰਾਈਟਸ ਦਾ ਇਸ਼ੂ ਆ, ਅਤੇ ਇਹਦੇ ਵਿੱਚ ਦੇਖਦੇ ਹਾਂ ਹੁਣ ਅਪੀਲ ਕਦੋਂ ਤੱਕ ਚੱਲਦੀ ਹੈ, ਕੀ ਬਣਦਾ, ਪਰ ਕੰਸਰਨਿੰਗ ਬਹੁਤ ਆ। ਵਾਸੂ ਜੀ ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਇਸ ਚੀਜ਼ ਨੂੰ ਲੈ ਕੇ ਆ ਰਹੇ ਨੇ, ਇੱਕ ਮੈਸੇਜ 'ਤੇ ਆਇਆ ਕਹਿੰਦੇ ਲੱਗਦਾ ਤਾਂ ਇਹ ਹੈ ਵੀ ਜਿਵੇਂ ਇਸ ਫੈਸਲੇ ਨਾਲ ਕੋਸ਼ਿਸ਼ ਕੀਤੀ ਗਈ ਸੀ, ਵੀ ਦੇਖਦੇ ਹਾਂ ਕਿ ਇਹਨੂੰ ਲੈ ਕੇ ਰਿਐਕਸ਼ਨ ਕਿਹੋ ਜਿਹਾ ਆਉਂਦਾ।
ਨਹੀਂ ਦੇਖੋ, ਮੈਂ ਫਿਰ ਇੱਥੇ ਬੇਨਤੀ ਕਰਾਂਗਾ ਕਿ ਜੁਡੀਸ਼ਰੀ ਨੂੰ ਅਸੀਂ ਕਿਸੇ ਕੌਨਸਪਿਰੇਸੀ ਦੇ ਵਿੱਚ ਨਾ ਇੱਦਾਂ ਸ਼ਾਮਿਲ ਕਰੀਏ ਕਿ ਗਲਤੀ ਹੋ ਗਈ, ਤੁਸੀਂ ਇਹ ਕਹਿ ਸਕਦੇ ਹੋ ਕਿ ਮਾਨਯੋਗ ਜੱਜ ਦੇ ਕੋਲੋਂ ਆਪਣੀ ਜੱਜਮੈਂਟ ਤਿਆਰ ਕਰਨ ਦੇ ਵਿੱਚ ਗਲਤੀ ਹੋ ਗਈ, ਐਰਰ ਹੋ ਗਿਆ, ਸ਼ੀ ਐਰਡ ਇਨ ਹਰ ਜੱਜਮੈਂਟ, ਇਹ ਕਿਹਾ ਜਾ ਸਕਦਾ, ਅਤੇ ਅਪੀਲਸ ਕੋਰਟ ਇਹਨੂੰ ਹੋਪਫੁਲੀ ਓਵਰਟਰਨ ਕਰ ਦੇਗੀ। ਪਰ ਇਹ ਕਹਿਣਾ ਵੀ ਕੋਈ ਜੁਡੀਸ਼ਰੀ ਕਿਸੇ ਪੋਲੀਟੀਕਲ ਸਾਜ਼ਿਸ਼ ਦੇ ਵਿੱਚ ਜਾਂ ਇਸ ਤਰ੍ਹਾਂ ਕਿਸੇ ਕੌਨਸਪਿਰੇਸੀ ਦੇ ਵਿੱਚ ਸ਼ਾਮਿਲ ਆ, ਆਈ ਥਿੰਕ ਆਪਾਂ ਅਮਰੀਕਾ ਵਾਲੀਆਂ ਗੱਲਾਂ ਨਾ ਕਰੀਏ
ਅਮਰੀਕਾ। ਅੱਛਾ, ਦੂਜਾ ਇਹਦੇ ਵਿੱਚ ਗੱਲ ਇਹ ਵੀ ਆ ਕਿ ਜਿਹੜੇ ਕਈ ਇਵਨ ਕੁਝ ਹੋਰ ਇੰਡੀਜਨਸ ਗਰੁੱਪਸ ਨੇ ਵਿਦਿਨ ਇਕੱਲੇ BC 'ਚ 200 ਤੋਂ ਵੀ ਵੱਧ ਇੰਡੀਜਨਸ ਨੇਸ਼ਨਸ ਨੇ, ਮੋਰ ਦੈਨ 200, ਯੂਨਾਈਟਿਡ ਨੇਸ਼ਨਸ ਦੀ ਮੈਂਬਰਸ਼ਿਪ ਤੋਂ ਵੀ ਜ਼ਿਆਦਾ, ਦੁਨੀਆਂ 'ਚ ਉਨੇ ਮੁਲਕ ਨਹੀਂ ਹੈਗੇ ਜਿੰਨੇ ਇਕੱਲੇ BC 'ਚ ਫਸਟ ਨੇਸ਼ਨਸ ਨੇ, ਜਾਂ ਉਹਨਾਂ ਦਾ ਕਈਆਂ ਦਾ ਇਹ ਕਹਿਣਾ ਕਹਿੰਦੇ ਇਹਦੇ ਨਾਲ ਸਗੋਂ ਜਿਹੜੀ ਰੀਕਨਸੀਲੀਏਸ਼ਨ ਦਾ ਕੰਮ ਚੱਲਦਾ ਆ ਰਿਹਾ ਪਿਛਲੇ ਸਾਲਾਂ ਤੋਂ, ਉਹਨੂੰ ਬਹੁਤ ਜ਼ਿਆਦਾ ਢਾਹ ਲੱਗ ਜਾਣੀ ਆ,
ਕਿਉਂਕਿ ਲੋਕਾਂ ਦੇ ਵੀ ਜਿਹੜਾ ਸੈਂਟੀਮੈਂਟ ਆ ਟੂਵਰਡਸ ਰੀਕਨਸੀਲੀਏਸ਼ਨ, ਵੀ ਉਹ ਕਹਿਣਗੇ ਯਾਰ ਫਿਰ ਰਹਿਣ ਹੀ ਦਿਓ ਯਾਰ, ਜਿੱਦਾਂ ਦੀ ਗੱਲ ਆ ਵਿੱਚ ਸਾਡਾ ਘਰ ਸਾਡਾ ਹੀ ਨਹੀਂ,
ਹਾਂ
ਤੇ ਫਿਰ ਯਾਰ ਅਸੀਂ ਦਿਆਨਤਦਾਰੀ ਦੇ ਵਿੱਚ ਕਿਉਂ ਪਈ,
ਹਾਂ ਕਿ ਰੀਕਨਸੀਲੀਏਸ਼ਨ ਦਾ ਇੱਕ ਜਿਹੜਾ ਕੋਰ ਕਾਨਸੈਪਟ, ਜਦੋਂ ਵਾਸਤੇ ਜੀ ਹਾਈਡਾਗਵਾਈ ਵਾਲਾ ਮਾਮਲਾ ਵੀ ਸਾਰਾ ਹੋਇਆ, ਜਿਹੜਾ ਟਾਈਟਲ ਟ੍ਰਾਂਸਫਰ ਕੀਤਾ ਗਿਆ ਫੈਡਰਲ ਸਰਕਾਰ ਨੇ, ਜਿਹੜੀ ਉਹਨਾਂ ਦੀ ਜ਼ਮੀਨ ਸੀ ਉਹ ਹਾਈਡਾਗਵਾਈ ਹਾਈਡਾ ਨੇਸ਼ਨ ਨੂੰ ਦਿੱਤੀ, ਪ੍ਰੋਵਿੰਸ਼ਲ ਸਰਕਾਰ ਨੇ ਆਪਣੀ ਜਿਹੜੀ ਜ਼ਮੀਨ ਸੀ ਉਹ ਹਾਈਡਾ ਨੇਸ਼ਨ ਨੂੰ ਟਾਈਟਲ ਟ੍ਰਾਂਸਫਰ ਕੀਤਾ, ਤੇ ਪਿਛਲੇ ਸਾਲ ਹੀ ਸਾਰੇ ਐਗਰੀਮੈਂਟਸ ਵਗੈਰਾ ਹੋ ਕੇ ਹਟੇ ਨੇ, ਉਹਦੇ ਵਿੱਚ ਪ੍ਰਾਈਵੇਟ ਪ੍ਰੋਪਰਟੀ ਨੂੰ ਸਪੈਸੀਫਿਕਲੀ ਵੈਰੀ ਕਲੀਅਰਲੀ ਸਿਕਿਓਰ ਕੀਤਾ ਗਿਆ ਸੀ। ਜੇ ਕੋਈ ਫਸਟ ਨੇਸ਼ਨ ਗਰੁੱਪ, ਇੰਡੀਜਨਸ ਗਰੁੱਪ ਪ੍ਰਾਈਵੇਟ ਪ੍ਰੋਪਰਟੀ ਖਰੀਦਣਾ ਚਾਹੁੰਦਾ ਨਾ, ਉਹ ਅਜਿਹਾ ਕਰ ਸਕਦੇ ਨੇ ਉਹ। ਜੇ ਕੋਈ ਪ੍ਰਾਈਵੇਟ ਓਨਰ ਇਹ ਕਹਿੰਦਾ ਕਿ ਜੀ ਮੈਂ ਆਪਣੀ ਇਹ ਜ਼ਮੀਨ, ਮੈਂ ਆਪਣਾ ਇਹ ਫਾਰਮ, ਮੈਂ ਆਪਣੀ ਇਹ ਬਿਲਡਿੰਗ ਫਸਟ ਨੇਸ਼ਨ ਗਰੁੱਪ ਨੂੰ ਵੇਚ ਰਿਹਾ, ਜਿਵੇਂ ਐਜ਼ ਅ ਵਿਲਿੰਗ ਸੈਲਰ ਐਂਡ ਅ ਵਿਲਿੰਗ ਬਾਇਰ, ਉਹ ਤਾਂ ਹੋ ਸਕਦਾ। ਪਰ ਜੇ ਖਰੀਦੀ ਹੋਈ ਜ਼ਮੀਨ ਦੇ ਟਾਈਟਲ ਨੂੰ ਅਦਾਲਤ ਇਹ ਕਹਿ ਦਿੰਦੀ ਹੈ ਕਿ ਜੀ ਇਹਦੇ ਵਿੱਚ ਤਾਂ ਹੁਣ ਤੁਹਾਡਾ ਟਾਈਟਲ ਨਹੀਂ ਆ, ਟਾਈਟਲ ਤਾਂ ਉਹਨਾਂ ਦਾ ਸੁਪਰਸੀਡ ਕਰਦਾ ਕਿਸੇ ਫਸਟ ਨੇਸ਼ਨ ਗਰੁੱਪ ਦਾ, ਉਹਦੇ ਨਾਲ ਫਿਰ ਓਵਰਆਲ ਜਿਹੜੀ ਰੀਕਨਸੀਲੀਏਸ਼ਨ ਦਾ ਸੈਂਟੀਮੈਂਟ ਆ ਉਹ ਬਹੁਤ ਜ਼ਿਆਦਾ ਥਿਰਕ ਜਾਣਾ।
ਯਾ ਦੇਖੋ ਨਾ, ਜਿਸ ਤਰ੍ਹਾਂ ਦੀ ਹੁਣ ਮੈਸੇਜਿਸ ਆ ਰਹੇ ਨੇ, ਕਹਿੰਦੇ ਵੀ ਜੇ ਫੀ ਸਿੰਪਲ ਟਾਈਟਲ ਵੀ ਇਹ ਸਰਕਾਰ ਦੇ ਕੋਲ ਅਧਿਕਾਰ ਹੀ ਨਹੀਂ ਸੀ ਇਹ ਵੰਡਣ ਦਾ, ਤੇ ਕਹਿੰਦੇ ਫਿਰ ਫੈਡਰਲ ਸਰਕਾਰ ਨੂੰ ਫਿਰ ਕੰਪਨਸੇਟ ਕਰਨਾ ਚਾਹੀਦਾ ਲੋਕਾਂ ਨੂੰ, ਕਿ ਉਹਨਾਂ ਨੇ ਉਸ ਤਰ੍ਹਾਂ ਦੇ ਟਾਈਟਲ ਵੰਡੇ ਸਾਨੂੰ ਵੇਚੇ ਇੱਕ ਤਰੀਕੇ ਨਾਲ ਜਿਹੜੇ ਉਹਨਾਂ ਦੇ ਸੀਗੇ ਹੀ ਨਹੀਂ, ਉਹ ਤਾਂ ਇੰਡੀਜਨਸ ਭਾਈਚਾਰਿਆਂ ਦੇ ਸਨ
ਜੀ।
ਸੋ ਇਸ ਤਰ੍ਹਾਂ ਇਹੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਲੋਲੈਸਨੈਸ, ਜਿਹੜਾ ਇੱਕ ਸਿਸਟਮ ਦੇ ਵਿੱਚ ਪੂਰੇ ਤੰਤਰ ਦੇ ਵਿੱਚ ਵਿਸ਼ਵਾਸ ਉੱਠ ਜਾਣਾ, ਸੋ ਉਹ ਮੁਲਕ ਵਾਸਤੇ ਚੰਗਾ ਨਹੀਂ
ਹੁੰਦਾ। ਜਿਹੜਾ ਸੋਸ਼ਲ ਕੰਟਰੈਕਟ ਆ ਨਾ, ਕਿ ਤੁਸੀਂ ਆਪਣੇ ਟੈਕਸਿਸ ਪੇ ਕਰਦੇ ਹੋ, ਤੁਸੀਂ ਜਿਹੜੀ ਕੋਈ ਚੀਜ਼ ਖਰੀਦਦੇ ਹੋ ਵੇਚਦੇ ਹੋ, ਉਹਦਾ ਪ੍ਰੋਪਰ ਜਿਹੜਾ ਸਾਰਾ ਕਾਰ ਵਿਹਾਰ ਹੁੰਦਾ, ਤੁਹਾਨੂੰ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਸ਼ੁਬਾ ਦਾ ਉਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੁੰਦੀ। ਪਰ ਇਹਨਾਂ ਚੀਜ਼ਾਂ ਨੇ ਉਹ ਸ਼ੱਕ ਸ਼ੁਬਾ ਉਹਦੇ ਵਿੱਚ ਪੈਦਾ, ਜਦੋਂ ਜਿੱਥੇ ਡਾਊਟ ਆ ਗਿਆ ਕਿਸੇ ਵੀ ਚੀਜ਼ ਦੇ ਵਿੱਚ, ਜਿੱਥੇ ਮਨ ਦੇ ਵਿੱਚ ਡਾਊਟ ਆ ਗਿਆ, ਜਿੱਥੇ ਸਿਸਟਮ ਦੀ ਕਾਰਗੁਜ਼ਾਰੀ ਦੇ ਵਿੱਚ ਮਨ 'ਚ ਡਾਊਟ ਆ ਗਿਆ, ਉਹਦੇ ਨਾਲ ਫਿਰ ਬੰਦਾ ਲੂਪ ਹੋਲ ਲੱਭਦਾ। ਯੂ ਟਰਾਈ ਟੂ ਫਾਈਂਡ ਸ਼ਾਰਟਕੱਟਸ, ਅਤੇ ਜਦੋਂ ਸਾਰੇ ਸ਼ਾਰਟਕੱਟ ਲੱਭਦੇ ਨੇ ਉਦੋਂ ਕੀ ਹੁੰਦਾ ਸਾਨੂੰ ਪਤਾ।
ਐਂਡ ਵਿਜੇ ਜੀ, ਕਿਸੇ ਵੀ ਜਗ੍ਹਾ 'ਤੇ, ਸੋ ਅਸੀਂ ਕੈਨੇਡਾ ਨੂੰ ਆਪਣਾ ਘਰ ਕਹਿੰਦੇ ਹਾਂ, ਜਦੋਂ ਤੁਹਾਨੂੰ ਲੱਗਦਾ ਕਿ ਯਾਰ ਵੀ ਮੈਂ ਥੋੜ੍ਹਾ ਜਿਹਾ ਇਨਸਿਕਿਓਰ ਮਹਿਸੂਸ ਕਰ ਰਿਹਾ ਜਾਂ ਅਨਸਿਕਿਓਰ ਮਹਿਸੂਸ ਕਰ ਰਿਹਾ, ਉਦੋਂ ਤੁਸੀਂ ਕਹਿੰਦੇ ਹੋ ਵੀ ਜਿਹੜਾ ਮੇਰਾ ਘਰ ਆ ਇਹ ਮੇਰੀ ਸਭ ਤੋਂ ਸੁਰੱਖਿਅਤ
ਹੈ।
ਹੁਣ ਤੁਹਾਨੂੰ ਕੱਲ੍ਹ ਨੂੰ ਕੋਈ ਆ ਕੇ ਕਹਿ ਦੇ ਵੀ ਤੁਹਾਡਾ ਘਰ ਤੁਹਾਡਾ ਹੈ ਹੀ ਨਹੀਂ, ਵੀ ਕੱਲ੍ਹ ਨੂੰ ਤੁਹਾਨੂੰ ਕੋਈ ਵੀ ਵਿਅਕਤੀ ਆ ਕੇ ਇੱਥੇ ਕਹਿ ਸਕਦਾ, ਉਹ ਫਸਟ ਨੇਸ਼ਨ ਹੋਵੇ ਜਾਂ ਕੋਈ ਵੀ ਹੋਵੇ, ਵੀ ਉਹ ਟਾਈਟਲ ਤਾਂ ਉਹਨਾਂ ਦਾ, ਤੁਸੀਂ ਤਾਂ ਉਹਨਾਂ ਦੇ ਕਿਰਾਏਦਾਰ ਹੋ, ਤੇ ਵੀ ਕੱਲ੍ਹ ਨੂੰ ਆ ਕੇ ਕਹਿ ਦੇਣ ਕਿ ਤੁਹਾਨੂੰ ਮਹੀਨੇ ਦਾ ਇੰਨਾ ਕਿਰਾਇਆ ਵੀ ਭਰਨਾ ਪਏਗਾ, ਬੈਂਕ ਨੂੰ ਮੋਰਗੇਜ ਵੀ ਭੇਜੋ ਤੇ ਇਹਨਾਂ ਨੂੰ ਕਿਰਾਇਆ ਵੀ ਦਿਓ, ਤੁਸੀਂ ਕਿੱਥੇ ਖੜੇ ਹੋ ਫਿਰ, ਕਿ ਤੁਹਾਡਾ ਘਰ ਤੁਹਾਡਾ ਹੀ ਨਹੀਂ। ਤੇ ਫਿਰ ਜੇ ਮੁਲਕ ਦੇ ਵਿੱਚ ਇੰਨੀ ਮਿਹਨਤ ਕਰਦੇ ਹਾਂ, ਮੋਰਗੇਜ ਸਾਰਿਆਂ ਨੇ ਚੁੱਕੀ ਹੋਈ, ਉਹਦੇ ਕਰਕੇ ਦਿਨ ਰਾਤ ਵੀਕਐਂਡਸ ਤੇ ਲੋਕ ਕੰਮ ਕਰ ਰਹੇ ਨੇ, ਦੋ ਦੋ ਜੋਬਸ, ਤਿੰਨ ਤਿੰਨ ਜੋਬਸ ਕਰ ਰਹੇ ਨੇ, ਪੂਰਾ ਪਰਿਵਾਰ ਕੰਮ ਤੇ ਲੱਗਿਆ ਹੋਇਆ, ਤੇ ਜਿਹੜੀ ਚੀਜ਼ ਤੁਸੀਂ ਬਣਾਈ ਇੱਥੇ ਆਪਣਾ ਜਿਹੜਾ ਘਰ ਬਣਾਇਆ, ਤੇ ਤੁਹਾਨੂੰ ਉਹੀ ਕਹਿ ਦੇ ਵੀ ਤੁਹਾਡਾ ਹੀ ਨਹੀਂ, ਤੇ ਫਿਰ ਤੁਸੀਂ ਕਹਿਣਾ ਯਾਰ ਫਿਰ ਮੇਰਾ ਇਹ ਮੁਲਕ ਵੀ ਮੇਰਾ ਨਹੀਂ,
ਤੇ ਖੜੇ ਪੈਰ ਜਿਹਨਾਂ ਨੂੰ ਘਰ ਛੱਡਣਾ ਪੈਂਦਾ। ਸਾਡੀ ਆਪਣੇ ਹੀ ਕਮਿਊਨਿਟੀ ਦੇ ਵਿੱਚ ਇਨ ਦ ਵੈਰੀ ਰੀਸੈਂਟ ਹਿਸਟਰੀ ਕਈ ਪਰਿਵਾਰਾਂ ਨੇ ਉਹ ਪੀੜ ਹੰਡਾਈ ਆ, ਜਦੋਂ ਖੜੇ ਪੈਰ ਤੁਹਾਨੂੰ ਇਹੀ ਜਿਹੜੀ ਗੱਲਾਂ ਤੁਸੀਂ ਕਹੀਆਂ ਨੇ ਨਾ, ਵੀ ਆਹ ਜਿਹੜਾ ਤੁਹਾਡਾ ਘਰ ਰਿਹਾ ਪਿਛਲੇ ਇੰਨੇ ਸਾਲਾਂ ਤੋਂ ਜਾਂ ਪੁਸ਼ਤਾਂ ਤੋਂ, ਇਹ ਤੁਹਾਡਾ ਘਰ ਨਹੀਂ ਆ। ਸੋ ਉਸ ਚੀਜ਼ ਤੋਂ ਬਹੁਤ ਬਚਣ ਦੀ ਜ਼ਰੂਰਤ।
ਸੋ ਬਿਹਤਰ ਹੁੰਦਾ ਕਿ ਜਿਹੜੀ ਇਸ ਤਰ੍ਹਾਂ ਦੀ ਕੋਈ ਜਜਮੈਂਟ ਆ ਜਿਹਦੀ ਇੰਨੀ ਵਾਈਡ ਰੇਂਜਿੰਗ, ਜਿਹਦੇ ਰੈਮੀਫਿਕੇਸ਼ਨ ਹੋ ਸਕਦੇ ਨੇ, ਵੀ ਉਹਦੇ ਵਿੱਚ ਜਦੋਂ ਜਜਮੈਂਟ ਲਿਖੀ ਜਾਂਦੀ ਆ, ਵੀ ਇਹਨਾਂ ਚੀਜ਼ਾਂ ਨੂੰ ਵੀ ਥੋੜ੍ਹਾ ਜਿਹਾ ਵੇਨ ਕੀਤਾ ਜਾਵੇ
ਕਿ
ਇਸ ਜਜਮੈਂਟ ਦਾ ਇੰਪੈਕਟ ਕੀ ਹੋਏਗਾ ਸੋਸਾਇਟੀ ਦੇ ਉੱਤੇ।
ਯਾਰ ਸਭ ਤੋਂ ਪਹਿਲੀ ਗੱਲ, ਚਲੋ ਇਹਨੂੰ ਰੈਪ ਅਪ ਕਰਦੇ ਹਾਂ ਗੱਲ ਨੂੰ, ਪਰ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਨਾ ਕਿ ਜਿਹੜੀਆਂ ਧਿਰਾਂ ਦੇ ਉੱਪਰ ਉਹਦਾ ਸਿੱਧਾ ਇੰਪੈਕਟ ਪੈਣਾ, ਤੁਸੀਂ ਕੋਈ ਵੀ ਕੰਮ ਕਰਨ ਲੱਗੇ ਹੋ
ਜਿਹਦੇ ਹੈ ਹੀ ਨਹੀਂ,
ਉੱਥੇ ਤੁਸੀਂ ਉਸ ਧਿਰ ਨੂੰ ਸੱਦਿਆ ਹੀ ਕੋਈ ਨਹੀਂ, ਉਹਨਾਂ ਦੀ ਰਿਪ੍ਰੈਜੈਂਟੇਸ਼ਨ ਹੀ ਨਹੀਂ ਹੈ
ਜੀ।
ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ,
ਬਹੁਤ ਸ਼ੁਕਰੀਆ। ਯੂ ਹੈਵ ਅ ਗੁੱਡ ਡੇ, ਤੇ ਮਿਲਦੇ ਹਾਂ ਫਿਰ।
ਹਾਂਜੀ,
ਬਹੁਤ ਧੰਨਵਾਦ।
ਥੈਂਕ ਯੂ।